दीवान शहीदां दे सरताज साहिब श्री गुरु अर्जन देव जी की शहादत नूं समर्पित है। आप संगतां दा बहुत बहुत धन्यवाद। तुसीं पहुंचे हो मौसम की खराबी कारण अज दा दीवान असीं बाहर नहीं सजा सके। कल तो जे गुरु की कृपा हुई ठीक होया तो दीवान बाहर टेंटां थले लगणगे। बोले सो बोले सोनिया 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 बोले सोनिया। लो जी आप जयकारा छड़िए ताकि आप समागम शुरू कर सकिए। बोले सोनिया
ਧੰਨ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਕੋਈ ਗਾਵੇ ਕੋ ਸੁਣੈ, ਹਰ ਨਾਮ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਅੰਤ ਪਰਮ ਗਤ ਆਏ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ। ਬੋਲੋ ਜੀ, ਗੁਣ ਗਾਵਾ ਨਿਤ ਤੇਰੇ, ਫਿਰ ਆਖੋ ਗੁਣ ਗਾਵਾ ਨਿਤ ਤੇਰੇ। ਆਓ ਗੁਰਮੁਖੋ, ਰਲ ਮਿਲ ਕੇ ਕੁਝ ਚਿਰ ਹਾਜ਼ਰੀ ਭਰੀਏ। ਜਿਹੜੇ ਸਾਡੇ ਵੀਰ ਭੈਣਾਂ ਬਜ਼ੁਰਗ ਸਜੇ ਹੋਏ ਹੋ, ਆਪਾਂ ਸਾਰੇ ਮਨ ਜੋੜ ਕੇ ਬੈਠੀ, ਜਿਹੜੀ ਸੰਗਤ ਆ ਰਹੀ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ, ਪਿਆਰ ਸ਼ਰਧਾ ਭਾਵਨਾ ਨਾਲ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲੇ ਸੱਜ ਜਾਣਾ ਹੈ। ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸੰਗਤ ਨੂੰ ਬਿਠਾ ਲਈਏ ਅੰਦਰ, ਕਿਉਂਕਿ ਬਾਹਰ ਹਵਾ ਬੜੀ ਤੇਜ਼ ਹੈ, ਠੰਡ ਹੈ, ਸਾਰੇ ਅੰਦਰ ਹੀ ਬੈਠ ਜਾਣ ਤੇ ਜ਼ਿਆਦਾ ਚੰਗਾ, ਬਾਕੀ ਕੁਛ ਰਹਿ ਜਾਣਗੇ ਫਿਰ ਬਾਹਰ ਬੈਠ ਜਾਣਗੇ। ਟਕਾ ਬਣਾ ਕੇ ਆਪਾਂ ਸਾਰੇ ਬੈਠੀਏ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਹੈ, ਸਾਰੇ ਰਲ ਕੇ ਪੜ੍ਹਦੇ ਹਾਂ। ਸ਼ਰਧਾ ਭਾਵਨਾ ਪਿਆਰ ਨਾਲ ਪੜ੍ਹੀਏ। ਇਹ ਬਚਨ ਜਿਹੜਾ ਪੜ੍ਹਨ ਲੱਗੇ ਹਾਂ ਕਿਹਨਾਂ ਦਾ ਹੈ? ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨ੍ਹਾਂ ਦਾ ਸ਼ਹੀਦੀ ਦਿਹਾੜਾ ਵੀ ਸਾਰੇ ਸਿੱਖ ਜਗਤ ਵਿੱਚ ਅੱਜ ਕੱਲ੍ਹ ਦੇ ਦਿਨਾਂ 'ਚ ਮਨਾ ਰਹੇ ਹਾਂ ਆਪਾਂ ਸਾਰੇ। ਅੱਜ ਦੇ ਦੀਵਾਨ ਵਿੱਚ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਆਪਾਂ ਰਲ ਮਿਲ ਕੇ ਕਰਾਂਗੇ, ਵਿਚਾਰ ਕਰਾਂਗੇ। ਸੋ ਟਕਾ ਬਣਾ ਕੇ ਸਾਰੇ ਬੈਠਣ ਦਾ ਯਤਨ ਕਰੀਏ। ਪਹਿਲਾ ਦੀਵਾਨ ਹੈ, ਆਪਾਂ ਵੀ ਕੱਲ ਇੰਡੀਆ ਤੋਂ ਆਏ ਹਾਂ, ਥੋੜ੍ਹਾ ਜਿਹਾ ਸੈਟਲ ਹੋਣ 'ਤੇ ਟਾਈਮ ਲੱਗ ਜਾਂਦਾ ਇੱਕ ਦੋ ਦਿਨ, ਪਰ ਆਓ ਸਾਰੇ ਜਿਹੜੇ ਪਿਆਰ ਸ਼ਰਧਾ ਨਾਲ ਆਪ ਆਏ ਹੋ, ਉਤਸ਼ਾਹ ਨਾਲ, ਉਸੇ ਉਤਸ਼ਾਹ ਨਾਲ ਗਾਈਏ, ਪੜ੍ਹੀਏ, ਵਿਚਾਰੀਏ, ਤਾਂ ਜੋ ਆਨੰਦ ਆਵੇ। ਕੁਝ ਘੜੀਆਂ ਰਲ ਮਿਲ ਕੇ ਲਾਹਾ ਲਈਏ। ਪਿਆਰੇ ਲੱਗਣ ਵਾਲੇ ਹਰੀ ਦੇ ਗੁਣ ਗਾ ਮੇਰੀਏ ਜਿੰਦੇ, ਮਿੱਠੇ ਲੱਗਣ ਵਾਲੇ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮੇਰੀਏ ਜਿੰਦੇ ਗਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ ਤੋਂ, ਮਿੱਠੇ हर गुण गाओ
मीठे हर गुण गाओ तू
मीठे हर हर गुण मीठे हर गुण गाओ जिंदु तो मीठे हर गुण गाओ सज के
मीठे हर गुण गाओ
मीठे हर गुण गाओ जिंदु तू मीठे गुण मीठे गज के गाओ मीठे हर गुण सच्चे से ती रत्या सच्चे से ती रत्या सच्चे से थी रत्या मिलया निथामे थाओं
सच्चे से थी रत्या
मिलया निथामे सच्चे से थी रत्या मिलया निथामे थाओं सच्चे से थी रत्या मिलया मीठे हर गुण गाओ मीठे हर गुण गाओ होर साध सब ठिकया होर साध होर साध सब ठिकया
होर साध सब ठिकया
तन मन ठिका होए तन मन
ठिका होए
तन मन ठिका होए तन मन
ठिका होए
फिट सो जीवन सोए मीठे हर गुण गाओ जिंदु तू मीठे हर गुण गाओ
मीठे हर गुण गाओ तू मीठे
ਮਿੱਠੇ ਹਰ ਗੁਣ ਜਿੰਦੂ ਤੂੰ ਮਿੱਠੇ ਹਰ ਗੁਣ ਗਜ ਕੇ ਮਿੱਠੇ ਹਰ
ਬੋਲੋ ਸਾਰ
ਗਾਓ ਜਿੰਦੂ ਤੂੰ ਮਿੱਠੇ ਹਰ ਗੁਣ
ਵਾਹਿਗੁਰੂ
ਅੰਚਲ ਗਹਿ ਕੇ ਸਾਧਕਾ ਅੰਚਲ ਗਹਿ ਕੇ ਸਾਧਕਾ ਸਾਜਨ ਬੰਧ ਸੁਮਿੱਤਰ ਸੋ ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਪਰ ਉਪਕਾਰ ਕਰੇ
ਮਾਲਕ ਜਾਨਾ ਮਾਲਕ ਜਾਨਾ ਤੇ ਹੋ ਹਰ ਹਰ ਕੇ ਚਰਨ ਨਿਧਾਨ ਹਰ ਕੇ ਚਰਨ ਨਿਧਾਨ
ਨਾਨਕ
ਹਰ ਗੁਣ ਗਾ
ਸੱਚੇ ਸੇ
ਤੀਰਤਿਆਂ
ਸੱਚੇ ਸੇ ਤੀਰਤਿਆਂ ਸੱਚੇ ਸੇ ਤੀਰਤਿਆਂ ਮਿਲਿਆ ਨਿਥਾਵੇਂ ਥਾਂ ਸੱਚੇ ਸੇ ਤੀਰਤਿਆਂ ਮਿਲਿਆ ਨਿਥਾਵੇਂ ਥਾਂ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ
ਗਾਓ
ਮਿੱਠੇ ਹਰ ਗੁਣ ਗਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਅਰੇ ਬੋਲੋ ਗੁਣ ਗਾ ਸਾਰੇ ਬੋਲੋ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਮਿੱਠੇ ਹਰ
ਗੁਣ
ਮਿੱਠੇ ਹਰ ਗੁਣ ਗਾ ਮਿੱਠੇ ਹਰ ਗੁਣ ਬੋਲੋ ਗਾਓ ਹਰ ਗੁਣ ਗਾਗੁਰੂ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਮਨ ਜੋੜ ਕੇ ਬੋਲੋ ਹਾਜ਼ਰ ਹੋ ਕੇ ਵਾਹਿਗੁਰੂ 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 ਬੋਲੋ ਬੋਲੋ ਸਾਰੇ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੰਗੋ ਨਾ
ਵਾਹਿਗੁਰੂ 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 ਵਾਹਿਗੁਰੂ
ਸਾਰੇ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਸਾਰੇ ਜੀ
ਵਾਹਿਗੁਰੂ 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 ਵਾਹਿਗੁਰੂ
ਬੋਲੋ बोलो बाबा बाबा हाँ जी संगो ना बोलो नाल नाल बोलो
वाहेगुरु
एक रस
वाहेगुरु कर बंदे तू बंदगी कर बंदे तू बंदगी
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 जिचर कट मैं साहो जिचर कट मैं साहो
जिचर कट मैं साहो
जिचर कट मैं साहो जिचर कट मैं साहो
जिचर कट मैं साहो
कर बंदे तू बंदगी 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 कर बंदे तू कर बंदे तू बंदगी
कुदरत की मदारिये कुदरत की मदारिये वड़ा
ਵਾਹ
ਕਰ ਬੰਦੇ ਤੂੰ ਬੰਦਗੀ ਬੰਦਗੀ ਜਿੱਚਰ ਘੱਟ ਮੈਂ ਸਾਹੋ ਜਿੱਚਰ ਘੱਟ ਮੈਂ ਸਾਹੋ
ਵਾਹਿਗੁਰੂ 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 ਬੋਲੋ ਵਾਹਿਗੁਰੂ ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ
ਸਾਰੀ ਸੰਗਤ
ਵਾਹਿਗੁਰੂ 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 ਜਪੋ 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 ਜਪੋ
ਵਾਹਿਗੁਰੂ
ਬੋਲੋ
ਗੁਰੂ ਰਾਮ ਨਾਮ ਗੁਣ ਗਾਏ ਨੇ ਮੀਤਾ ਹਰ ਸਿਮਰਤ ਤੇਰੀ ਦਾਜ ਰਹੇ ਹਰ ਸਿਮਰਤ
ਤੇਰੀ ਪਨ ਹੈ ਖੁਦਾ
ਬੋਲੋ ਵਾਹਿਗੁਰੂ ਹਾਂਜੀ ਵਾਹਿਗੁਰੂ 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 ਵਾਹਿਗੁਰੂ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ
ਧੰਨ ਗੁਰੂ
ਸਾਹਿਬ
ਧੰਨ ਗੁਰੂ
ਗੋਬਿੰਦ ਸਿੰਘ 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 ਸਾਹਿਬ
ਪੁੱਤਰਾਂ ਦੇ ਦਾਨੀ
ਗੋਬਿੰਦ ਸਿੰਘ ਸਾਹਿਬ
ਕਲਗੀਆਂ ਵਾਲੇ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ
ਗੋਬਿੰਦ ਸਿੰਘ ਸਾਹਿਬ
ਪੁੱਤਰਾਂ ਦੇ ਦਾਨੀ
ਗੋਬਿੰਦ ਸਿੰਘ ਸਾਹਿਬ
ਸਾਹਿਬੇ ਕਮਾਲ ਬੋਲੋ ਬੋਲੋ ਸਾਹਿਬੇ ਕਮਾਲ
ਗੋਬਿੰਦ ਸਿੰਘ ਸਾਹਿਬ
ਸਾਹਿਬੇ ਕਮਾਲ
ਗੋਬਿੰਦ ਸਿੰਘ ਸਾਹਿਬ
ਸਾਹਿਬੇ ਕਮਾਲ
ਗੋਬਿੰਦ ਸਿੰਘ ਸਾਹਿਬ
ਪੰਥ ਦੇ ਮਾਲਕ ਪੰਥ ਦੇ ਵਾਲੀ
ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ
ਗੋਬਿੰਦ ਸਾਹਿਬ
ਬੋਲੋ ਧੰਨ ਗੁਰੂ
ਗੋਬਿੰਦ ਸਿੰਘ ਸਾਹਿਬ
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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ
ਗੋਬਿੰਦ ਸਿੰਘ ਸਾਹਿਬ
ਬਾਜਾਂ ਵਾਲੇ
ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ
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 ਗੋਬਿੰਦ ਸਿੰਘ ਸਾਹਿਬ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ
ਦਾਤਾਰ ਆਪਣਾ
ਨਾਮ ਦੇਹੋ
ਨਾਹੀ ਦਾਤਾਰ ਆਪਣਾ ਨਾਮ
ਵਿਸਰ ਨਾਹੀ ਦਾਤਾਰ ਆਪਣਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਗਾਵਾ ਗੁਣ ਗਾਵਾ ਦਿਨ
ਗਾਵਾ ਦਿਨ
ਗੁਣ ਗਾਵਾ ਦਿਨ ਰਾ ਗੁਣ ਗਾਵਾ ਦਿਨ ਰਾ ਗੁਣ ਗਾਵਾ ਦਿਨ ਰਾ ਗਾਵਾ ਦਿਨ ਰਾ
ਗੁਣ ਗਾਵਾ ਦਿਨ ਰਾ
ਗੁਣ ਗਾਵਾ ਦਿਨ ਰਾ
ਗੁਣ ਗਾਵਾ ਦਿਨ ਰਾ ਗੁਣ ਗਾਵਾ
ਪੜੋ ਗੁਣ ਗਾਵਾ ਭੈਣਾ ਬੋਲੋ ਭੈਣਾ ਬੋਲੋ
ਗੁਣ ਗਾਵਾ ਦਿਨ ਰਾ
ਗੁਣ ਗਾਵਾ ਦਿਨ ਰਾ ਗਾਵਾ ਦਿਨ ਰਾਤ ਨਾਨਕ ਚਾਓ ਹੋ गावा दिन रात नानक चाओ ए हो
गुण गावा दिन रात नानक चाओ ए हो गुण गावा दिन रात नानक चाओ
पढ़ो
गुण गावा दिन रात गुण गावा दिन रात नानक चाओ गुण गावा दिन रात गावा दिन रात चाओ ए हो गावा दिन रात नानक चाओ ए हो
गुण गावा दिन रात नानक चाओ ए हो गुण गावा दिन रात नानक चाओ
पढ़ो गुण गावा
गुण गावा दिन रात नानक जाओ
विसर नहीं दाता नहीं दाता विसर नहीं दाता अपना नाम दे हो नहीं दाता नाम दे हो
विसर नहीं दाता रे अपना नाम दे हो विसर नहीं
बड़ो विसर राज के
नाही दातार अपना नाम
फिर को विसर
नाही दातार अपना नाम दे हो विसर नाही दातार अपना नाम दे हो
विसर नाही दातार नाही दातार अपना नाम दे हो नाही दातार अपना नाम दे हो
विसर नाही दातार अपना नाम दे हो विसर नाही दातार अपना नाम दे हो
पढ़ो विसर नाही विसर नाही दातार अपना नाम दे हो आओ गुरमुखो रल मिल बैठन दा सुभाग मिलिया है प्रबंधकां वल्लों बेनती है हाल नंबर दो जो पिछले पासे है उहदे विच भी संगत बैठ सकती है थोड़ा चेर आपां मन बिरती एकाग्र करके बैठन दा यतन करिए गज के आख्यो वाहिगुरु जी का खालसा वाहिगुरु जी की फतह किरत प्रधान देश हन जिमें साडा किरत प्रधान धर्म है साडा धर्म किरत प्रधान धर्म है जिमें दुनिया च बहुत सारे मजहब हन संप्रदावां हन धर्म कह दें आपां वैसे तो धर्म एक ही है सर्व धर्म मह श्रेष्ठ धर्म हर को नाम जप निर्मल कर्म धर्म चार पांच दस नहीं होंदे धर्म एक होंदा है कुदरत दा विधि विधान कुदरत दा कानून जिमें कनेडा दा एक ही कानून होएगा ना इंडिया दा एक ही कानून होएगा अमेरिका दा एक ही कानून होंदा है इसे तरह नेचर दा एक ही कानून होंदा लॉ ऑफ नेचर जिन्हों असी धर्म कहिंदे हाँ धर्म बहुते नहीं होंदे धर्म एक होंदा है पर मजहब जेड़े ने वो कई होंदे हन सच तक पहुंचने दे कई रस्ते होंदे हन ये जिन्निया समुदाय हन संप्रदावां हन ये सब धर्म तक राह जांदे है चाहे हिंदू है चाहे मुस्लिम है चाहे ईसाई हन चाहे जैनी हन चाहे बोधी हन चाहे असी सिख हाँ ये सब राह ने जेडे धर्म तक जांदे हन पर असी कई बारी शब्दों में ये वरत लैंदे हां दस धर्म ने भी धर्म ने पंजाह धर्म ने दुनिया च इन्ने धर्म ने धर्म इको ही है कुदरत दा कानून विधान इको ही धर्म हुण जेड़ा वखरे वखरे धर्मां दी वखरे वखरे मजहब जेड़े ने उन्हां दी वखरी वखरी मर्यादा है
ਵੱਖਰਾ ਵੱਖਰਾ ਸਿਸਟਮ ਹੈ ਤੇ ਸਾਡਾ ਜਿਹੜਾ ਸਿੱਖ ਧਰਮ ਹੈ ਇਹ ਕਿਰਤ ਪ੍ਰਧਾਨ ਧਰਮ ਮੰਨਿਆ। ਇਹ ਮਜ਼ਹਬ ਜਿਹੜਾ ਹੈ ਜਾਂ ਸਾਡੀ ਸੰਪਰਦਾ ਜਿਹੜੀ ਹੈ, ਜਿਹੜੀ ਸਮੁਦਾਇ 'ਚ ਅਸੀਂ ਪੈਦਾ ਹੋਏ ਹਾਂ, ਜਿਸ ਗਰੁੱਪ 'ਚ ਅਸੀਂ ਪੈਦਾ ਹੋਏ ਹਾਂ, ਜੇ ਸ਼ਬਦ ਹੋਰ ਸੌਖਾ ਕਰ ਲਈਏ, ਗਰੁੱਪ ਨੇ ਜਿਸ ਗਰੁੱਪ 'ਚ ਅਸੀਂ ਜੰਮੇ ਹਾਂ, ਇਹਦੇ ਵਿੱਚ ਕਿਰਤ ਪ੍ਰਧਾਨ ਹੈ। ਪਹਿਲੇ ਨੰਬਰ 'ਤੇ ਕਿਰਤ ਕਰੋ ਹੈ, ਦੂਜੇ ਨੰਬਰ 'ਤੇ ਨਾਮ ਜਪੋ, ਤੀਜੇ ਨੰਬਰ 'ਤੇ ਵੰਡ ਕੇ ਛਕੋ। ਹੁਣ ਆਹ ਦੇਸ਼ ਕਾਮਯਾਬ ਤਾਂ ਹੋਏ, ਇੱਥੇ ਸਭ ਲੋਕ ਕੰਮਾਂ ਕਾਰਾਂ ਵਾਲੇ ਸੀ, ਕੰਮ ਕਰਦੇ ਸੀ, ਅਤੇ ਆਪਾਂ ਵੀ ਪੰਜਾਬੀ ਇੱਥੇ ਆ ਕੇ ਤਾਂ ਹੀ ਕਾਮਯਾਬ ਹੋਏ, ਜਿੰਨੇ ਕੁ ਹੋ ਰਹੇ ਹਾਂ ਜਾਂ ਹੋਵਾਂਗੇ, ਸਭ ਕੰਮ ਕਰਨਗੇ, ਮਿਹਨਤ ਕਰਨਗੇ। ਜਿਵੇਂ ਇਹਨਾਂ ਨੇ ਆਪਣੇ ਦੇਸ਼ ਦਾ ਸਿਸਟਮ ਬਣਾਇਆ ਵੀ ਸਭ ਨੂੰ ਕੰਮ ਕਰਨਾ ਹੀ ਪੈਂਦਾ, ਅਤੇ ਸਾਡਾ ਜਿਹੜਾ ਧਰਮ ਸੀ ਉਹਦੇ ਵਿੱਚ ਗੁਰੂ ਸਾਹਿਬ ਨੇ ਕੰਮ ਨੂੰ ਇੱਕ ਨੰਬਰ 'ਤੇ ਰੱਖਿਆ ਸੀ। ਕੋਈ ਕਹਿੰਦਾ ਸੀ ਜੀ ਆਹ ਕਰੋ ਰੱਬ ਮਿਲੇਗਾ, ਕੋਈ ਕਹਿੰਦੇ ਆਹ ਕਰੋ, ਕੋਈ ਕਹਿੰਦੇ ਆਹ ਕਰੋ। ਸਾਡੇ ਗੁਰੂ ਜੀ ਨੇ ਆਖਿਆ ਕੰਮ ਕਰੋ, ਮਿਹਨਤ ਕਰੋ, ਪਰ ਕਿਰਤ ਕਰੋ ਧਰਮ ਦੀ, ਸੱਚ ਦੀ ਕਿਰਤ ਕਰਿਓ, ਗਲਤ ਨਾ ਕਰਿਓ, ਤੁਹਾਡਾ ਇਹੋ ਹੀ ਰਾਹ ਠੀਕ ਹੈ। ਘਰ ਬਾਰ ਛੱਡਣ ਦੀ ਲੋੜ ਨਹੀਂ, ਬੱਚੇ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਘਰੇ ਹੀ ਰਿਹੋ, ਸਹੀ ਸਹੀ ਕੰਮ ਕਰੀ ਚੱਲਿਓ, ਸਿੱਧੇ ਸਿੱਧੇ ਤੁਰੇ ਚੱਲਿਓ, ਇਹਦੇ ਨਾਲ ਹੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ, ਮਿਲ ਜਾਵਾਂਗੇ। ਗੁਰੂ ਸਾਹਿਬ ਨੇ ਸਾਨੂੰ ਸੌਖਾ ਕੰਮ ਦੱਸਿਆ। ਹੁਣ ਤੁਸੀਂ ਸਾਰੇ ਕੰਮਾਂ ਕਾਰਾਂ ਵਾਲੇ ਹੋ, ਅੱਜ ਵੀ ਬੜੇ ਮੇਰੇ ਵੀਰ ਦਿਹਾੜੀ ਲਾ ਕੇ ਆਏ ਹੋਣਗੇ, ਬੜੇ ਵੀਰ ਆਪੋ ਆਪਣੇ ਕੰਮਾਂ ਤੋਂ ਆਏ ਹੈ, ਬਿਜ਼ਨਸ ਤੋਂ ਆਏ ਹੈ, ਡਿਊਟੀ ਕਰਕੇ ਆਏ ਹੈ, ਬੜੀਆਂ ਸਾਡੀਆਂ। ਹੁਣ ਤੁਸੀਂ ਇੱਥੇ ਬੈਠੇ ਹੈ ਤੇ ਫਿਰ ਹੁਣ ਇਹ ਫਿਕਰ ਹੈ ਵੀ ਸਵੇਰੇ ਫਿਰ ਅਸੀਂ, ਕਿਸੇ ਨੇ 4 ਵਜੇ ਜਾਣਾ, ਕਿਸੇ ਦੀ ਸ਼ਿਫਟ ਰਾਤ ਦੀ 2 ਵਜੇ ਹੈ, ਕਿਸੇ ਨੇ 8 ਵਜੇ ਜਾਣਾ, ਕਿਸੇ ਨੇ 10 ਵਜੇ ਜਾਣਾ, ਸਾਰਿਆਂ ਨੇ ਕੰਮਾਂ ਕਾਰਾਂ 'ਤੇ ਜਾਣਾ। ਸੋ ਤਾਂ ਕਰਕੇ ਆਪਾਂ ਫਿਰ ਬਹੁਤਾ ਸਮਾਂ ਨਹੀਂ ਲਾਉਣਾ, ਤੁਹਾਡਾ ਵੀ ਫਿਕਰ ਹੈ, ਸਾਰੇ ਕੰਮਾਂ ਕਾਰਾਂ ਵਾਲੇ, ਆਪਾਂ ਥੋੜ੍ਹਾ ਸਮਾਂ ਲਾ ਕੇ ਪਰ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਗੁਰਮੁਖੋ, ਬੜਾ ਸੌਖਾ ਮਾਰਗ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ, ਅਤੇ ਜੇ ਸੰਗਤ ਵਿੱਚ ਆਈਏ ਇੱਥੇ ਆ ਕੇ, ਜਿਵੇਂ ਉਹਨਾਂ ਸਾਰੇ ਆਪਾਂ ਮੈਂ ਜ਼ੋਰ ਜ਼ੋਰ ਨਾਲ ਕਰਦੇ ਸੀ ਨਾ, ਵਾਹਿਗੁਰੂ 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 ਵਾਹਿਗੁਰੂ, ਸਾਡਾ ਬ੍ਰੇਨ ਹੈ ਜਿਹੜਾ ਇਹ ਕਾਪੀ ਕਰਦਾ ਹੈ ਹਮੇਸ਼ਾ, ਜਿਹੜੇ ਸਾਡੇ ਬ੍ਰੇਨ ਦੇ ਸੈੱਲ ਨੇ ਇਹ ਕਾਪੀ ਕਰਦੇ ਨੇ। ਸਾਡੇ ਸਾਹਮਣੇ 10 ਬੰਦੇ ਰੋਣ ਲੱਗ ਜਾਣ ਨਾ ਵਿੱਚ ਸਾਡੇ ਉੱਚੀ ਉੱਚੀ, ਅਤੇ 10 ਨੂੰ ਵੇਖ ਕੇ 90 ਬੰਦਿਆਂ ਨੇ ਆਪੇ ਰੋਣ ਲੱਗ ਜਾਣਾ। 10% ਬੰਦੇ ਰੋਣ ਲੱਗ ਜਾਣ, 90% ਬੰਦੇ ਰੋਂਦਿਆਂ ਵੱਲ ਵੇਖ ਕੇ ਆਪੇ ਰੋਣ ਲੱਗ ਜਾਣਗੇ। ਸਾਡੇ 'ਚ ਕਿਤੇ 10 ਬੰਦਿਆਂ ਦਾ ਹਾਸਾ ਨਿਕਲ ਆਵੇ, ਪਤਾ ਹੀ ਨਾ ਲੱਗੇ, ਹਾਸਾ ਛਿੜ ਜਾਏ, ਗੱਲ ਕੋਈ ਹੋਵੇ ਨਾ, ਇੱਕ ਨੂੰ ਹੱਸਦੇ ਨੂੰ ਵੇਖ ਕੇ ਦੂਜਾ ਦੂਜੇ ਨੂੰ, ਤੀਜਾ ਤੀਜੇ ਨੂੰ, ਚੌਥਾ, ਹਾਸਾ ਜੇ ਛਿੜ ਜਾਏ ਤਾਂ ਸਾਰਾ ਹੀ ਹਾਲ ਹੱਸਣ ਲੱਗ ਪਏਗਾ। ਸੈੱਲ ਕਾਪੀ ਕਰਦੇ ਨੇ ਆਪਣੇ ਆਪ, ਇਹ ਸਿਸਟਮ ਹੈ, ਬ੍ਰੇਨ ਦੇ ਸੈੱਲ ਇੱਦਾਂ ਦੇ। ਡਿਸਿਪਲਨ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤਾ ਸਿਖਾਉਣਾ ਨਹੀਂ ਪੈਂਦਾ, ਲਾਈਨ 'ਚ ਲੱਗਿਆਂ ਨੂੰ ਵੇਖ ਕੇ ਆਪੇ ਹੀ ਲਾਈਨ 'ਚ ਲੱਗ ਜਾਂਦੇ, ਏਅਰਪੋਰਟ ਤੋਂ ਹੀ ਲਾਈਨ 'ਚ ਲੱਗ ਜਾਂਦੇ, ਭਾਵੇਂ ਬੰਦਾ ਬਿਲਕੁਲ ਨਵਾਂ ਹੀ ਆਇਆ ਹੋਵੇ, ਉੱਥੋਂ ਹੀ ਸਟਾਰਟ ਕਰ ਲੈਂਦਾ, ਕਾਪੀ ਕਰਦੇ ਹਾਂ। ਜਦੋਂ ਅਸੀਂ ਸਾਰੇ ਜ਼ੋਰ ਜ਼ੋਰ ਨਾਲ, ਇਹ ਸੰਗਤੀ ਸਿਮਰਨ ਹੈ, ਇਕੱਲਿਆਂ ਵਾਲਾ ਨਹੀਂ, ਇਕੱਲੇ ਤੇ ਤੁਹਾਨੂੰ ਹੌਲੀ ਹੌਲੀ ਕਰਨਾ ਪੈਂਦਾ ਪਿਆਰ ਨਾਲ ਟਿਕ ਕੇ, ਪਰ ਜਦੋਂ ਅਸੀਂ ਸੰਗਤ ਵਿੱਚ ਬੈਠੇ ਹੋਈਏ, ਹੁਣ ਕਿੰਨੇ ਨੌਜਵਾਨ ਨੇ ਕਦੇ ਵਾਹਿਗੁਰੂ ਨਹੀਂ ਕਹਿੰਦੇ, ਹੁਣ ਕਿੰਨੀ ਵਾਰੀ ਵਾਹਿਗੁਰੂ ਕਹਿ ਲਿਆ ਰਲ ਕੇ, ਕਿਉਂਕਿ ਸਾਜ਼ ਚੱਲਦੇ ਸੀ, ਸਾਜ਼ਾਂ ਦੀ ਰਿਧਮ ਸੀ, ਰਿਧਮ ਦੇ ਨਾਲ ਫਿਰ ਆਪਾਂ ਨਾਲ ਨਾਲ ਚੱਲ ਪੈਂਦਾ ਬ੍ਰੇਨ, ਵਾਹਿਗੁਰੂ 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 ਵਾਹਿਗੁਰੂ। ਜਿਹੜੇ ਬੱਚੇ ਕਦੇ ਵੀ ਨਹੀਂ ਬੋਲਦੇ, ਉਹ ਵੀ ਨਾਲ ਨਾਲ ਬੋਲਣ ਲੱਗ ਪੈਂਦੇ, ਉਹ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਆ। ਇਹ ਸੰਗਤ ਦੇ ਵਿੱਚ ਸਿਮਰਨ ਕਰਨ ਦਾ ਢੰਗ ਹੈ, ਇਹ ਵਧੀਆ ਹੈ, ਇਹਨੂੰ ਸੰਕੀਰਤਨ ਕਹਿੰਦੇ ਨੇ, ਇੱਕ ਕੀਰਤਨ ਹੈ, ਇਹ ਸੰਕੀਰਤਨ ਹੈ, ਜਿਹੜਾ ਗੁਰਮੰਤਰ ਦਾ, ਆਪਣੇ ਗੁਰੂ ਦੇ ਦਿੱਤੇ ਮੰਤਰ ਦਾ ਅਸੀਂ ਜਾਪ ਕਰ ਲੈਂਦੇ ਹਾਂ। ਇਹਦੇ 'ਤੇ ਸਾਡਾ ਫੇਤ ਹੈ, ਸਿੱਖਾਂ ਦਾ ਭਰੋਸਾ ਹੈ, ਵਾਹਿਗੁਰੂ ਸ਼ਬਦ ਨਾਲ ਸਾਡੀ ਅਟੈਚਮੈਂਟ ਹੈ, ਆਪਾਂ ਜੁੜੇ ਹੋਏ ਹਾਂ, ਸ਼ੁਰੂ ਤੋਂ ਵਾਹਿਗੁਰੂ ਵਾਹਿਗੁਰੂ ਸੁਣਦੇ ਪੜ੍ਹਦੇ ਆਏ ਹਾਂ। ਤਾਂ ਕਰਕੇ ਜਦੋਂ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਸਿਮਰਨ ਕਰਦੇ ਹਾਂ, ਇਹਦੇ ਨਾਲ ਸਾਡਾ ਮਨ ਥੋੜ੍ਹੇ ਚਿਰ ਲਈ ਟਿਕਦਾ,
5 ਮਿੰਟ 10 ਮਿੰਟ 15 ਮਿੰਟ ਹੁਣ ਜੇ ਰੋਜ਼ ਸੰਗਤ ਕਰਦੇ ਰਹੀਏ ਕਰਦੇ ਰਹੀਏ ਚਾਰ ਦੁਆਨ ਲੱਗਣੇ ਨੇ ਚਾਰੇ ਦਿਨ ਸੰਗਤ ਕਰ ਲਵੇ ਬੰਦਾ ਹੋਰ ਪ੍ਰੋਗਰਾਮ ਆਲੇ ਦੁਆਲੇ ਇਲਾਕੇ 'ਚ ਹੁੰਦੇ ਰਹਿੰਦੇ ਆ ਜਥੇ ਆਉਂਦੇ ਰਹਿੰਦੇ ਆ ਹੁਣ ਜਿਹੜੇ ਸੱਜਣ ਤੁਹਾਡੇ 'ਚ ਕੀਰਤਨੀਆਂ ਨੂੰ ਕਥਾ ਵਾਚਕਾਂ ਨੂੰ ਇੱਥੇ ਸੁਣਦੇ ਰਹਿੰਦੇ ਆ ਅੱਜ ਡਿਕਸੀ ਸਮਾਗਮ ਚੱਲ ਰਿਹਾ ਅੱਜ ਮਾਲਟਨ ਹੋ ਰਿਹਾ ਅੱਜ ਆ ਬਾਬਾ ਬੁੱਢਾ ਜੀ ਦੇ ਸਥਾਨ ਤੇ ਹੋ ਰਿਹਾ ਹੋਰ ਇੱਥੇ ਅਣਗਿਣਤ ਸਥਾਨ ਤੁਹਾਡੇ ਬਣ ਗਏ ਉਹਨਾਂ ਸਥਾਨਾਂ ਤੇ ਜਾਂਦੇ ਰਹਿਣਾ ਤੇ ਆਸ਼ਕ ਬਣਨਾ ਕੀਰਤਨ ਦੇ ਕਈ ਸੱਜਣ ਤੁਹਾਡੇ 'ਚ ਗੁਰਮੁਖ ਇੱਦਾਂ ਦੇ ਨੇ ਜਿਨ੍ਹਾਂ ਨੂੰ ਪੂਰਾ ਪਤਾ ਹੁੰਦਾ ਵੀ ਟੋਰਾਂਟੋ ਵਿੱਚ ਅੱਜ ਕੱਲ੍ਹ ਕਿਹੜੇ ਕੀਰਤਨੀਏ ਆਏ ਹੋਏ ਭਾਈ ਹਰਜਿੰਦਰ ਸਿੰਘ ਕਦੋਂ ਆਏ ਹੈ ਭਾਈ ਮਹਿਤਾਬ ਸਿੰਘ ਕਦੋਂ ਆਏ ਹੈ ਉਹਨਾਂ ਨੂੰ ਚੰਗੇ ਚੰਗੇ ਕੀਰਤਨੀਆਂ ਦਾ ਨਾਮ ਵੀ ਪਤਾ ਹੈ ਉਹਨਾਂ ਦਾ ਕੀਰਤਨ ਸੁਣਦੇ ਨੇ ਉਹ ਆਸ਼ਕ ਨੇ ਉਹ ਸ਼ੌਂਕ ਬਣ ਗਿਆ ਹੁਣ ਜਿਸ ਤਰ੍ਹਾਂ ਦੀ ਸੰਗਤ ਵਿੱਚ ਅਸੀਂ ਬੈਠਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਫਿਰ ਮਨ ਬਣਦਾ ਜਾਂਦਾ ਹੈ ਆਪਾਂ ਬਹੁਤ ਵਾਰ ਦੀਵਾਨ ਵਿੱਚ ਗੱਲ ਕਰਦੇ ਹਾਂ ਆਪ ਜੀ ਨੂੰ ਪਤਾ ਹੈ ਕਿ ਜੇ ਸਾਡੇ ਸਮਾਜ ਵਿੱਚ ਆਪਾਂ ਵੇਖਦੇ ਹਾਂ ਵੀ ਕਾਫੀ ਲੰਮੇ ਟਾਈਮ ਤੋਂ ਵੀ ਜੇ ਕਿਸੇ ਬੰਦੇ ਦੀਆਂ ਅੱਖਾਂ ਖਰਾਬ ਹੋ ਜਾਣ ਤੇ ਉਹਨੂੰ ਕਿਸੇ ਦੂਸਰੇ ਦੀਆਂ ਅੱਖਾਂ ਦਿੱਤੀਆਂ ਜਾ ਸਕਦੀਆਂ ਅੱਖਾਂ ਬਦਲ ਲਈਆਂ ਜਾਂਦੀਆਂ ਕਈ ਲੋਕ ਆਪਣੀਆਂ ਅੱਖਾਂ ਡੋਨੇਟ ਕਰ ਦਿੰਦੇ ਹਨ ਮਰਨ ਤੋਂ ਪਹਿਲਾਂ ਅੱਖਾਂ ਦਾਨ ਕਰਦੇ ਹੈ ਕਹਿੰਦੇ ਹੈ ਜੀ ਅੱਖਾਂ ਮੇਰੀਆਂ ਮਰਨ ਤੋਂ ਬਾਅਦ ਕੱਢ ਕੇ ਕਿਸੇ ਨੂੰ ਪਾ ਦਿਓ ਮੈਂ ਮਰ ਜਾਵਾਂਗਾ ਮੇਰੀਆਂ ਅੱਖਾਂ ਵੇਖਦੀਆਂ ਰਹਿਣਗੀਆਂ ਕਿਸੇ ਦੀ ਜ਼ਿੰਦਗੀ ਵਿੱਚ ਜੇ ਰੌਣਕ ਆ ਸਕਦੀ ਹੈ ਪ੍ਰਕਾਸ਼ ਆ ਸਕਦਾ ਹੈ ਚਾਨਣ ਆ ਸਕਦਾ ਹੈ ਤੇ ਮੇਰੀਆਂ ਮਰਨ ਤੋਂ ਬਾਅਦ ਵੈਸੇ ਵੀ ਤੇ ਸਾੜੀ ਜਾਣੀਆਂ ਨੇ ਚਾਹੇ ਲੱਕੜਾਂ ਤੇ ਸਾੜ ਦਿਓ ਚਾਵੇਂ ਚਾਹੇ ਤੁਹਾਡੇ ਇੱਥੇ ਉਹ ਜਿੱਦਾਂ ਫਿਊਨਰਲ ਹੁੰਦਾ ਹੈ ਉਵੇਂ ਸਾੜ ਦਿਓ ਸੜਨਾ ਤੇ ਅੱਗ 'ਚ ਹੀ ਹੈ ਤੇ ਕਿਉਂ ਨਾ ਇਸ ਸਰੀਰ ਤੋਂ ਫਾਇਦਾ ਲੈ ਲਈਏ ਤੇ ਬੜੇ ਲੋਕ ਆਪਣਾ ਸਰੀਰ ਡੋਨੇਟ ਕਰਦੇ ਹਨ ਅੱਖਾਂ ਦਾਨ ਕਰ ਦਿੰਦੇ ਹਨ ਪਿੱਛੇ ਜੇ ਸਰਦਾਰ ਨਿਰਮਲ ਸਿੰਘ ਪੰਗੂ ਸਨ ਸਰਦਾਰ ਸਵਰਨ ਸਿੰਘ ਪੰਗੂ ਉਹ ਉਹਨਾਂ ਨੇ ਆਪਣਾ ਸਰੀਰ ਦਾਨ ਕੀਤਾ ਸਮਾਜ ਸੇਵੀ ਬੰਦੇ ਸੀ ਸਾਰੀ ਜ਼ਿੰਦਗੀ ਵੀ ਸੇਵਾ ਕਰਦੇ ਰਹੇ ਮਰਨ ਤੋਂ ਬਾਅਦ ਸਰੀਰ ਮੇਰਾ ਦਾਨ ਕਰਤਾ ਉਹਨਾਂ ਨੇ ਹੁਣ ਜੇ ਅੱਖਾਂ ਖਰਾਬ ਹੋਣ ਤੇ ਤੁਸੀਂ ਅੱਖਾਂ ਕਿਸੇ ਦੂਸਰੇ ਦੀਆਂ ਲੈ ਸਕਦੇ ਅੱਖ ਖਰਾਬ ਹੋ ਜੇ ਉਤਲੀ ਪੁਤਲੀ ਉੱਪਰੋਂ ਅੱਖ ਇੱਕ ਤੇ ਪਿੱਛੇ ਹੀ ਰੋਸ਼ਨੀ ਨਾ ਹੋਵੇ ਫਿਰ ਤੇ ਨਹੀਂ ਪਰ ਉੱਪਰਲਾ ਡੇਲਾ ਜਿਹਨੂੰ ਕਹਿ ਦਿੰਦੇ ਹਾਂ ਸਿੱਧਾ ਸਿੱਧਾ ਉਹ ਅੱਖ ਬਦਲੀ ਜਾ ਸਕਦੀ ਕਿਡਨੀ ਕਿਸੇ ਦੀ ਖਰਾਬ ਹੋ ਜਾਏ ਤੇ ਕਿਡਨੀ ਟ੍ਰਾਂਸਪਲਾਂਟ ਹੋ ਜਾਂਦੀ ਹੈ ਬਦਲ ਲਈ ਜਾਂਦੀ ਲੋਕ ਕਿਡਨੀਆਂ ਦਿੰਦੇ ਨੇ ਦਾਨ ਕਰਦੇ ਨੇ ਸਾਡੇ ਵੀਰ ਦੇ ਬੱਚੀ ਦੇ ਪ੍ਰੋਬਲਮ ਆ ਗਈ ਸੀ ਤੇ ਮੈਂ ਅਨਾਊਂਸਮੈਂਟ ਕੀਤੀ ਕੋਈ ਕਿਡਨੀ ਦੇਣ ਵਾਲਾ ਹੋਵੇ ਤੇ ਇੱਥੋਂ ਦੀ ਇੱਕ ਭੈਣ ਨੇ ਜਾ ਕੇ ਟੋਰਾਂਟੋ ਦੀ ਇੱਕ ਬੀਬੀ ਨੇ ਅਮਰੀਕਾ 'ਚ ਜਾ ਕੇ ਕਿਡਨੀ ਦਿੱਤੀ ਬੱਚੀ ਵਾਸਤੇ ਮਤਲਬ ਆਪਣੀ ਕਿਡਨੀ ਡੋਨੇਟ ਕੀਤੀ ਤੇ ਮੈਂ ਉੱਥੇ ਇੱਕ ਅਨਾਊਂਸਮੈਂਟ ਹੋਰ ਕੀਤੀ ਮੈਂ ਕਿਹਾ ਇੱਕ ਲੀਵਰ ਬੱਚੇ ਨੂੰ ਲੋੜ ਸੀ ਤੇ ਉਹ ਭੈਣ ਫੇਰ ਆ ਗਈ ਕਹਿੰਦੀ ਜੀ ਪਤਾ ਕਰ ਲਓ ਡਾਕਟਰ ਤੋਂ ਮੈਂ ਕਿਹਾ ਹੁਣ ਤੂੰ ਸਾਰਾ ਕੁਛ ਹੀ ਪਹਿਲਾਂ ਕਿਡਨੀ ਦਿੱਤੀ ਹੈ ਤੇ ਹੁਣ ਲੀਵਰ ਵੀ ਮਤਲਬ ਦਿਲ ਹੈ ਦੇਖੋ ਹੌਸਲਾ ਤੇ ਉਸ ਭੈਣ ਨੇ ਕਿਡਨੀ ਦਿੱਤੀ ਉਹਦਾ ਭਰਾ ਨੌਜਵਾਨ ਮੌਤ ਹੋਈ ਬੱਚੇ ਦੀ ਤੇ ਨੌਜਵਾਨ ਭਰਾ ਉਸ ਭੈਣ ਦਾ ਪਤਾ ਕਿਵੇਂ ਮਰਿਆ ਕਿਸੇ ਦੂਜੇ ਬੱਚੇ ਨੂੰ ਕੱਢਣ ਲੱਗਾ ਕੈਨੇਡਾ 'ਚ ਇੱਕ ਡੁੱਬ ਰਿਹਾ ਸੀ ਉਹਨੂੰ ਬਚਾਉਣ ਵਾਸਤੇ ਵੜਿਆ ਤੇ ਹਮੇਸ਼ਾ ਜਿਹੜਾ ਬੰਦਾ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਜਿਹੜਾ ਉਹਨੂੰ ਕੱਢਣ ਲਈ ਵੜਦਾ ਹੈ ਉਹ ਇੰਨਾ ਅੰਦਰ ਸਾਹ ਘੁੱਟ ਰਿਹਾ ਹੁੰਦਾ ਛੇਤੀ ਛੇਤੀ ਜਿਹੜਾ ਉਹਨੂੰ ਕੱਢਣ ਜਾਂਦਾ ਉਹਨੂੰ ਫੜ ਲੈਂਦਾ ਜ਼ਿਆਦਾਤਰ ਕੱਢਣ ਵਾਲਾ ਬੰਦਾ ਡੁੱਬ ਜਾਂਦਾ ਜਿਹੜਾ ਪਾਣੀ 'ਚੋਂ ਕੱਢਣ ਜਾਊ ਉਹ ਡੁੱਬ ਜੂ ਬਚਾਉਂਦਾ ਉਹ ਭੈਣ ਦਾ ਭਰਾ ਵੀ ਕਿਸੇ ਦੂਸਰੇ ਦੀ ਜਾਨ ਬਚਾਉਂਦਾ ਬਚਾਉਂਦਾ ਖੁਦ ਡੁੱਬ ਗਿਆ। ਤੇ ਵੇਖੋ ਉਹਨੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਭੈਣ ਏਦਾਂ ਦੀ ਹੈ ਜਿਹਨੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਕਿਰਨੀ ਦੇ ਦਿੱਤੀ। ਇਹ ਖੂਨ ਹੀ ਚੰਗਾ, ਕਈਆਂ ਦਾ ਖੂਨ ਹੀ ਬੜਾ ਚੰਗਾ ਹੁੰਦਾ। ਕਈ ਐਸੇ ਖਾਨਦਾਨੀ ਹੁੰਦੇ ਨੇ, ਬਲੱਡ ਏਦਾਂ ਦਾ ਹੁੰਦਾ ਕਈਆਂ ਦਾ, ਜਿਨ੍ਹਾਂ ਦੇ ਖੂਨ ਦੇ ਵਿੱਚ ਪਰਉਪਕਾਰ ਹੁੰਦਾ, ਭਲਾ ਹੁੰਦਾ। ਖੂਨ ਏਦਾਂ ਦਾ ਅੱਗੇ ਤੋਂ ਅੱਗੇ DNA ਏਦਾਂ ਦਾ ਬਣ ਗਿਆ ਕਿ ਕਿਸੇ ਦੇ ਵਾਸਤੇ ਕੁਛ ਕਰ ਲਈਏ ਪਰਉਪਕਾਰ। ਹੁਣ ਜੇ ਤੁਹਾਡੀ ਕਿਡਨੀ ਖਰਾਬ ਹੈ ਤੇ ਕਿਡਨੀ ਬਦਲਵਾ ਲਓ, ਅੱਖਾਂ ਖਰਾਬ ਨੇ ਅੱਖਾਂ ਬਦਲਾ ਲਓ, ਜੇ ਤੁਹਾਡਾ ਲੀਵਰ ਖਰਾਬ ਹੈ ਤੇ ਲੀਵਰ ਵੀ ਬਦਲਿਆ ਜਾ ਸਕਦਾ, ਲੀਵਰ ਟ੍ਰਾਂਸਪਲਾਂਟ ਹੋ ਸਕਦਾ, ਹੋ ਸਕਦਾ ਫਿਊਚਰ ਵਿੱਚ ਦਿਲ ਵੀ ਬਦਲੇ ਜਾਣ। ਹੌਲੀ ਹੌਲੀ ਅੱਗੇ ਅੱਗੇ ਕਾਢ ਨਿਕਲ ਰਹੀ ਹੈ, ਬੜਾ ਕੁਝ ਹੋ ਸਕਦਾ ਹੈ। ਪਰ ਮੈਂ ਇਹ ਅਰਜ਼ ਕਰਦਾ ਵੀ ਆਪਣੀਆਂ ਅੱਖਾਂ, ਆਪਾਂ ਸਾਰੇ ਕਹਿੰਦੇ ਵੀ ਅੱਖਾਂ ਸਾਡੀਆਂ ਠੀਕ ਨੇ, ਹੁਣ ਬੋਲਿਓ ਕਿਡਨੀ ਸਾਡੀ ਠੀਕ ਹੈ, ਲੀਵਰ ਸਾਡਾ ਠੀਕ ਹੈ, ਦਿਲ ਸਾਡਾ ਠੀਕ ਹੈ। ਪਰ ਆਪਾਂ ਬਹੁਤੇ ਜਿਹੜੇ ਅਸੀਂ ਇੱਥੇ ਬੈਠੇ ਹਾਂ, ਸਾਡੇ 'ਚ ਜ਼ਿਆਦਾ ਬੰਦੇ ਤੰਗ ਕਿਹੜੀ ਚੀਜ਼ ਤੋਂ? ਮਨ ਤੋਂ। ਮੇਰਾ ਮਨ ਦੁਖੀ, ਮੇਰਾ ਮਨ ਪਰੇਸ਼ਾਨ ਰਹਿੰਦਾ, ਮੇਰਾ ਮਨ ਬਹੁਤ ਤੰਗ ਕਰਦਾ, ਮੇਰਾ ਮਨ ਨਹੀਂ ਲੱਗਦਾ। ਏਦਾਂ ਹੀ ਹੈ ਨਾ ਜੀ, ਪਿੰਡ ਰਹਿੰਦਾ ਸੀ ਤੇ ਪਿੰਡ ਦੀਆਂ ਗਲੀਆਂ ਵਿੱਚ ਤੇਰਾ ਮਨ ਨਹੀਂ ਸੀ ਲੱਗਦਾ, ਕਿਵੇਂ ਨਾ ਕਿਵੇਂ ਕੈਨੇਡਾ ਪਹੁੰਚ ਜਾਈਏ। ਹੁਣ ਕੈਨੇਡਾ ਆ ਗਿਆ, ਹੁਣ ਤੂੰ ਫਿਰ ਕਹਿੰਦਾ ਹੁਣ ਮੇਰਾ ਕੈਨੇਡਾ 'ਚ ਮਨ ਨਹੀਂ ਲੱਗਦਾ, ਤੇ ਚੱਲ ਫਿਰ ਅਮੈਰੀਕਾ ਦਾ ਵੀਜ਼ਾ ਲਵਾ ਲੈ, ਟਰੱਕ ਲੈ ਕੇ ਅਮਰੀਕਾ ਜਾ ਆਉਂਦਾ, ਹੁਣ ਮੇਰਾ ਅਮਰੀਕਾ 'ਚ ਵੀ ਮਨ ਨਹੀਂ ਲੱਗਦਾ, ਹੁਣ ਸਮੁੰਦਰ 'ਚ ਛਾਲ ਮਾਰਨੀ ਪੈਣੀ, ਇਹ ਦੁਗਾਂ 'ਤੇ ਬਚਿਆ ਹੀ ਕੁਛ ਨਹੀਂ, ਚੰਦਰਮਾ ਦੀ ਟਿਕਟ ਕਿੱਥੋਂ ਕਟਾ ਦੇ ਬੰਦਾ, ਵੀ ਮਨ ਨਹੀਂ ਲੱਗਦਾ। ਸਭ ਤੋਂ ਵੱਧ ਤੰਗ ਕਿਹੜੀ ਚੀਜ਼ ਤੋਂ ਆ ਸੀ? ਮਨ ਤੋਂ। ਤੇ ਸੁਣੋ, ਇਹ ਜਿਹੜਾ ਮਨ ਤੰਗ ਕਰਦਾ, ਜੇ ਕਿਡਨੀ ਤੰਗ ਕਰਦੀ ਹੈ ਕਿਡਨੀ ਬਦਲ ਲਓ, ਅੱਖ ਤੰਗ ਕਰਦੀ ਹੈ ਅੱਖ ਬਦਲ ਲਓ, ਲੀਵਰ ਤੰਗ ਕਰਦਾ ਲੀਵਰ ਬਦਲ ਲਓ। ਗੁਰੂ ਜੀ ਕਹਿੰਦੇ ਆ ਜੇ ਮਨ ਤੰਗ ਕਰਦਾ ਹੈ ਤੇ ਮਨ ਬਦਲ ਲਓ, ਤੇ ਨਾਲੇ ਮਨ ਇਹ ਆ ਲੀਵਰ ਅੱਖਾਂ ਵਾਲਾ ਕੰਮ ਤੇ ਜਿਹੜਾ ਹੈ ਨਾ, ਇਹ ਤੇ 100 ਸਾਲ ਤੋਂ ਘੱਟ ਹੀ ਟਾਈਮ ਹੋਇਆ, ਸਾਇੰਸ ਨੇ ਇੰਨੀ ਤਰੱਕੀ ਹੋਣੀ ਕੀਤੀ ਹੈ, ਪਰ ਜਿਹੜੀ ਗੱਲ ਹੈ ਨਾ ਜੀ ਮਨ ਬਦਲਣ ਵਾਲੀ, ਇਹ ਤੇ ਸਦੀਆਂ ਤੋਂ ਚੱਲਦੀ ਆ ਰਹੀ ਹੈ। ਮਨ ਟ੍ਰਾਂਸਪਲਾਂਟ ਹੋ ਜਾਂਦਾ, ਮਨ ਬਦਲ ਜਾਂਦਾ। ਭਾਈ ਲਹਿਣਾ ਜੀ ਦੇਵੀ ਉਪਾਸ਼ਕ ਸਨ, ਸਾਰੀ ਰਾਤ ਘੁੰਗਰੂ ਪਾ ਕੇ ਨੱਚਦੇ ਸੀ, ਦੇਵੀ ਦੀ ਪੂਜਾ ਕਰਦੇ ਸੀ, ਪਰ ਉਹ ਭਾਈ ਲਹਿਣਾ ਜੀ ਗੁਰੂ ਨਾਨਕ ਜੀ ਦੇ ਚਰਨਾਂ 'ਚ ਆਏ, ਗੁਰੂ ਨਾਨਕ ਕੋਲ ਬੈਠੇ ਰਹੇ, ਸੁਣਦੇ ਰਹੇ, ਮਨ ਬਦਲ ਗਿਆ ਤੇ ਭਾਈ ਲਹਿਣਾ ਜੀ ਕੀ ਬਣੇ? ਧੰਨ ਗੁਰੂ ਅੰਗਦ ਦੇਵ, ਦੂਸਰੇ ਪਾਤਸ਼ਾਹ। ਪਰ ਦੂਸਰੇ ਪਾਤਸ਼ਾਹ ਦਾ ਮਨ ਟ੍ਰਾਂਸਪਲਾਂਟ ਹੋਇਆ। ਗੁਰੂ ਅਮਰਦਾਸ ਜੀ ਦਾ, ਉਹ ਵੀ ਗੰਗਾ ਤੇ ਗਏ 12 ਸਾਲ, ਗਾਗਰ ਟੋਏ 12 ਸਾਲ ਉਹਨਾਂ ਨੇ, 12 ਮਾਫ ਕਰਨਾ ਬੜੇ ਸਾਲ ਗੰਗਾ ਤੇ ਯਾਤਰਾ ਕਰਦੇ ਰਹੇ। ਫਿਰ ਉਹ ਗੁਰੂ ਅੰਗਦ ਦੇਵ ਜੀ ਕੋਲ ਆਏ, ਉਹਨਾਂ ਦਾ ਮਨ ਬਦਲ ਗਿਆ, ਮਨ ਚੇਂਜ ਹੋ ਗਿਆ। ਹੁਣ ਜਿਹੜਾ ਆਪਾਂ ਅੱਗੇ ਵੀ ਗੱਲ ਕਰਦੇ ਸੀ ਦੀਵਾਨ 'ਚ ਇੰਡੀਆ, ਬਈ ਜਿਹੜਾ ਸਾਡਾ ਕਿਡਨੀ ਬਦਲਦੇ ਆ, ਚੀਰ ਫਾੜ ਕਰਨਗੇ, ਕਿਸੇ ਦੀ ਕਿਡਨੀ ਕੱਢਣਗੇ ਕਿਸੇ 'ਚ ਪਾਉਣਗੇ, ਲੀਵਰ ਕਿਸੇ ਦਾ ਕੱਟਣਗੇ ਕਿਸੇ 'ਚ ਪਾਉਣਗੇ, ਪਰ ਜਿਹੜਾ ਮਨ ਹੈ ਨਾ ਗੁਰਮੁਖੋ, ਇਹ ਠੋਸ ਵਸਤੂ ਨਹੀਂ, ਤੇ ਨੇੜੇ ਬਹੀ ਜਾ ਉਹਦੇ ਨਾਲ ਆਪੇ ਹੀ ਬਦਲ ਜਾਂਦਾ। ਜਿਵੇਂ ਆ ਫੋਨ ਏਅਰ ਡ੍ਰੌਪ ਨਹੀਂ ਕਰਦੇ, ਫੋਨ ਨੇੜੇ ਹੀ ਕਰਨਾ ਪੈਂਦਾ, ਆਪੇ ਹੀ ਹੋ ਜਾਂਦਾ, ਇਹਦੇ ਵਾਲੀ ਚੀਜ਼ ਉਹਦੇ 'ਚ ਆਪੇ ਚਲੇ ਜਾਂਦੀ, ਸਾਰਾ ਇਹਦੇ ਵਾਲਾ ਦੂਜੇ 'ਚ ਆਪੇ ਚਲਿਆ ਜਾਂਦਾ, ਆਪਣੇ ਆਪ ਟ੍ਰਾਂਸਫਰ ਹੋ ਜਾਂਦਾ ਡਾਟਾ। ਤੇ ਜਿਹੜਾ ਮਨ ਹੈ ਇਹ ਆਪਣੇ ਆਪ, ਸੰਗਤ ਵਿੱਚ ਆਓ, ਸੰਗਤ ਵਿੱਚ ਬੈਠੋ, ਆਪਣੇ ਆਪ ਰੰਗ ਚੜ੍ਹ ਜਾਂਦਾ, ਆਪਣੇ ਆਪ ਅਸਰ ਹੋ ਜਾਂਦਾ ਸੰਗਤ ਕਰਦਿਆਂ। ਪਰ ਹਾਂ ਇੱਕ ਗੱਲ ਯਾਦ ਰੱਖਿਓ, ਮਨ ਉਹਦਾ ਬਦਲੇਗਾ ਜਿਹੜਾ ਸੋਚ ਕੇ ਆਇਆ ਵੀ ਮੈਂ ਆਪਣਾ ਮਨ ਬਦਲਣਾ ਹੈ, ਨਹੀਂ ਤੇ ਸਾਚਾ ਸਤਿਗੁਰ ਕਿਆ ਕਰੇ। ਜੋ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਐ ਫੂਕ ਅਕਲ ਦੇ ਅੰਨਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਣੀ ਕੋਈ ਫਰਕ ਨਹੀਂ ਪੈਣਾ ਸਾਰੀ ਜ਼ਿੰਦਗੀ ਸੁਣਦੇ ਰਹੋ ਕੋਈ ਫਰਕ ਨਹੀਂ ਪੈਣਾ ਜੇ ਸੋਚ ਲਿਆ ਬਦਲਣ ਲਈ ਆਇਆ ਅਗਲਾ ਪੁੱਛੇ ਵੀ ਪਹਿਲਾਂ ਤੇ ਤੂੰ ਗਾਉਣ ਵਾਲੇ ਸੁਣਦਾ ਸੀ ਸਾਰੇ ਹੁਣ ਮੈਂ ਬਦਲਣਾ ਚਾਹੁੰਦਾ ਪਹਿਲਾਂ ਤੀਬਰਤਾ ਹੋਣੀ ਚਾਹੀਦੀ ਹੈ ਅੰਦਰ ਇੱਛਾ ਹੋਣੀ ਚਾਹੀਦੀ 100% ਵੀ ਮੈਂ ਚੇਂਜ ਹੋਣਾ ਮੈਂ ਬਦਲਣਾ ਮੈਨੂੰ ਮੇਰੀਆਂ ਬਹੁਤ ਚੀਜ਼ਾਂ ਭੈੜੀਆਂ ਲੱਗਦੀਆਂ ਨੇ ਮੇਰੇ 'ਚ ਬਹੁਤ ਕਮੀਆਂ ਨੇ ਮੈਂ ਇਹਨੂੰ ਚੇਂਜ ਕਰਨਾ ਬਸ ਫਿਰ ਜਦੋਂ ਅਸੀਂ ਸੰਗਤ ਨਵੀਂ ਵਿੱਚ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ ਕਾਹੇ ਰੇ ਮਨ ਚਿਤਮਹਿ ਉੱਤਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਐਦਾਂ ਪੜੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮਾਧੋ ਜੀ
ਸਤ ਸੰਗਤ ਮਿਲੇ ਸੋ ਧਰਿਆ
ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਬੋਲਿਓ ਸਿੰਘੋ ਵਾ ਵਾ ਮੇਰੇ
ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮਾਧੋ ਜੀ
ਅੱਜ ਕੇ
ਸਤ ਸੰਗਤ ਮਿਲੇ ਸੋ ਧਰਿਆ
ਮੇਰੇ
ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਧਰਿਆ ਮੇਰੇ
ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਸਤ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਸਤ ਸੰਗਤ ਮਿਲੇ ਸੋ ਧਰਿਆ
ਸੰਗਤ ਮਿਲੇ ਸੋ ਧਰਿਆ ਗੱਜ ਕੇ
ਸੰਗਤ ਮਿਲੇ ਸੋ ਧਰਿਆ
ਸਤ
ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਮੇਰੇ ਮਾਧੋ ਜੀ
ਮੇਰੇ ਮਾਧੋ ਜੀ
ਮੇਰੇ
ਮਾਧੋ ਜੀ
ਮੇਰੇ ਮਾਧੋ ਜੀ
ਮੇਰੇ ਮਾਧੋ ਜੀ
ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਹਣਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ
ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ
ਸਤ ਸੰਗਤ ਮਿਲੇ ਸੋ ਧਰਿਆ ਮਾਧੋ ਜੀ ਸਤ ਸੰਗਤ ਮਿਲੇ
ਸੋ
ਧਰਿਆ
ਮੇਰੇ ਮਾਧੋ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ
ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ
ਸਤ
मेरे माधो जी
हुण जिस तरह की संगत करांगे याद रखो जिन्ने तरे ने चंगी संगत करके ते जिन्ने मरे ने जिन्ने डुबे ने माड़ी संगत करके। गुरु ग्रंथ साहब का वचन है कहिंदे मरदी नहीं सी मैनू माड़ी संगत मार गई। कबीर मारी मरो कुसंग की केले निकट ज्यों बेर ओह झूलै ओह चीरी है साकत संग ना मरदा नहीं सी माड़ी संगत मार गई ते जेड़े जुड़ जान तर जान कहिंदे तरदा नहीं सी मैनू चंगी संगत तार गई।
कबीर मन पंखी पयो उड उड दे दिस जाए जो जैसी संगत मिले सो तैसो फल खाए।
केड़े दरख्त ते बहेगा फल उवें दा ही खाएगा। हुण जे कोई अंब ते बहेगा ते अंब भी खाएगा जिन्हें बेरी ते बहना उन्हें बेरी खानी बेर उन्हें खाना। जिहो जे दरख्त ते बवोगे ओदां दा फल जिहो जे बंदियां च बवांगे ओदां दा फल। जिदां दे बंदियां दी असीं संगत करदे आ जिन्हां नाल साडी बहणी उठनी है रहण सहण है ओदां दे साडे सुभाअ ने। अज जिहड़ा बंदा तुहानूं बहुत शांत ते वधिया लगदा है ओहदी बहणी उठनी दा फर्क है। लाइफ स्टाइल ओहदा बड़ा वक्खरा होणा ओहदे खाण दा बहण उठण दा फर्क है। ते जिहड़ा बंदा तुहानूं बहुत काला पैंदा दुखी रहिंदा परेशान है ओहदी संगत ओदां दी। मान लो एग्जाम्पल दे दियो एग्जाम्पल देना मैं जे तेनू ए लगता है मैं शांत हाँ ते तू मेरे वाला लाइफ स्टाइल ले आ मेरे वर्गी शांति तेरे जा जाएगी। ते जे तेनू लगता भी मैं दुखी हाँ तेरे वाला लाइफ स्टाइल मैं फॉलो करन लग जाना 15 दिन च तेरे वाला सुभाव मेरा बन जाना। साडी संगत का फर्क है साढ़े बहन उठन च फर्क है। फिर असी ब्लेम नहीं कर सकते भाई साहब तुसीं ते कीर्तना च रहना दवाना च रहना तुहाडा काम होर साडा काम होर इदां नहीं हुंदा। कई बंदे बड़ी दूर बह के भी संगत करी जांदे कन्ना च लग्या कुछ चंगा सुनदे रहना कदे कीर्तन सुन लिया कदे कथा सुन ली कदे पाठ सुन लिया फिर कोई काम कार भी करी जाना नाल नाल इंट्रस्ट हुंदा है। ते माफ करना कई गुरद्वारियां विच रह के भी बड़े कल्पदे ने चोले पा के भी बड़े कल्पदे ने सारी सारी जिंदगी गुरद्वारियां च ला के 40 साल 50 साल हो गए गुरद्वारियां विच ला ली पर मन ने संगत नहीं कीती गुरु दी। शरीर जरूर गुरद्वारे च सी शरीर ने चोला पाया सी शरीर कीर्तन करदा सी जबान कीर्तन करदी सी मन नहीं सी उदा। गल यह है कि साडा मन गुरु की संगत करे ये बड़ा जरूरी है। सो ता करके जेडे पातशाह जी का शहीदी दिहाड़ा मना रहे आप टोटल अद्धा क घंटा होर लावे 8:40 होए है सवा क घंटा आप हो गया आप कीर्त हाजरी भर रहे हैं सवा घंटा लंघ गया आप अद्धा क घंटा होर टका लावे। तो मेरी आप सारिया बेनती है भी इस अद्धे घंटे च टका रखियो हिलजुल ना करियो भैणा वीर बेनती है कमांकारा तो सब ने जाना ही है पर हुण टका रखियो पहला आने वाले मसा टिके है मसा टका बनया हुण सारी संगत आ गई है हुण जाण वालिया ने कितें भी हुण मैनूं कम चेता आ गया भी चलीए हुण तो इन्ना की करना सी घंटा ला लिया बहुत है बस थोड़ा जिहा चिर आप जी 15-20 मिनट अद्धा घंटा टका बख्शो। इन्हें जी मैं थोड़ा जिहा जिक्र कर दिया धन गुरु अर्जन देव सच्चे पातशाह का शहीदी दिहाड़ा आप मना रहे जदों गुरु अर्जन गुरु गोबिंद सिंह का जो नाम आता ना जंग परसनैलिटी साढ़े दिमाग च आती है भी गुरु गोबिंद सिंह बड़े जंग सी पातशाह दियां जिन्नियां तस्वीर वेखांगे आपां उह सानू जंग लगदे वीर रस चढ़दी कला का प्रतीक। गुरु नानक साहब दियां जिन्नियां तस्वीर वेखदे आ जां जिहड़ी इमेज साढ़े दिमाग च बनती है वह बजुर्गी की बनती है 70 साल के पातशाह ਸਰੀਰ ਕਰਕੇ ਗਏ। ਗੁਰੂ ਨਾਨਕ ਸਾਹਿਬ 70 ਸਾਲ ਰਹੇ ਸਰੀਰ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਮਰ 41 ਸਾਲ 9 ਮਹੀਨੇ ਤੇ 15 ਦਿਨ ਸੀ ਟੋਟਲ ਏਜ ਪਾਤਸ਼ਾਹ। ਸੋਚ ਕੇ ਵੇਖੋ ਗੁਰਮੁਖੋ, ਤੁਹਾਡੇ 'ਚ 41 ਸਾਲਾਂ ਵਾਲੇ ਬਹੁਤ ਹੈ, ਕਿੱਡੀ ਕੁ ਵੱਡੀ ਉਮਰ ਹੁੰਦੀ 41 ਸਾਲ ਤੇ ਕੁਛ ਵੀ ਨਹੀਂ। 43 ਸਾਲ ਦੀ ਉਮਰ ਮੇਰੀ ਅਗਲੇ ਮਹੀਨੇ ਹੋ ਜਾਣੀ ਹੈ, 44ਵਾਂ ਸ਼ੁਰੂ ਹੋਣਾ। ਮਤਲਬ ਮੇਰੀ ਜਿਹੜੀ ਇਸ ਵੇਲੇ ਉਮਰ ਹੈ, ਇਦੋਂ 2 ਸਾਲ ਘੱਟ ਸਰੀਰ ਦੀ ਉਮਰ ਗੁਰੂ ਪਾਤਸ਼ਾਹ ਦੀ। 41 ਸਾਲ 9 ਮਹੀਨੇ 13 ਦਿਨ ਦੇ ਸੀ ਜਦੋਂ ਸੰਸਾਰ ਚੋਂ ਚਲੇ ਗਏ ਸਰੀਰ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੜਦਾਦਾ ਜੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੜਦਾਦਾ ਜੀ ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਦੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੜਦਾਦਾ ਜੀ ਧੰਨ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਪੜ ਪੋਤਰੇ ਸੀ ਛੋਟੇ ਸਾਹਿਬਜ਼ਾਦੇ। ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਦੇ ਦਾਦਾ ਜੀ ਲੱਗਦੇ ਸੀ ਗੁਰੂ ਅਰਜਨ ਦੇਵ ਜੀ। ਇਹ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਜਿਵੇਂ ਨਾ ਹੁਣ ਵੇਖੋ ਇੱਥੇ ਮੈਂ ਬੋਲ ਰਿਹਾ, ਮੇਰੇ ਬਾਅਦ ਇੱਧਰਲਾ ਬੋਲੇ, ਕੁੱਧਰਲਾ ਮਾਈਕ 'ਚ ਬੋਲੇ, ਕੁੱਧਰਲਾ ਬੋਲੇ, ਆਪਣਾ ਆਪਣਾ ਰੰਗ ਵਿਖਾਉਣ। ਕਦੇ ਢੋਲਕ ਵਾਲਾ ਢੋਲਕ ਵਜਾ ਕੇ ਵਿਖਾਵੇ, ਕਦੇ ਕੋਈ ਪਿੱਛੇ ਵਾਲਾ ਕੀਬੋਰਡ ਵਜਾ ਕੇ ਵਿਖਾਵੇ, ਕੋਈ ਬੋਲੇ ਮਗਰ ਗਾਵੇ, ਆਪੋ ਆਪਣੇ ਰੰਗ ਵਿਖਾਉਣ। ਕਹਿੰਦੇ ਐ ਚੱਲੀ ਪੀੜ੍ਹੀ ਸੋਢੀਆਂ, ਕਹਿੰਦੇ ਸੋਢੀਆਂ ਦੀ ਐਸੀ ਵੰਸ਼ ਚੱਲੀ ਰੂਪ ਦਿਖਾਵਣ ਵਾਰੋ ਵਾਰੀ, ਇੱਕ ਤੋਂ ਇੱਕ ਚੜ੍ਹਦਾ ਰੂਪ ਵਿਖਾਇਆ ਸਾਰਿਆਂ ਨੇ, ਐਸੀ ਅੰਸ ਵੰਸ਼। ਇਹ ਅੱਜ ਵੀ ਜੇ ਗੁਰੂ ਸਾਹਿਬ ਦਾ ਬਲੱਡ ਵੇਖੋ ਨਾ ਪਾਤਸ਼ਾਹ ਦਾ, ਜਿਹੜਾ ਉਹਨਾਂ ਦੀ ਪੀੜ੍ਹੀਆਂ ਨੇ, ਉਹਨਾਂ ਦੀਆਂ ਪੀੜ੍ਹੀਆਂ ਅੱਜ ਵੀ ਵਪਾਰ ਕਰਨ ਵਾਲੀਆਂ ਨੇ। ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਹੜਾ ਉਹਨਾਂ ਦੀ ਵੰਸ਼ ਹੈ ਅੱਗੇ, ਉਹਨਾਂ ਦੀ ਬਰਾਦਰੀ ਸੋਢੀ, ਸੋਢੀ ਤੁਹਾਨੂੰ ਪਿੰਡਾਂ 'ਚ ਨਹੀਂ ਲੱਭਦੇ, ਸੋਢੀ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਨੇ, ਦਿੱਲੀ 'ਚ ਹੋਣਗੇ, ਬੰਬੇ 'ਚ ਹੋਣਗੇ, ਵੱਡੇ ਬੈਂਗਲੌਰ ਸ਼ਹਿਰ 'ਚ ਹੋਣਗੇ, ਵੱਡਿਆਂ ਸ਼ਹਿਰਾਂ 'ਚ ਤੁਹਾਨੂੰ ਸੋਢੀ ਲੱਭਣਗੇ। ਗੁਰੂ ਨਾਨਕ ਸਾਹਿਬ ਬੇਦੀ ਨੇ, ਬੇਦੀ ਨਹੀਂ ਪਿੰਡਾਂ 'ਚ ਲੱਭਦੇ। ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ ਤ੍ਰੇਹਣ ਨੇ, ਤ੍ਰੇਹਣ ਵੀ ਹੈ ਨਹੀਂ, ਇਹ ਖੱਤਰੀਆਂ ਦੀਆਂ ਬਰਾਦਰੀਆਂ ਨੇ, ਖੱਤਰੀ ਨੇ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤ੍ਰੇਹਣ, ਗੁਰੂ ਅਮਰਦਾਸ ਜੀ ਭੱਲੇ, ਭੱਲੇ ਬੰਬੇ 'ਚ ਜ਼ਿਆਦਾ ਰਹਿੰਦੇ ਨੇ, ਸਭ ਬਿਜ਼ਨਸਮੈਨ ਨੇ, ਅਰਬਾਂ ਪਤੀ ਲੋਕ ਸਾਰੇ। ਫਿਰ ਜਿਹੜੇ ਚੌਥੇ ਪਾਤਸ਼ਾਹ ਤੋਂ ਫਿਰ ਸੋਢੀ ਸ਼ੁਰੂ ਹੋ ਜਾਂਦੇ, ਚੌਥੇ ਪਾਤਸ਼ਾਹ ਵੀ ਸੋਢੀ ਨੇ, ਫਿਰ ਗੁਰੂ ਅਰਜਨ ਦੇਵ ਜੀ ਵੀ ਸੋਢੀ, ਗੁਰੂ ਹਰਗੋਬਿੰਦ ਸਾਹਿਬ ਵੀ, ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ, ਇਹ ਸਭ ਦਾ ਸੋਢੀਆਂ ਦੇ ਘਰ ਦਾ ਜਨਮ ਹੈ। ਸੋਢੀ ਲੋਕ ਜਿਹੜੇ ਨੇ ਵਪਾਰੀ ਨੇ, ਵਪਾਰੀ ਬੰਦਾ ਰਿਸਕੀ ਸੁਭਾਅ ਦਾ ਹੁੰਦਾ ਹੈ, ਹਰ ਬੰਦਾ ਵਪਾਰੀ ਨਹੀਂ ਬਣ ਸਕਦਾ ਹੁੰਦਾ, ਵਪਾਰ ਕਰਨ ਲਈ ਰਿਸਕ ਚਾਹੀਦਾ ਹੈ। ਅੱਜ ਵੀ ਜੇ ਕੈਨੇਡਾ ਵਿੱਚ ਕੋਈ ਸੋਢੀਆਂ ਦਾ ਬੇਦੀਆਂ ਦਾ ਪੁੱਤ ਆਇਆ ਹੋਏਗਾ, ਉਹ ਟਰੱਕ ਨਹੀਂ ਚਲਾਉਂਦਾ, ਟੈਕਸੀ ਨਹੀਂ ਚਲਾਉਂਦਾ। ਸੋਢੀਆਂ ਦਾ ਬੇਦੀਆਂ ਦਾ ਜੇ ਅੱਜ ਵੀ ਕੋਈ ਇੱਥੇ ਆਏਗਾ ਕੈਨੇਡਾ 'ਚ, ਤੇ ਉਹ ਬਿਜ਼ਨਸ ਮਾਈਂਡਡ ਨੇ, ਉਹਨਾਂ ਦੇ ਬਲੱਡ 'ਚ ਬਿਜ਼ਨਸ ਹੈ, ਉਹ ਇੱਥੇ ਕੰਮ ਕਰਨਗੇ, ਵਪਾਰ ਕਰਦੇ ਨੇ, ਉਹਨਾਂ ਦਾ ਬ੍ਰੇਨ ਇੱਦਾਂ ਦਾ, ਉਹਨਾਂ ਦੇ ਪਰਿਵਾਰਕ ਸੈਟਅਪ ਇੱਦਾਂ ਦਾ। ਆ ਜਿਹੜੇ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਤੁਹਾਡੇ 'ਚ ਬੱਚੇ ਬੈਠੇ ਹੈ, ਉਹ ਇੱਥੇ ਖੇਤੀ ਕਰ ਲੈਣਗੇ ਨਾ, ਜੇ 10 ਕਿੱਲੇ ਲੈ ਲੈਣ ਤੇ ਬੜੇ ਖੁਸ਼ ਹੋਣਗੇ, ਕਹਿਣਗੇ, ਕਿਉਂਕਿ ਖੇਤੀ ਉਹਨਾਂ ਦੇ ਖੂਨ 'ਚ ਹੈ, ਉਹਨਾਂ ਨੇ ਖੇਤੀ ਬੜੇ ਖੁਸ਼ ਹੋ ਕੇ ਕਰਨਗੇ। ਬੇਬੇ ਬਾਪੂ ਸਾਡੇ ਵਾਲੇ ਇੰਡੀਆ ਤੋਂ ਆਉਣਗੇ, ਇੱਥੇ ਕਦੇ ਟਮਾਟਰ ਬੀਜ ਲੈਣਗੇ, ਕਦੇ ਮਿਰਚਾਂ ਬੀਜ ਲੈਣ, ਖੇਤੀ ਕਰਦੇ ਹੀ ਆਏ ਨੇ ਹੁਣ ਤੱਕ। ਸਾਡੇ ਵਾਲਿਆਂ ਦਾ ਵਸ ਨਹੀਂ ਚੜਦਾ ਤੇ ਮੱਝਾਂ ਗਾਵਾਂ ਰੱਖ ਲੈਣ ਘਰ ਘਰ ਇੱਕ ਇੱਕ ਦੋ ਦੋ ਇਹ ਸਾਡੇ ਵਾਲੇ ਇਦਾਂ ਦੇ ਨੇ ਮਤਲਬ ਸ਼ੁਰੂ ਤੋਂ ਲੈ ਕੇ ਜਿਨ੍ਹਾਂ ਲੋਕਾਂ ਨੇ ਜੋ ਕੰਮ ਕੀਤਾ ਹੋਵੇ ਉਹਨਾਂ ਦਾ ਇੰਟਰਸਟ ਹੁੰਦਾ ਹੈ ਇਹ ਜਿਹੜੀ ਗੁਰੂ ਪਾਤਸ਼ਾਹ ਦੀ ਬਰਾਦਰੀ ਹੈ ਇਹਨਾਂ ਦਾ ਜਿਹੜਾ ਪਰਿਵਾਰ ਹੈ ਇਹ ਵਪਾਰੀ ਨੇ ਤੇ ਵਪਾਰੀ ਬੰਦੇ ਰਿਸਕੀ ਹੁੰਦੇ ਨੇ ਰਿਸਕ ਲੈਣ ਵਾਲਾ ਬੰਦਾ ਵਪਾਰੀ ਬਣਦਾ ਹਰ ਬੰਦਾ ਨਹੀਂ ਕਿਉਂ ਵੇਖੋ ਇੱਕ ਲੱਖ ਡਾਲਰ ਕਮਾਇਆ ਇਨਵੈਸਟ ਕਰਨਾ ਹੈ ਡੁੱਬ ਵੀ ਸਕਦਾ ਹੈ ਤੇ ਲੱਖ ਦਾ ਦੋ ਵੀ ਬਣ ਸਕਦਾ ਰਿਸਕ ਚਾਹੀਦਾ ਬਹੁਤ ਵੱਡਾ ਤੇ ਹਰ ਬੰਦਾ ਰਿਸਕ ਨਹੀਂ ਲੈਂਦਾ ਮਰ ਕੇ ਲੱਖ ਡਾਲਰ ਕਮਾਇਆ ਹੁਣ ਸਾਡਾ ਸੁਭਾਅ ਇੱਦਾਂ ਵੀ ਜੇ ਅਸੀਂ ਲੱਖ ਕਮਾ ਲਾਂਗੇ ਸਾਡਾ ਕੋਈ ਮੁੰਡਾ ਇੱਥੇ ਵੀਰ ਜ਼ੋਰ ਲਾਈ ਜਾਏ ਪੰਜ ਸਾਲ ਲਾਵੇ ਚਲੋ ਅੱਜ ਕੱਲ੍ਹ ਤੇ ਮੈਨੂੰ ਪਤਾ ਕੈਨੇਡਾ ਦੇ ਹਾਲਾਤਾਂ ਵੀ ਲੱਖ ਡਾਲਰ ਸੇਵ ਕਰਨਾ ਸੌਖਾ ਨਹੀਂ ਮੈਨੂੰ ਪਤਾ ਵੀ ਸਾਰਿਆਂ ਦੀਆਂ ਚੀਕਾਂ ਨਿਕਲੀਆਂ ਪਈਆਂ ਖਰਚੇ ਮਸਾਂ ਪੂਰੇ ਹੁੰਦੇ ਪਰ ਸਾਡਾ ਜੇ ਕੋਈ ਵੀਰ ਭਰਾ ਲੱਖ ਡਾਲਰ ਕਮਾ ਲਵੇ ਤੇ ਅਸੀਂ ਕਵਾਂਗੇ ਵੀ ਚੱਲ ਫਿਰ ਹੁਣ ਚੱਲੀਏ ਇੰਡੀਆ ਨੂੰ ਜਾ ਕੇ ਬਹਿ ਜਾ ਕਰਾਈਏ ਵਿਆਹ ਕਰਾਈਏ 60-70 ਲੱਖ ਰੁਪਈਆ ਲਾਈਏ ਦੁਨੀਆ ਵੇਖੇ 10 ਲੱਖ ਆਪਾਂ ਤੇ ਗਾਉਣ ਵਾਲਾ ਵੀ 10 ਲੱਖ ਵਾਲਾ ਲਿਆਵਾਂਗੇ ਬੱਲੇ ਬੱਲੇ ਕਰਾ ਕੇ ਜਿਹੜਾ 5 ਸਾਲ 'ਚ ਕਮਾਇਆ ਸੀ ਲਾਇਆਵਾਂਗੇ ਤੇ ਜੇ ਕਿਤੇ ਇਹਨਾਂ ਵਾਲਾ ਵਪਾਰ ਇਹਨਾਂ ਵਾਲਾ ਹੋਏਗਾ ਉਹਨੇ ਲੱਖ ਡਾਲਰ ਬਿਜ਼ਨਸ 'ਤੇ ਲਾਉਣਾ ਉਹਨੇ ਲੱਖ ਦਾ 2 ਬਣਾਉਣਾ 2 ਦਾ 3 ਬਣਾਉਣਾ 3 ਦਾ 4 ਬਣਾਉਣਾ ਬੜਾ ਫਰਕ ਹੈ ਜਿੱਦਣ ਸਾਡੇ ਕੋਲ ਲੱਖ ਆ ਜਾਂਦਾ ਹੈ ਸਾਡਾ ਇੱਦਾਂ ਦਾ ਸੁਭਾਅ ਪਹਿਲਾਂ ਘਰ ਖਰੀਦ ਲਓ ਇਹ ਆਖਣਗੇ ਇਹ ਲੱਖ ਬਿਜ਼ਨਸ 'ਤੇ ਲਾਓ ਬਿਜ਼ਨਸ ਦੀ ਕਮਾਈ 'ਚੋਂ ਫਿਰ ਘਰ ਖਰੀਦਾਂਗੇ ਇਹ ਅਲੱਗ ਤਰੀਕੇ ਨਾਲ ਸੋਚਦੇ ਨੇ ਬਿਜ਼ਨਸ ਮਾਈਂਡਡ ਜਿਹੜੇ ਬੰਦੇ ਹੁੰਦੇ ਹੈ ਉਹਨਾਂ ਦਾ ਸੋਚਣ ਦਾ ਢੰਗ ਥੋੜ੍ਹਾ ਜਿਹਾ ਵੱਖਰੇ ਤਰੀਕੇ ਦਾ ਹੁੰਦਾ ਬੜਾ ਫਰਕ ਹੁੰਦਾ ਰਿਸਕੀ ਸੁਭਾਅ ਹੁੰਦਾ ਗੁਰੂ ਸਾਹਿਬ ਜੀ ਦਾ ਜਿਹੜਾ ਸੁਭਾਅ ਹੈ ਇਹ ਰਿਸਕ ਵਾਲਾ ਸੁਭਾਅ ਤੇ ਸਾਡੇ ਦਸੇ ਪਾਤਸ਼ਾਹਾਂ ਨੇ ਥੋੜ੍ਹਾ ਨਹੀਂ ਗੁਰਮੁਖੋ ਬਹੁਤ ਜ਼ਿਆਦਾ ਰਿਸਕ ਲਿਆ ਰਿਸਕ ਲਿਆ ਆਪਣਾ ਆਪ ਲਾਤਾ ਦਾਤ ਇਹ ਖੂਨ ਇੱਦਾਂ ਦਾ ਲੱਖ ਡਾਲਰ ਲਾ ਦਿੰਦਾ 2 ਲੱਖ ਡਾਲਰ ਲਾ ਦਿੰਦਾ ਪਰ ਜੇ ਆਪਣੀ ਵਾਰੀ ਆਪਣੇ ਤੇ ਆ ਜਾਣ ਫਿਰ ਆਪਣੇ ਬੱਚੇ ਆਪਣਾ ਪਰਿਵਾਰ ਤੱਕ ਵੀ ਦਾਅ ਤੇ ਲਾ ਦਿੰਦੇ ਆ ਤੇ ਸਾਰਾ ਕੁਝ ਦਾਅ ਤੇ ਲਾ ਕੇ ਲਿਆ ਪਤਾ ਕੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਸਾਰਾ ਕੁਝ ਦਾਅ ਤੇ ਲਾਇਆ ਬੱਚੇ ਸ਼ਹੀਦ ਕਰਾਏ ਸਭ ਕੁਝ ਹੋਇਆ ਲਿਆ ਪਤਾ ਕੀ ਖਰੀਦਿਆ ਕੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆ ਸਿੱਖੀ ਇਹ ਬਣਾਉਣ ਲਈ ਕੁਛ ਬਣਾਉਣ ਲਈ ਕੁਛ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਐਵੇਂ ਨਹੀਂ ਬਣ ਜਾਂਦਾ ਅੱਜ ਇਹ ਗਰੁੱਪ ਵੱਖਰਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਮਰਜ਼ੀ ਉੱਠੇਗਾ ਨਵਾਂ ਧਰਮ ਬਣਾ ਇੰਡੀਆ 'ਚ ਨਵੇਂ ਧਰਮ ਹੋਰ ਕਿੰਨੇ ਕੁ ਬਣ ਗਏ ਠੀਕ ਹੈ ਬਿਆਸ ਵਾਲੇ ਨੇ ਸਰਸੇ ਵਾਲੇ ਨੇ ਰਾਧਾ ਸਵਾਮੀ ਨੇ ਉਹ ਹੈ ਤੇ ਬਹੁਤੇ ਪੱਗਾਂ ਵਾਲੇ ਨੇ ਘੁੰਮ ਘੁਮਾ ਕੇ ਬਾਬਾ ਬਿਆਸ ਵਾਲਾ ਵੀ ਹੋਵੇਗਾ ਵੀ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਂਦੇ ਨੇ ਥੋੜ੍ਹੇ ਕੁ ਚਿਰ ਬਾਅਦ ਮੈਂ ਉੱਥੇ ਨਮਸਕਾਰ ਕਰਕੇ ਆਵਾਂ ਉੱਥੇ ਮੱਥਾ ਟੇਕ ਕੇ ਆਵਾਂ ਉਹ ਨਵਾਂ ਜਿਵੇਂ ਉਹ ਉਹਨਾਂ ਨੇ ਸਰਸੇ ਵਾਲਿਆਂ ਨੇ ਟਰਾਈ ਕੀਤੀ ਸੀ ਵੀ ਇੱਕ ਰੂਹ ਅਫਜ਼ਾ ਬਣਾ ਲੈਂਦੇ ਹਾਂ ਇੱਕ ਨਵਾਂ ਨਾਂ ਜੋੜਦੇ ਹਾਂ ਨਾਂ ਦੇ ਮਗਰ ਕੀ ਜੋੜਿਆ ਸੀ ਇਨਸਾਨ ਇਹ ਨਵੀਂ ਚੀਜ਼ ਪੈਦਾ ਕਰਦੇ ਹਾਂ ਗਰੁੱਪ ਨਵਾਂ ਬਣਾਉਂਦੇ ਹਾਂ ਧਰਮ ਵੀ ਨਵਾਂ ਇਹ ਸੌਖੇ ਨਹੀਂ ਬਣਦੇ ਇਹਦੇ ਲਈ ਇਹਦੀ ਨੀਂਹ 'ਚ ਹੱਡੀਆਂ ਪਾਣੀਆਂ ਪੈਂਦੀਆਂ ਇਹਦੇ ਨੀਂਹ 'ਚ ਖੂਨ ਪਾਉਣਾ ਪੈਂਦਾ ਇੱਕ ਗਰੁੱਪ ਇੱਕ ਮਜ਼ਹਬ ਇੱਕ ਸਮੁਦਾਇ ਇੱਕ ਸੰਪਰਦਾ ਅੱਜ ਦੀ ਭਾਸ਼ਾ 'ਚ ਧਰਮ ਸੌਖਾ ਚੱਲ ਜਾਂਦਾ ਕਿਤੇ ਇਹ ਸੌਖਾ ਨਹੀਂ ਚੱਲਦਾ ਇਹ ਬੜਾ ਔਖਾ ਕੰਮ ਸੀ ਗੁਰੂ ਨਾਨਕ ਸਾਹਿਬ ਜੀ ਨੇ 4 ਉਦਾਸੀਆਂ ਕੀਤੀਆਂ ਤੇ ਨਾਲ ਰੱਖਿਆ ਭਾਈ ਮਰਦਾਨੇ ਪਾਵਰ ਤੇ ਬਹੁਤ ਕੰਮ ਹੋਇਆ ਚਲੋ ਇਹ ਵਿਸ਼ਾ ਵੱਖਰਾ ਹੈ ਪਾਵਰ ਤੇ ਉੱਥੇ ਤੱਕ ਜਾਣ ਵਾਸਤੇ ਪਾਵਰ ਚਾਹੀਦੀ ਪਾਵਰ ਨਾਲ ਧਰਮ ਚੱਲਦੇ ਨੇ ਇੱਦਾਂ ਨਹੀਂ ਚੱਲਦੇ ਪਾਵਰ ਵੀ ਚਾਹੀਦੀ ਸੀ ਨਾਲ ਜਿੱਥੇ ਅਸੀਂ ਕਹਿੰਦੇ ਮੀਰੀ ਤੇ ਪੀਰੀ ਮੀਰੀ ਬਿਨਾਂ ਪੀਰੀ ਚਲਾਉਣੀ ਬੜੀ ਔਖੀ ਹੁੰਦੀ ਹੈ ਤਾਕਤ ਤੋਂ ਬਿਨਾਂ ਧਰਮ ਨਹੀਂ ਚੱਲਦੇ ਹੁੰਦੇ ਬੜਾ ਕੁਝ ਤਾਕਤਵਰ ਲੋਕਾਂ ਦੇ ਹੱਥ ਹੁੰਦਾ ਕਿਵੇਂ ਚਲਾਉਣਾ ਕਿਵੇਂ ਨਹੀਂ ਚਲਾਉਣਾ ਇਹ ਉਹਨਾਂ ਦੇ ਅੰਡਰ ਹੁੰਦਾ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਨਾਲ ਲਿਆ ਸੀ ਵੇਖਣ ਵਾਲਿਆ ਕਿਹਾ ਹੈਰਾਨ ਹੋ ਕੇ ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਜਗ੍ਹਾ ਜਗ੍ਹਾ ਤੇ ਜਾ ਕੇ ਬੀਜ ਬੀਜ ਆਏ ਤੇ ਅੱਛਾ ਵੀਰੋ ਏਦਾਂ ਨਹੀਂ ਸੀ ਹੁੰਦਾ ਮੈਂ ਆਇਆ ਤੁਹਾਡੇ ਕੋਲ ਅੱਜ ਬਹਿ ਗਿਆ ਆ ਹੁਣ ਬਹਿ ਕੇ ਗੱਡੀ 'ਚ ਨਿਕਲ ਜਾਂਗੇ ਗੁਰੂ ਨਾਨਕ ਸਾਹਿਬ ਨੇ ਤਿੰਨ ਤਿੰਨ ਮਹੀਨੇ ਵੀ ਇੱਕ ਇੱਕ ਥਾਂ ਤੇ ਲਾਏ ਹੈ ਇੱਕ ਇੱਕ ਬੰਦੇ ਤੇ ਤਿੰਨ ਤਿੰਨ ਮਹੀਨੇ ਲਾਏ ਹੈ ਤਾਂ ਪ੍ਰਚਾਰਕ ਬਣ ਜਾਂਦਾ ਸੀ ਜਿਹੜਾ ਉਹਨਾਂ ਦਾ ਸੰਗੀ ਹੁੰਦਾ ਸੀ ਆ ਜਿਹੜਾ ਸਾਡਾ ਅੱਜ ਕੱਲ੍ਹ ਵਾਲਾ ਸਤਸੰਗ ਹੈ ਨਾ ਇਹ ਤੇ ਕਮਰਸ਼ੀਅਲ ਹੋ ਗਿਆ ਇਹ ਤੇ ਧੰਦੇ ਨੇ ਇਹ ਤੇ ਬਿਜ਼ਨਸ ਹੋ ਗਏ ਹੈ ਪੁਰਾਣੇ ਵੇਲਿਆਂ ਦੇ ਵਿੱਚ ਦੀਵਾਨ ਵੀ ਲੱਗਦੇ ਹੁੰਦੇ ਸੀ ਤੇ 11 ਦਿਨ 21 ਦਿਨ 40 ਦਿਨ ਤੁਸੀਂ ਸੋਚ ਕੇ ਵੇਖੋ ਕਿ ਬੰਦਾ 40 ਦਿਨ ਵਾਸਤੇ ਜਾ ਰਿਹਾ ਰੋਜ਼ ਸਵਾ ਮਹੀਨਾ ਫਿਰ ਜਿਹੜੇ ਪੁਰਾਣੇ ਪ੍ਰਚਾਰਕ ਸੀ ਜਾਂ ਮਹਾਂਪੁਰਖ ਸੀ ਬਾਬਾ ਗੁਰਬਚਨ ਸਿੰਘ ਹੋਣਾ ਵਾਸਤੇ ਇਹ ਮੰਨਿਆ ਜਾਂਦਾ ਪਿੰਡਰਾਂ ਵਾਲੇ ਜਿਹੜੇ ਸੀ ਵੀ ਉਹ ਮਹੀਨਾ ਮਹੀਨਾ 200 ਬੰਦੇ ਦੇ ਨਾਲ ਇੱਕ ਪਿੰਡ 'ਚ ਰਹਿੰਦੇ ਸੀ ਤੇ 200 ਬੰਦਾ ਨਾਲ ਇਲਾਕੇ ਦੇ 15-20 ਪਿੰਡ ਇਕੱਠੇ ਕਰ ਲੈਣੇ ਲੋਕਾਂ ਨੇ ਸਵੇਰੇ ਸ਼ਾਮ ਸੰਗਤਾਂ ਨੇ ਆਉਣਾ ਅੱਛਾ ਉਹਦੇ 200 ਸਿੰਘਾਂ ਦੇ ਵਿੱਚੋਂ 50 ਬੰਦਿਆਂ ਦੀ ਡਿਊਟੀ ਲਾ ਦਿੱਤੀ ਸੰਥਿਆ ਕਰਾਓ ਉਹ ਪੜ੍ਹਾ ਰਿਹਾ ਕਿਤੇ ਨਿਤਨੇਮ ਦੀ ਬਾਣੀ ਦੀ ਸੰਥਿਆ ਹੋ ਰਹੀ ਕਿਤੇ ਸੁਖਮਨੀ ਸਾਹਿਬ ਦੀ ਹੋ ਰਹੀ ਹੈ ਕਿਤੇ ਫਿਰ ਜੇ ਕੋਈ ਸਵਾਲ ਜਵਾਬ ਕਰਨੇ ਨੇ ਉਹ ਵੀ ਗਿਆਨੀ ਸੀ ਵਿੱਚ ਗਿਆਨੀ ਜੀ ਤੁਸੀਂ ਕਰ ਦਿਓ ਜਵਾਬ ਦਿਓ ਇਹਨੂੰ ਜਵਾਬ ਦਿਓ ਆਹ ਸਵਾਲ ਕਰਦਾ ਆਹ ਸਵਾਲ ਕਰਦਾ ਉਹ 200 ਸਿੰਘਾਂ ਦਾ ਐਡਾ ਵੱਡਾ ਗਰੁੱਪ ਆਏਗਾ ਇੱਕ ਮਹੀਨਾ ਰਹੇਗਾ ਤੇ ਇਲਾਕੇ ਦੇ ਵਿੱਚ ਜਿਹੜਾ ਉੱਥੋਂ ਦਾ 25-30 ਕਿਲੋਮੀਟਰ ਦਾ ਏਰੀਆ ਸੀ ਉਹਨਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸਿੱਖ ਪੈਦਾ ਕਰ ਜਾਂਦੇ ਸੀ ਦਾੜੀਆਂ ਰਖਾ ਦੇਣੀਆਂ ਪੱਗਾਂ ਬਣਾ ਦੇਣੀਆਂ ਬਾਣੀ ਸ਼ੁਰੂ ਕਰਾ ਦੇਣੀ ਇਹ ਇੱਕ ਲਹਿਰ ਸੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਵੀ ਆਪਾਂ ਵੇਖਦੇ ਹਾਂ ਪਾਤਸ਼ਾਹ ਕਈ ਜਗ੍ਹਾ 3-3 ਮਹੀਨੇ ਵੀ ਰਹੇ ਇੱਕ ਸਿੰਘ ਦੇ ਨਾਲ ਬਹਿ ਕੇ ਤੁਸੀਂ 3-3 ਮਹੀਨੇ ਵਿਚਾਰ ਚੱਲ ਰਹੀ ਹੈ ਸਵਾਲ ਦਾ ਜਵਾਬ ਹਰ ਚੀਜ਼ ਦੀ ਵਿਚਾਰ ਚੱਲਦੀ 3 ਮਹੀਨਿਆਂ ਬਾਅਦ ਉਹ ਗੁਰੂ ਨਾਨਕ ਵਰਗਾ ਹੋ ਜਾਂਦਾ ਸੀ ਗੁਰੂ ਨਾਨਕ ਦਾ ਪੱਕਾ ਪ੍ਰੇਮੀ ਬਣ ਜਾਂਦਾ ਸੀ ਫਿਰ ਗੁਰੂ ਨਾਨਕ ਨੇ ਪ੍ਰਚਾਰਕ ਥਾਪ ਦੇਣਾ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪ੍ਰਚਾਰ ਕੀਤਾ ਅੱਛਾ ਜੀ ਗੁਰੂ ਅੰਗਦ ਸਾਹਿਬ ਦੀ ਵਾਰੀ ਆਈ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਹੁਣ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਹ ਸਾਰਾ ਜਿਹੜਾ ਗਰੁੱਪ ਸੀ ਨਾ ਜੀ ਜਿੱਥੇ ਜਿੱਥੇ ਗੁਰੂ ਨਾਨਕ ਨੇ ਬੀਜ ਬੀਜਿਆ ਸੀ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਇੱਕ ਸਿਸਟਮ ਦੇ ਵਿੱਚ ਲਿਆਂਦਾ ਸਿਸਟਮ ਬਹੁਤ ਜ਼ਰੂਰੀ ਹੁੰਦਾ ਧਿਆਨ ਨਾਲ ਸਮਝਣਾ ਧਿਆਨ ਨਾਲ ਕਿਰਪਾ ਕਰਕੇ ਸਮਝਿਓ ਗੁਰੂ ਨਾਨਕ ਸਾਹਿਬ ਨੇ ਇਹਨੂੰ ਜਥੇਬੰਦਕ ਰੂਪ ਦਿੱਤਾ ਇੱਕ ਢਾਂਚਾ ਬਣਾਇਆ ਆਪ ਜੀ ਨੂੰ ਪਤਾ ਹੈ ਤੁਸੀਂ ਕਿਤੇ ਸੁਣਿਆ ਹੋਣਾ ਹੈ ਗੋਇੰਦਵਾਲ ਸਿੱਖੀ ਦਾ ਧੁਰਾ ਹੁਣ ਕਮਾਲ ਦੀ ਗੱਲ ਇਹ ਹੈ ਵੀ ਅੰਮ੍ਰਿਤਸਰ ਨੂੰ ਸਿੱਖੀ ਦਾ ਧੁਰਾ ਨਹੀਂ ਕਹਿੰਦੇ ਦਰਬਾਰ ਸਾਹਿਬ ਨੂੰ ਨਹੀਂ ਕਹਿੰਦੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਹਿੰਦੇ ਆ ਸਿੱਖੀ ਦਾ ਧੁਰਾ ਗੋਇੰਦਵਾਲ ਸਾਹਿਬ ਨੂੰ ਇਸ ਕਰਕੇ ਕਿਹਾ ਜਾਂਦਾ ਗੁਰਮਖੋ ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਉੱਥੇ ਪ੍ਰਚਾਰਕ ਥਾਪੇ 22 ਮੰਜੀਆਂ ਦਿੱਤੀਆਂ 72 ਪੀੜੇ ਦਿੱਤੇ 22 ਮੰਜੀਆਂ ਮਤਲਬ ਕੋਈ ਬੈੱਡ ਨਹੀਂ ਦਿੱਤੇ ਪੀੜੇ ਮਤਲਬ ਕੋਈ ਛੋਟੀਆਂ ਪੀੜੀਆਂ ਨਹੀਂ ਦਿੱਤੀਆਂ ਏਰੀਏ ਦਾ ਨਾਂ ਸੀ 72 ਵੱਡੇ ਏਰੀਏ MP ਦਾ ਇਲਾਕਾ ਵੱਡਾ ਏਰੀਆ ਇੱਕ ਪ੍ਰਚਾਰਕ ਨੂੰ ਦਿੱਤਾ MLA ਦਾ ਇਲਾਕਾ ਹਲਕਾ ਉਹਨੂੰ ਕਹਿ ਦਿੱਤਾ ਮੰਜੀ 22 ਮੰਜੀਆਂ 72 ਪੀੜੇ 22 ਏਰੀਏ ਵੱਡੇ 72 ਏਰੀਏ ਛੋਟੇ ਇਹ ਕਿੰਨੇ ਦਿੱਤੇ ਗੁਰੂ ਅਮਰਦਾਸ ਜੀ ਨੇ ਉੱਥੋਂ ਗੁਰੂ ਸਾਹਿਬ ਨੇ ਇੱਕ ਜਥੇਬੰਦਕ ਢਾਂਚਾ ਬਣਾਇਆ ਇਹ ਯਾਦ ਰੱਖਿਓ ਜਿਹੜੀ ਵੀ ਆਪਾਂ ਹੁਣ ਪੰਜਾਬ ਦੇ ਹੋ ਤੁਸੀਂ ਮੈਨੂੰ ਪਤਾ ਹੈ ਰਹਿੰਦੇ ਕੈਨੇਡਾ ਚੋਂ ਕੈਨੇਡਾ ਦਾ ਪ੍ਰੈਜੀਡੈਂਟ ਕੌਣ ਹੈ ਇੱਥੋਂ ਤੁਹਾਡੇ ਇਲਾਕੇ ਦਾ ਕਿਹੜਾ ਤੁਹਾਨੂੰ ਪਤਾ ਹੋਵੇ ਨਾ ਹੋਵੇ ਤੁਹਾਨੂੰ ਇੰਡੀਆ ਦੀ ਸਿਆਸਤ ਦਾ ਬੱਚੇ ਬੱਚੇ ਨੂੰ ਪਤਾ ਹੈ ਨਾ ਜੀ ਗੁਰਮੁਖੋ ਵੀ ਇੰਡੀਆ 'ਚ ਕੀ ਚੱਲਦਾ, ਸਰਕਾਰ ਕਿਹਦੀ ਹੈ, ਕਿਵੇਂ ਹੈ, ਅਗਲੀ ਕਿਹੜੀ ਆਉਣੀ ਹੈ, ਇੱਥੇ ਪਤਾ ਹੈ ਸਾਰਿਆਂ ਨੇ। ਆਪਾਂ ਰਹਿੰਦੇ ਕਨੇਡਾ ਜ਼ਰੂਰ ਹਾਂ, ਪਰ ਸਾਡਾ ਧਿਆਨ ਸਾਰਾ ਇੰਡੀਆ 'ਚ, ਇੱਥੋਂ ਦੀ ਕੋਈ ਨਿਊਜ਼ ਨਹੀਂ। ਇੰਡੀਆ ਦੀਆਂ ਸਾਰੀਆਂ ਨਿਊਜ਼ਾਂ ਤੁਸੀਂ ਦਿਨ ਰਾਤ ਪੜ੍ਹਦੇ ਸੁਣਦੇ। ਹੁਣ ਮੇਰੀ ਗੱਲ ਧਿਆਨ ਨਾਲ ਸਮਝੋ, ਜਿਹੜਾ ਅਕਾਲੀ ਦਲ ਬਾਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਇਹ ਚਾਰ ਹੀ ਨੇ ਨਾ ਸਾਡੇ ਪੰਜਾਬ 'ਚ। ਸਰਕਾਰ ਆਮ ਆਦਮੀ ਦੀ ਹੈ ਅੱਜ ਦੀ ਘੜੀ। ਹੁਣ ਇਹ ਚਾਰ ਹੀ ਪਾਰਟੀਆਂ ਨੇ, ਅਕਾਲੀਆਂ ਨੇ ਰਾਜ ਕੀਤਾ, ਕਾਂਗਰਸ ਨੇ ਰਾਜ ਕੀਤਾ, ਹੁਣ ਆਮ ਆਦਮੀ ਹੈ, ਬੀਜੇਪੀ ਰਲ ਕੇ ਕਰਦੇ ਆ, ਇਹ ਵੇਖਦੇ ਆ ਆਪਾਂ, ਸਾਰਿਆਂ ਨੂੰ ਪਤਾ ਹੈ। ਹੁਣ ਇਹ ਜਿਹੜਾ ਰਾਜ ਬੰਦਾ ਕਰਦਾ ਨਾ ਜੀ, ਇਹਨਾਂ ਦਾ ਇੱਕ ਸਿਸਟਮ ਹੁੰਦਾ ਹੈ। ਇਹ ਜੀ ਉੱਤੇ ਵਾਲਾ ਮੇਨ ਪ੍ਰਧਾਨ ਹੈ ਪੰਜਾਬ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ, ਇਹ ਸੀਐਮ ਹੈ, ਇਹ ਪ੍ਰਧਾਨ ਹੈ, ਇਹਦੇ ਥੱਲੇ ਫਿਰ ਜ਼ਿਲ੍ਹਾ ਪ੍ਰਧਾਨ ਹੈ, ਜ਼ਿਲ੍ਹਾ ਪ੍ਰਧਾਨ ਦੇ ਥੱਲੇ ਫਿਰ ਹਲਕਾ ਪ੍ਰਧਾਨ ਹੈ, ਹਲਕਾ ਪ੍ਰਧਾਨ ਦੇ ਥੱਲੇ ਫਿਰ ਆ ਚਾਰ ਪੰਜ ਦਸ ਪਿੰਡਾਂ ਦਾ, ਇਹ ਪਟਿਆਲੇ ਦਾ ਅਲੱਗ ਹੈ, ਦਿਹਾਤੀ ਦਾ ਅਲੱਗ ਹੈ, ਪਿੰਡਾਂ ਦਾ ਅਲੱਗ ਹੈ, ਅੱਗੇ ਤੋਂ ਅੱਗੇ ਜ਼ਿਲ੍ਹਾ ਜਥੇਦਾਰ ਬਣਦੇ ਨੇ, ਫਿਰ ਥੱਲੇ 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 ਆਉਂਦੇ ਪਿੰਡਾਂ ਦੇ ਸਰਪੰਚਾਂ ਤੱਕ, ਫਿਰ ਜਾ ਕੇ ਪਾਰਟੀ ਪਿੰਡਾਂ ਤੱਕ ਜਾਂਦੀ ਨਾ ਜੀ। ਜੇ ਕੋਈ ਬੰਦਾ ਉੱਤੇ ਖੜਾ ਹੀ ਕਵੇ ਮੈਂ ਪਾਰਟੀ ਬਣਾ ਲਈ, ਜਿਵੇਂ ਕਾਕਰੋਚ ਪਾਰਟੀ ਬਣੀ ਆਪਾਂ ਵੇਖੀ ਨਾ ਹੁਣ, ਹੈ ਹੱਸ ਪਏ, ਹੈ ਨੀ ਕਾਕਰੋਚ। ਹੁਣ ਜਿਹੜੀ ਉਹ ਕਾਕਰੋਚ ਪਾਰਟੀ ਬਣੀ ਹੈ, ਉਹ ਹੈ ਨੈੱਟ ਤੇ ਬਣੀ ਹੋਈ, ਨੈੱਟ ਤੇ ਬਣੀ ਹੈ। ਪਿੰਡਾਂ 'ਚ ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਨਹੀਂ ਸਾਡੇ ਬਣਦੇ, ਆਹ ਜ਼ਿਲ੍ਹੇ ਆਹ ਕਾਕਰੋਚ ਜਥੇਦਾਰ, ਇਹ ਜ਼ਿਲ੍ਹਾ ਜਥੇਦਾਰ ਹੈ। ਕੋਈ ਕਨੇਡਾ ਵੀ ਬਣੇਗਾ, ਮੰਨ ਲਓ ਜੇ ਪਾਰਟੀ ਬਣੀ ਹੋਏਗੀ ਤਾਂ ਵੀ ਔਖਾ ਜਿਹਾ ਲੱਗਣਾ ਵੀ ਕਾਕਰੋਚ ਆਉਂਦਾ ਇਹ ਬੰਦਾ, ਮਤਲਬ ਪ੍ਰਧਾਨ ਹੈ, ਪਰ ਲੱਗੇਗਾ ਤੇ ਉੱਪਰ ਹੀ। ਪਰ ਚਲੋ ਜੋ ਤੁਸੀਂ ਬਣਨਾ ਜਿਵੇਂ ਤੁਹਾਡੀ ਮਰਜ਼ੀ ਹੈ, ਪਰ ਮੈਂ ਜਿਹੜੀ ਐਗਜ਼ੈਂਪਲ ਦੇ ਕੇ ਸਮਝਾ ਰਿਹਾ ਕਿ ਜਿਵੇਂ ਇੱਕ ਪਾਰਟੀ ਨੇ ਉੱਤੇ ਸਟੇਟਮੈਂਟ ਦੇ ਕੇ ਨਹੀਂ ਸਰਨਾ, ਪਿੰਡਾਂ ਤੱਕ ਪਹੁੰਚਣਾ ਪੈਣਾ, ਹਲਕਿਆਂ ਤੱਕ ਪਹੁੰਚਣਾ ਪੈਣਾ ਹੈ। ਭਰਾਵੋ, ਸਿੱਖੀ ਗੁਰੂ ਅਮਰਦਾਸ ਜੀ ਨੇ ਇਦਾਂ ਹਲਕਿਆਂ ਤੱਕ ਪਿੰਡਾਂ ਤੱਕ ਪਹੁੰਚਾਈ, ਇਹਨੂੰ ਕਹਿੰਦੇ ਜ਼ਿਲ੍ਹਾ ਸਿਸਟਮ ਬਣਾਇਆ, ਐਵੇਂ ਨਹੀਂ ਫੈਲੀ। ਹੁਣ ਮੈਨੂੰ ਦੱਸੋ ਸਿੰਘੋ, ਵੀਰੋ, ਅੰਮ੍ਰਿਤਧਾਰੀਓ, ਤੁਹਾਨੂੰ ਵੀ ਪੁੱਛਦਾ, ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਇਸ ਜ਼ਿਲ੍ਹੇ ਵਿੱਚ ਕਿੰਨੇ ਪਿੰਡਾਂ 'ਚ ਸਾਡੀਆਂ ਕਿੰਨੀਆਂ ਵੋਟਾਂ ਹੈ? ਹਰ ਪਿੰਡ 'ਚ ਪਤਾ ਆਮ ਆਦਮੀ ਪਾਰਟੀ ਦੀਆਂ ਇੰਨੀਆਂ ਵੋਟਾਂ, ਕਾਂਗਰਸ ਦੀਆਂ ਇੰਨੀਆਂ, ਬੀਜੇਪੀ ਦੀਆਂ ਇੰਨੀਆਂ। ਉਹਨਾਂ ਦਾ ਸਿਸਟਮ ਹੈ, ਆਮ ਆਦਮੀ ਦਾ ਵੀ ਸਿਸਟਮ ਹੈਗਾ, ਅਕਾਲੀਆਂ ਦਾ ਵੀ ਸਿਸਟਮ ਹੈਗਾ, ਭਾਜਪਾ ਵਾਲਿਆਂ ਦਾ ਵੀ ਸਿਸਟਮ ਹੈਗਾ, ਸਾਡੇ ਅੰਮ੍ਰਿਤਧਾਰੀਆਂ ਦਾ ਸਿਸਟਮ ਹੀ ਕੋਈ ਨਹੀਂ ਵੀ ਪਿੰਡਾਂ 'ਚ ਕਿੰਨੇ ਅੰਮ੍ਰਿਤਧਾਰੀ ਨੇ, ਕਿਹੜੇ ਜ਼ਿਲ੍ਹੇ 'ਚ ਕਿੰਨੇ ਨੇ, ਹੈਗਾ ਕੋਈ ਸਿਸਟਮ? ਅੱਛਾ ਹੋਰ ਵੇਖ ਲਓ, ਜਿਹਦੇ 3 ਐਮਐਲਏ ਨੇ ਅਗਲੀ ਵਾਰੀ 13, ਇਹਦਾ ਮਤਲਬ ਵੋਟਾਂ ਕਿੰਨੀਆਂ ਵਧੀਆਂ ਹੋਣਗੀਆਂ ਉਹਨਾਂ ਦੀਆਂ, ਪਰਸੈਂਟੇਜ ਵੀ ਪਰਸੈਂਟੇਜ ਵੱਧਦੀ ਹੈ ਵੋਟਾਂ ਦੀ। ਇਹਨਾਂ ਨੂੰ ਕਿੰਨੀ ਵੋਟ ਪਈ ਜੀ? ਇਹਨਾਂ ਨੂੰ ਪਈ ਜੀ 4%। ਅਗਲੀ ਇਲੈਕਸ਼ਨ 'ਚ ਹੁਣ ਕਿੰਨੀ ਪਈ? ਕਹਿੰਦੇ 14%। ਐਦਕੀ ਇਹਨਾਂ ਦੀ ਵੋਟ ਕਿੰਨੀ ਸੀ? ਕਹਿੰਦੇ 25%। ਠੀਕ ਹੈ ਨਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਦੀ ਐਦਕੀ ਜਦੋਂ ਇਲੈਕਸ਼ਨ ਹੋਏਗੀ ਦੱਸਣਗੇ ਪਿਛਲੀ ਵਾਰੀ ਇੰਨੇ ਪਰਸੈਂਟ ਸੀ, ਐਦਕੀ ਇੰਨੇ ਪਰਸੈਂਟ। ਇਹਨਾਂ ਨੂੰ ਸਾਰਾ ਹਿਸਾਬ ਕਿਤਾਬ ਹੈ, ਸਾਡੇ ਸਿੱਖੀ ਦਾ ਪਤਾ ਹੀ ਨਹੀਂ ਵੀ ਕਿੰਨੇ ਪਿੰਡਾਂ ਦੇ ਵਿੱਚ ਕਿੰਨੇ ਵੱਧ ਗਏ, ਕਿੰਨੇ ਉੱਪਰ ਚਲੇ ਗਏ। ਹੁਣ ਇਹ ਕਿੰਨੇ ਰੱਖਣਾ ਸੀ ਹਿਸਾਬ ਕਿਤਾਬ? ਜਿਵੇਂ ਸਾਡੇ ਗੁਰੂ ਜੀ ਨੇ ਸੈਟਅਪ ਕੀਤਾ ਸੀ, ਸਿਸਟਮ ਬਣਾਇਆ ਸੀ, ਇਕੱਲੇ ਇਕੱਲਾ ਜ਼ਿਲ੍ਹਾ ਜਥੇ ਦਾ। ਆ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਨਾ ਤਵੀ ਤੇ ਬਾਇਆ, ਐਸਾ ਸੈਟਅਪ ਕੀਤਾ ਸੀ, 3 ਜਥੇਦਾਰ ਐਸੇ, ਇੱਕ ਮਾਝੇ ਦਾ, ਸੂਬਾ ਜਥੇਦਾਰ, ਸੂਬੇਦਾਰ। ਸੂਬੇਦਾਰ ਪਤਾ ਕੌਣ ਹੁੰਦਾ ਹੈ? ਚੀਫ ਮਿਨਿਸਟਰ, ਸੀਐਮ, ਮੁੱਖ ਮੰਤਰੀ। ਗੁਰੂ ਅਰਜਨ ਦੇਵ ਜੀ ਜਿਹਨਾਂ ਨੂੰ ਤਵੀ ਤੇ ਪਾਇਆ, ਇਹ ਜਹਾਂਗੀਰ ਬਾਦਸ਼ਾਹ ਦੀਆਂ ਅੱਖਾਂ 'ਚ ਰੜਕਦੇ ਸੀ, ਰੜਕਦੇ ਪਤਾ ਕਿਉਂ ਸੀ? ਕਹਿੰਦੇ ਪਹਿਲਾਂ ਵਾਲੇ ਤੇ ਨੇ ਫਕੀਰ, ਫਕੀਰਾਂ ਦਾ ਟੋਲਾ ਪ੍ਰਚਾਰ ਕਰਦੇ ਆ, ਜਾਂਦੇ ਆ, ਆਉਂਦੇ ਆ, ਇਹਨਾਂ ਨੇ ਜਥੇਬੰਦਕ ਢਾਂਚਾ ਬਣਾ ਦਿੱਤਾ ਤੇ ਸਾਰਾ ਮਾਝਾ ਭਾਈ ਲੰਗਾਹ ਜੀ ਜ਼ਿਲ੍ਹਾ ਜਥੇਦਾਰ, ਸੂਬੇ ਦੇ ਪੂਰੇ ਦਾ ਪੂਰਾ ਮਾਝਾ ਇੱਕ ਜਥੇਦਾਰ ਬਣਾਇਆ, ਭਾਈ ਲੰਗਾਹ ਚੌਧਰੀ। ਕਮਾਲ ਦਾ ਢਿੱਲੋ ਲਾਲ ਲਗਾਹਾ, ਢਿੱਲੋ ਗੋਤ ਜਿਹੜਾ ਹੈ ਲਗਾਏ ਚੌਧਰੀ ਦਾ ਢਿੱਲੋ ਨੇ, ਤੇ ਉਸ ਇਲਾਕੇ ਦਾ ਜਥੇਦਾਰ ਸੀ ਜਿਹਨੇ ਸਾਰਾ ਮਾਝਾ ਸਾਂਭਿਆ ਹੋਇਆ ਸੀ, ਤੇ ਜਿਹੜਾ ਸੀ ਦੁਆਬਾ, ਗੁਰੂ ਅਰਜਨ ਦੇਵ ਜੀ ਨੇ ਦੁਆਬੇ ਦਾ ਜਥੇਦਾਰ ਬਣਾਇਆ ਭਾਈ ਮੰਝ ਜੀ ਨੂੰ। ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਰਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਇਹ ਭਾਈ ਮੰਝ ਸੀ। ਫਿਰ ਸੀ ਸਾਡਾ ਮਾਲਵਾ, ਆਪਾਂ ਮਾਲਵੇ ਚ ਰਹਿੰਦੇ ਹਾਂ, ਮਾਲਵੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਣਾਇਆ ਪੰਚਮ ਪਾਤਸ਼ਾਹ ਨੇ ਭਾਈ ਬਹਿਲੋ, ਭਾਈ ਬਹਿਲੋ ਸਭ ਤੋਂ ਪਹਿਲੋ। ਤੇ ਭਰਾਵੋ ਮੇਰਿਓ, ਏਦਾਂ ਹੀ ਨਹੀਂ ਸਰੋਪਾ ਪਾ ਕੇ ਜਥੇਦਾਰੀ ਦੇ ਦਿੱਤੀ ਵੀ ਆ ਜਾ ਤੈਨੂੰ ਜਥੇਦਾਰ ਬਣਾ ਦਿੰਦੇ, ਅੱਜ ਤੋਂ ਤੂੰ ਸਾਡੀ ਪਾਰਟੀ ਸਾਂਭ ਲੈ ਨਾ। ਇੰਨੀ ਪਰਖ ਕੀਤੀ, ਉੱਜੜ ਗਏ ਘਰਾਂ ਦੇ ਘਰ ਇਹਨਾਂ ਦੇ, ਪਰ ਇੰਨਾ ਪਰਖ ਕੇ ਫਿਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਵਾਲਾ ਰੂਪ ਦਿੱਤਾ, ਇਹ ਮੇਰੇ ਨੇ, ਇਹ ਟੁੱਟ ਨਹੀਂ ਸਕਦੇ, ਇਹ ਭੱਜ ਨਹੀਂ ਸਕਦੇ। ਉਹਨਾਂ ਦੀ ਪਰਖ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਬਣਾਇਆ। ਉਹ ਜਦੋਂ ਇੱਕ ਸਿਸਟਮ ਬਣ ਗਿਆ, ਇੱਕ ਗਰੁੱਪ ਬਣ ਗਿਆ, ਅੱਗੇ ਸੁਣਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਕਰਤੀ ਗੁਰੂ ਅਰਜਨ ਦੇਵ ਜੀ ਨੇ। ਹੁਣ ਬਾਣੀ ਖਿਲਰੀ ਹੋਈ ਸੀ, ਕਿਤੋਂ 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 ਸਾਰੀ ਗੁਰੂ ਨਾਨਕ ਸਾਹਿਬ ਜੀ ਨੇ ਲਿਆਂਦੀ, ਫਿਰ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ, ਹਿੰਦੂ ਵੀ ਵਿੱਚ ਆ ਗਏ, ਮੁਸਲਮਾਨਾਂ ਦੀ ਬਾਣੀ ਵੀ ਦਰਜ ਕਰਤੀ, ਇੱਕ ਸਟੇਜ ਸਾਰਿਆਂ ਨੂੰ ਦੇ ਦਿੱਤੀ। ਯਾਦ ਰੱਖਿਓ, ਜਾਤਾਂ ਪਾਤਾਂ ਦਾ ਏਡਾ ਭੈੜਾ ਸਿਸਟਮ ਸੀ, ਕੋਈ ਪਰਛਾਵਾਂ ਵੀ ਪੈ ਜਾਏ ਤੇ ਦੁਬਾਰਾ ਨਹਾਉਣਾ ਪੈਂਦਾ ਸੀ ਜਾ ਕੇ। ਤੇ ਗੁਰੂ ਸਾਹਿਬ ਨੇ ਇੱਕ ਸਟੇਜ ਦੇ ਦਿੱਤੀ, ਇੱਕ ਮੰਚ ਤੇ ਹਿੰਦੂ ਐ ਬੈਠਾ, ਮੁਸਲਮਾਨ ਨਾਲ ਬਾਤਾ, ਇਧਰਲੇ ਪਾਸੇ ਗੁਰੂ ਨਾਨਕ ਬੈਠੇ ਹੈ, ਫਰੀਦ ਸਾਹਿਬ ਵੀ ਬਹਿ ਗਏ। ਕਮਾਲ ਦੀ ਗੱਲ ਹੈ, ਛੋਟੀਆਂ ਜਾਤਾਂ, ਜਾਤ ਇਹ ਜੀ ਰਮਦਾਸੀ ਹੈ, ਇਹ ਜੀ ਚਮਾਰ ਹੈ, ਬਰਾਬਰ ਗੁਰੂ ਨਾਨਕ ਦੇ ਭਗਤ ਰਵਿਦਾਸ ਮਹਾਰਾਜ ਨੂੰ ਬਿਠਾ ਦਿੱਤਾ ਬਰਾਬਰ। ਉਹ ਜਦੋਂ ਇੱਕ ਕਰਤੇ ਸਾਰੇ, ਜਿੰਨੇ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਸੀ, ਉਹ ਕਹਿੰਦੇ ਆ ਤੇ ਸਾਨੂੰ ਸਾਰਿਆਂ ਨੂੰ ਮਾਣ ਮਿਲ ਗਿਆ, ਰਵਿਦਾਸ ਜੀ ਨੂੰ ਮਾਣ ਮਿਲ ਗਿਆ, ਸਾਨੂੰ ਮਿਲ ਗਿਆ। ਜੇ ਗੁਰੂ ਅਰਜਨ ਦੇਵ ਜੀ ਨੇ ਰਵਿਦਾਸ ਮਹਾਰਾਜ ਨੂੰ ਬਰਾਬਰ ਪਾ ਲਿਆ, ਸਾਰੀ ਬਰਾਦਰੀ ਨਾਲ ਤੁਰ ਪਈ। ਫਿਰ ਧੰਨਾ ਜੀ ਵਾਲੇ ਉਹ ਵੀ ਤੁਰ ਹੀ ਰਹੇ ਸੀ, ਸਾਰੇ ਹੀ ਆ ਗਏ, ਜਿਹੜੇ ਜਿਹੜੇ ਹਿੰਦੂਆਂ ਦੀ ਆਏ ਉਹ ਆ ਗਏ, ਮੁਸਲਮਾਨਾਂ ਦੀ ਆਈ ਉਹ ਆ ਗਏ, ਛੋਟੀਆਂ ਕਬੀਰ ਪੰਥੀ ਸਾਰੇ ਕਬੀਰ ਜੀ ਦੀ ਬਾਣੀ ਵਿੱਚ ਦਰਜ ਹੋਈ, ਜਿਹੜੇ ਜਿਹੜੇ ਕਬੀਰ ਜੀ ਨੂੰ ਮੰਨਣ ਵਾਲੇ ਸੀ ਉਹ ਵੀ ਆ ਗਏ, ਭਗਤ ਨਾਮਦੇਵ ਜੀ ਨੂੰ ਮੰਨਣ ਵਾਲੇ, ਛੀਬਾ ਬਰਾਦਰੀ ਸਾਰੇ ਇੱਕ ਮੰਚ ਦੇ ਦਿੱਤਾ। ਤੇ ਗੁਰਮੁਖੋ ਐਵੇਂ ਗੱਲ ਨਹੀਂ ਸੀ, ਇਹ ਗੁਰੂ ਨੀਂਹ ਇਹਦੀ ਰੱਖੀ ਗੁਰੂ ਅਰਜਨ ਦੇਵ ਜੀ ਨੇ। ਤੇ ਸਿੱਖਾਂ ਦਾ ਸਭ ਤੋਂ ਵੱਡਾ ਕਿਲਾ, ਭਾਰਤ ਦਾ, ਵਰਲਡ ਦਾ ਸਭ ਤੋਂ ਵੱਡਾ ਕਿਲਾ ਸਿੱਖਾਂ ਦਾ, ਕੁਰਸ਼ੇਤਰ ਦੇ ਇਲਾਕੇ 'ਚ ਜਾ ਕੇ ਵੇਖੋ, ਅਜੇ ਤੱਕ ਵੀ ਉਹ ਢੱਠ ਗਿਆ ਸਾਰਾ ਕੁਛ। ਇਹ ਜਿਹੜਾ ਬੰਦਾ ਬਹਾਦਰ ਤੱਕ ਰਾਜ ਆਇਆ ਹੈ, ਇਹਦੀ ਨੀਂਹ ਸਾਰਾ ਸੈਟਅਪ ਹੈ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਜਹਾਂਗੀਰ ਨੇ ਐਵੇਂ ਨਹੀਂ ਤੱਤੀ ਤਵੀ ਤੇ ਬਾਤ ਤਾ, ਪਤਾ ਸੀ ਪਲੈਨਿੰਗ ਬੜੀ ਕਮਾਲ, ਇਹਨੂੰ ਕਿਤੇ ਦੀ ਕਿਤੇ ਲੈ ਜਾਣਗੇ ਸਿੱਖੀ ਨੂੰ। ਵੇਖੋ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ, ਫਿਰ ਅੰਮ੍ਰਿਤ ਸਰੋਵਰ, ਫਿਰ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਫਿਰ ਵਿੱਚ ਪ੍ਰਕਾਸ਼ ਕਰਤਾ, ਸਿੱਖਾਂ ਦਾ ਕੇਂਦਰੀ ਸਥਾਨ ਬਣ ਗਿਆ ਬਾਬਾ ਬੁੱਢਾ ਸਾਹਿਬ ਦੀ ਸੰਗਤ। ਇੱਥੇ ਜਿਹੜੇ ਤੁਸੀਂ ਬੈਠੇ ਹੈ, ਇਹ ਸਾਡਾ ਸਥਾਨ ਹੈ ਜੀ, ਬਾਬਾ ਬੁੱਢਾ ਜੀ ਦਾ ਅਸੀਂ ਰਲ ਕੇ ਬਣਾਇਆ, ਇਹ ਇਸ ਇਲਾਕੇ ਦਾ ਕੇਂਦਰੀ ਸਥਾਨ ਬਣਿਆ ਹੋਇਆ ਨਾ ਜੀ, ਇਸ ਏਰੀਏ ਦਾ, ਆਪਣੇ ਇਸ ਏਰੀਏ ਦਾ ਕੇਂਦਰੀ ਜਗ੍ਹਾ ਚਾਹੀਦੀ ਹੈ। ਹੁਣ ਜਿਹੜੇ ਸਾਡੇ ਪਰਮੇਸ਼ਵਰ ਦੁਆਰ ਜਾਂਦੇ ਹੈ, ਜਿਹੜੇ ਜਿਹੜੀ ਸੰਗਤ ਜਾਂਦੀ ਹੈ, ਉਹ ਕਹਿਣ ਵੀ ਮੈਂ ਇੱਥੇ ਕੈਨੇਡਾ 'ਚ ਵੀ ਇੱਕ ਸਥਾਨ ਬਣਾ ਲਵਾਂ, ਅਸੀਂ ਅਮਰੀਕਾ 'ਚ ਇੱਕ ਬਣਾਇਆ, ਇੱਕ ਹੋਰ ਬਣਾ ਲਿਆ, ਦੋ ਹੋ ਗਏ, ਆਸਟ੍ਰੇਲੀਆ 'ਚ ਇੱਕ ਬਣਾਉਣ ਲੱਗੇ, ਮੰਨ ਲਓ ਅਸੀਂ 10 ਸਥਾਨ ਬਣਾ ਦਈਏ, ਪਰ ਸਾਡਾ ਸਾਰੇ ਜਿਹੜੇ ਸਾਡੇ ਗਰੁੱਪ ਦੇ ਨੇ, ਸਾਡੇ ਵਾਲੇ ਨੇ, ਉਹਨਾਂ ਦਾ ਕੇਂਦਰੀ ਕੀ ਹੈ? ਪਰਮੇਸ਼ਵਰ ਦੁਆਰ। ਇਸ ਤਰ੍ਹਾਂ ਸਾਰਿਆਂ ਸਿੱਖਾਂ ਦਾ ਕੇਂਦਰੀ ਸਥਾਨ ਕਿਹੜਾ? ਅੰਮ੍ਰਿਤਸਰ ਸੈਂਟਰ ਬਣਾ ਦਿੱਤਾ। ਉਹ ਕੋਈ ਫਕੀਰਾਂ ਦਾ ਟੋਲਾ ਨਹੀਂ ਰਿਹਾ, ਹੁਣ ਤੁਰਦੇ ਫਿਰਦੇ ਰਮਤੇ ਨੇ, 15 ਕੁ ਜਣੇ ਤੁਰੇ ਜਾਣੇ, 50 ਤੁਰੇ, ਉਹ ਕਹਿੰਦੇ ਇਹਨਾਂ ਨੇ ਸੈਟਅਪ ਐਡਾ ਕਰ ਲਿਆ, ਇਹਨਾਂ ਨੇ ਜਗ੍ਹਾ ਬਣਾ ਲਈ, ਤੀਰਥ ਬਣਾ ਲਿਆ, ਗ੍ਰੰਥ ਬਣਾ ਲਿਆ, ਭਾਸ਼ਾ ਬਣਾ ਲਈ। ਆ ਗੁਰਮੁਖੀ ਕਿਹਨੇ ਬਣਾਈ? ਗੁਰੂ ਅੰਗਦ ਸਾਹਿਬ ਨੇ। ਲਿਪੀ ਬਣਾਤੀ ਜਿਹੜੀ ਸਾਡੀ ਬੋਲੀ ਹੈ, ਊੜਾ ਐੜਾ ਈੜੀ ਸੱਸਾ ਹਾਹਾ ਕੱਕਾ, ਇਹ ਗੁਰੂ ਅੰਗਦ ਦੇਵ ਜੀ ਨੇ ਬਣਾਤਾ। ਫਿਰ ਬੌਲੀ ਬਣਾਤੀ, ਸਾਰੇ ਇੱਕ ਚ ਇੱਕ ਪਾਣੀ ਚ ਨਹਾਓ, ਕਹਿੰਦੇ ਅੱਡ ਅੱਡ ਖੂਹ ਨਹੀਂ ਹੁਣ, ਆ ਜੱਟਾਂ ਦਾ ਖੂਹ, ਆ ਭਾਪਿਆਂ ਦਾ ਖੂਹ, ਆ ਖੱਤਰੀਆਂ ਦਾ ਖੂਹ, ਆ ਮਜ਼ਬੀਆਂ ਦਾ ਖੂਹ, ਆ ਰਮਦਾਸੀਆਂ ਦਾ। ਬੌਲੀ ਬਣਾ ਕੇ ਗੁਰੂ ਅਮਰਦਾਸ ਜੀ ਕਹਿੰਦੇ ਸਾਰਿਆਂ ਦਾ ਸਾਂਝਾ ਖੂਹ, ਜਿਹੜਾ ਮਰਜ਼ੀ ਪੀਓ, ਜਿਹੜਾ ਮਰਜ਼ੀ ਨਹਾਓ। ਇੱਕ ਕਰਤਾ ਐਸਾ ਸੈਟਅਪ ਹੋਇਆ ਕਿ ਲੱਖਾਂ ਲੋਕ ਉਹਨਾਂ ਵੇਲਿਆਂ 'ਚ ਗੁਰੂ ਨਾਨਕ ਦੇ ਘਰ ਦੇ ਆਸ਼ਕ ਬਣ ਗਏ। ਸਾਨੂੰ ਕੋਈ ਜਾਤ ਪਾਤ ਨਹੀਂ ਪੁੱਛਦਾ, ਸਾਨੂੰ ਕੋਈ ਵੱਡਾ ਛੋਟਾ ਨਹੀਂ ਕਹਿੰਦਾ, ਸਾਰਿਆਂ ਦਾ ਇੱਥੇ ਸਤਿਕਾਰ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਰੱਬ ਨੂੰ ਜਿਹੜੇ ਮਰਜ਼ੀ ਨਾਮ ਨਾਲ ਬੁਲਾ ਲਓ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਇੱਕ ਵਾਰੀ ਗਾ ਲਈਏ, ਸੁਸਤੀ ਜੀ ਲੈ ਜਾਏਗੀ, ਫਿਰ ਆਪਾਂ 10 ਮਿੰਟ ਵਿੱਚ ਸਮਾਪਤੀ ਕਰੀਏ। ਸ਼ਹੀਦੀ ਦੀ ਗੱਲ ਕਰ ਲਈਏ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਬਸ ਗੱਲ ਕਰ ਲਈ। ਮੈਂ ਤੁਹਾਨੂੰ ਪਤਾ ਜਿਹੜਾ ਸਾਰਾ ਦੱਸ ਰਿਹਾ, ਇਹਦਾ ਕਾਰਨ ਇਹ ਹੈ ਵੀ ਇਹ ਪਤਾ ਲੱਗੇ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਵਾਇਆ ਵੀਰੋ, ਜਿਹੜਾ ਬਹੁਤ ਹਾਂ ਠੀਕ ਹੈ ਠੀਕ ਬਈ, ਜਿਹੜਾ ਬਹੁਤ ਹਿੰਮਤੀ ਹੋਏਗਾ ਨਾ ਵੀਰੋ, ਜੈਲਸ ਹੋਣੀ, ਈਰਖਾ ਹੋਣੀ, ਸਾੜਾ ਹੋਣਾ, ਇਹ ਹੋਣਾ ਹੀ ਹੋਣਾ। ਜਿੰਨਾ ਜ਼ਿਆਦਾ ਗੁਣੀ ਬੰਦਾ ਹੁੰਦਾ ਉਹਦਾ ਵਿਰੋਧ ਵੀ ਉਨਾ ਹੀ ਹੁੰਦਾ। ਕੁਆਲਿਟੀ ਜਿੰਨੀ ਹੋਏਗੀ, ਜਿੱਡਾ ਗੁਣ ਜ਼ਿਆਦਾ ਹੋਏਗਾ। ਆ ਮੇਰੇ ਨਾਲ ਸਰਬਜੀਤ ਸਿੰਘ ਮਾਈਕ 'ਚ ਬੋਲਦਾ, ਜਦੋਂ ਬੋਲਦਾ ਸਾਰਿਆਂ ਨੂੰ ਫਿੱਕੇ ਪਾ ਦਿੰਦਾ। ਉਹ ਜਦੋਂ ਬੰਦਾ ਫਿੱਕਾ ਪੈ ਜੂ ਨਾ, ਉਹ ਈਰਖਾ ਨਾ ਕਰੇ ਤੇ ਹੋਰ ਕੀ ਕਰੇ। ਜਾਂ ਫਿਰ ਇਹ ਕਵੇ ਵੀ ਮਾਲਕਾ ਕਿੱਡੀ ਸੋਹਣੀ ਆਵਾਜ਼ ਦਿੱਤੀ, ਜਾਂ ਤੇ ਫਿਰ ਬੰਦਾ ਇਹ ਕਵੇ, ਇੰਨੇ ਇੰਨਾ ਦਿਲ ਨਹੀਂ ਹੁੰਦਾ, ਈਰਖਾ ਹੀ ਕਰ ਸਕਦੇ ਸੀ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਰੇ ਹੀ ਇੱਕ ਕਰਤੇ। ਸਰੋਵਰ ਇੱਕ ਹੋ ਗਿਆ, ਖੂਹ ਇੱਕ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਕਰਤੀ, ਬੋਲੀ ਇੱਕ ਹੋ ਗਈ। ਪੜ੍ਹਨ ਵੀ ਲੱਗ ਗਏ, ਪੰਜਾਬੀ ਬੋਲੀ ਤੇ ਬੜੀ ਪੁਰਾਣੀ ਹੈ ਗੁਰਮੁਖੋ, ਪੰਜਾਬੀ ਪੁਰਾਣੀ ਹੈ, ਪਰ ਗੁਰਮੁਖੀ ਨੂੰ ਲਿਪੀ ਬੱਧ ਗੁਰੂ ਅੰਗਦ ਸਾਹਿਬ ਨੇ ਕਰਤਾ। ਇਹਨਾਂ ਨੇ ਅੱਖਰ ਵੀ ਆਪਣੇ ਬਣਾ ਲਏ, ਅੱਖਰ ਵੀ ਆਪਣੇ, ਭਾਸ਼ਾ ਵੀ ਆਪਣੀ। ਇਹ ਫਿਰ ਹੌਲੀ ਹੌਲੀ ਨਾ ਕਲਗੀਧਰ ਪਾਤਸ਼ਾਹ ਨੇ ਆਖਿਆ ਇੱਥੇ ਨਹੀਂ ਕੰਮ ਚੱਲਣਾ, ਇਹਨਾਂ ਦਾ ਸਰੂਪ ਵੀ ਵੱਖਰਾ ਦੇਣਾ। ਗੁਰੂ ਗੋਬਿੰਦ ਸਿੰਘ ਨੇ ਤੇ ਪੱਗ ਤੇ ਦਾੜੀ ਵੀ ਦਿੱਤੀ, ਇੰਨੇ ਨਾਲ ਨਹੀਂ ਚੱਲਣਾ, ਰੂਪ ਵੀ ਵੱਖਰਾ। ਕਮਾਲ ਹੈ, ਵੇਖੋ ਸਾਰੇ ਚਿੱਟੇ ਕੱਪੜੇ ਨਹੀਂ ਪਾ ਸਕਦੇ, ਅਸੀਂ ਚਿੱਟੇ ਪਾ ਕੇ ਆਏ, ਸਾਰੇ ਨਹੀਂ ਪਾ ਸਕਦੇ, ਪਾਣੇ ਨੇ ਪਾ ਲਓ, ਪਰ ਪੱਗ ਬੰਨ ਲਓ ਤੇ ਨਿਸ਼ਾਨੀ ਮਿਲ ਗਈ ਵੀ ਸਿੱਖ। ਗੁਰੂ ਗੋਬਿੰਦ ਸਿੰਘ ਨੇ ਇਹਨੂੰ ਜਿਵੇਂ ਨਾ ਬਨੇਰੇ ਨਹੀਂ ਬੰਨ ਦੀਦੇ ਹੁੰਦੇ ਲੈਂਟਰ ਪਾ ਕੇ, ਆਖਰੀ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਨੇ ਕਰਤਾ, ਪਰ ਪੰਚਮ ਪਾਤਸ਼ਾਹ ਨੇ ਨੀਂਹ ਰੱਖਤੀ ਸੀ ਪੂਰੀ। ਆ ਜਿਹੜਾ ਥੱਲੇ ਵਾਲਾ ਸਾਰਾ ਸੈਟਅਪ ਹੈ, ਇਹ ਗੁਰੂ ਅਰਜਨ ਦੇਵ ਜੀ ਨੇ ਕੀਤਾ, ਪੰਜਵੇਂ ਪਾਤਸ਼ਾਹ ਇਹ ਕਿਰਪਾ ਉਹਨਾਂ ਨੇ ਕੀਤੀ ਹੈ। ਤੇ ਬੜੇ ਖੁਸ਼ ਹੋਏ, ਜਿਹੜਾ ਆਇਆ ਕਰੇ ਓਏ ਗੁਰੂ ਗੁਰੂ ਦੇ ਘਰ ਵਿੱਚ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਏ ਰੱਬਾ ਤੈਨੂੰ ਜ਼ਰੂਰੀ ਨਹੀਂ ਵੀ ਤੂੰ ਆਹੀ ਬੋਲਣਾ, ਤੈਨੂੰ ਆਹੀ ਬੋਲਣਾ ਪੈਣਾ ਹੈ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੋਸਈਆ ਕੋਈ ਅੱਲਾ ਹੈ, ਜੋ ਮਰਜ਼ੀ ਬੁਲਾਓ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ,
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ,
ਬੋਲੋ
ਕੋਈ ਤੈਨੂੰ ਰਾਮ ਆਖਦਾ,
ਕੋਈ
ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ,
ਕੋਈ
ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ,
ਕੋਈ
ਕੋਈ
ਵਾਜਾ ਮਾਰਦਾ ਕੋਈ ਤੈਨੂੰ ਮੇਰੇ ਦਾਤਾ ਜੀ ਕੋਈ ਤੈਨੂੰ ਰਾਮ ਮੇਰੇ ਦਾਤਾ ਜੀ ਕੋਈ ਤੈਨੂੰ ਰਾਮ ਕੋਈ ਤੈਨੂੰ ਮੇਰੇ ਜੀ ਕੋਈ ਮੇਰੇ ਦਾਤਾ ਜੀ ਕੋਈ ਤੈਨੂੰ ਰਾਮ ਆਖਦਾ
ਮੇਰੇ ਦਾਤਾ
ਕੋਈ ਤੈਨੂੰ ਰਾਮ ਕੋਈ ਅੱਲਾ ਅੱਲਾ ਕਹਿਕੇ ਵਾਜਾ ਆਪ ਕਹਿਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਆਖਦਾ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ
ਪੜੋ ਕੋਈ ਅੱਲਾ ਜੀ ਕੋਈ ਤੈਨੂੰ ਰਾਮ ਆਖਦਾ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ
ਗੁਰਬਖੋ ਸੋਚਿਆ ਕਰੋ ਬਹਿ ਕੇ ਸਾਰੀ ਦੁਨੀਆ ਹੋਵੇ ਸਿੱਖਾਂ ਦੀ ਵੈਰੀ ਚਰਖੜੀਆਂ ਇਹਨਾਂ ਲਈ ਆਰੇ ਇਹਨਾਂ ਲਈ ਬੰਬ ਇਹਨਾਂ ਤੇ ਚੱਲੇ ਟੈਂਕ ਇਹਨਾਂ ਤੇ ਚੜੇ ਜੇ ਅਜੇ ਵੀ ਸਰਵਾਈਵ ਕਰ ਰਹੇ ਹਾਂ ਨਾ ਤੇ ਇਹਦਾ ਮਤਲਬ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਨੇ ਜੜਾਂ ਬਹੁਤ ਡੂੰਘੀਆਂ ਲਾਈਆਂ ਸਾਡੀਆਂ ਤਾਂ ਹੀ ਤੁਰੇ ਫਿਰਦੇ ਇਹਦੀਆਂ ਨਾ ਜੜਾਂ ਬਹੁਤ ਡੂੰਘੀਆਂ ਲਾ ਕੇ ਆਏ ਹੈ ਨਹੀਂ ਤੇ ਹਿੱਲ ਜਾਂਦਾ ਗੁਰਮੁਖ ਜੇ ਉੱਤੇ ਉੱਤੇ ਹੀ ਹੋਵੇ ਆ ਸਰਸੇ ਵਾਲਿਆਂ ਦਾ ਉਹ ਉੱਤੇ ਉੱਤੇ ਹੀ ਸੀ ਸਾਰਾ ਕੁਝ ਮਾੜਾ ਜਿਹਾ ਝਟਕਾ ਵੱਜਿਆ ਤੇ ਹਿੱਲ ਗਿਆ ਸਾਰਾ ਉਹ ਗੱਲ ਤੇ ਨਹੀਂ ਨਾ ਰਹੀ ਮੁੜ ਕੇ ਪਰ ਇਹ ਸੋਚ ਕੇ ਵੇਖਿਓ ਇਹ ਕਿੱਡਾ ਵੱਡਾ ਡੂੰਘਾ ਗੁਰੂ ਸਾਹਿਬ ਨੇ ਬੀਜ ਬੀਜਿਆ ਇੰਨੇ ਅਟੈਕ ਹੋਣ ਤੋਂ ਬਾਅਦ ਵੀ ਸਿੱਖੀ ਅੱਜ ਵੀ ਵੱਧ ਫੁੱਲ ਰਹੀ ਹੈ ਸਰਵਾਈਵ ਕਰ ਰਹੇ ਹਾਂ ਸਿੱਖੀ ਸਾਹ ਲੈ ਰਹੀ ਹੈ ਵਰਲਡ ਦੇ ਸਾਰੇ ਮਜ਼ਹਬਾਂ ਦੇ ਵਿੱਚ ਇਹਦਾ ਨਾਮ ਹੈ ਔਰ ਇਹ ਨਹੀਂ ਏਦਾਂ ਨਹੀਂ ਬੜੇ ਮਾਣ ਨਾਲ ਨਾਂ ਰਿਹਾ ਜਾਂਦਾ ਵੀ ਜੇ ਸੇਵਾ ਸਿੱਖਣੀ ਹੈ ਤੇ ਸਿੱਖਾਂ ਤੋਂ ਸਿੱਖੋ ਜੇ ਸੇਵਾ ਭਾਵਨਾ ਹੈ ਤੇ ਇਹਨਾਂ ਚ ਜੇ ਲੰਗਰ ਲਾ ਸਕਦੇ ਨੇ ਤੇ ਇਹ ਲਾਉਂਦੇ ਜੇ ਡਰਦੇ ਨਹੀਂ ਤੇ ਇਹ ਨਹੀਂ ਡਰਦੇ ਇਹਦਾ ਮਤਲਬ ਬਹੁਤ ਜਿਹੜੀਆਂ ਚੀਜ਼ਾਂ ਇਹ ਚੱਲ ਰਹੀਆਂ ਨਾ ਸਾਰਾ ਕੁਝ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕਰਕੇ ਹੈ ਇਹ ਜਿਹੜੀ ਕਰ ਗਏ ਤੇ ਵੇਖਿਓ ਹੁਣ ਗੁਰੂ ਅਰਜਨ ਦੇਵ ਜੀ ਨੇ ਪੂਰਾ ਜਦੋਂ ਸ਼ਹਿਰ ਹੀ ਵਸ ਗਿਆ 52 ਕਿੱਤਿਆਂ ਦੇ ਬੰਦੇ ਅੰਮ੍ਰਿਤਸਰ ਲੈ ਆਉਂਦੇ ਸ਼ਹਿਰ ਵਸ ਗਿਆ ਇੱਕ ਵਸ ਗਿਆ ਗੋਇੰਦਵਾਲ ਸਾਹਿਬ ਇੱਕ ਵਸ ਗਿਆ ਖਡੂਰ ਸਾਹਿਬ ਇੱਕ ਵਸ ਗਿਆ ਕਰਤਾਰਪੁਰ ਸਾਹਿਬ ਇਹ ਵਸ ਗਿਆ ਗੁਰੂ ਅੰਮ੍ਰਿਤਸਰ ਜਿਹੜਾ ਸਾਰਾ ਇਲਾਕਾ ਸੀ ਨਾ ਜੀ ਪੂਰੇ ਦਾ ਪੂਰਾ ਪੰਜਾਬ ਭਾਰਤ ਅੱਧਾ ਇਹ ਜਾਂਦੇ ਸੀ ਸਖੀ ਸਰਵਰ ਦੇ ਇਹਨਾਂ ਨੇ ਜਦੋਂ ਜਾਣਾ ਰਾਹ ਬੰਦ ਕਰ ਲਿਆ ਸਾਰਾ ਹੀ ਵੱਡੇ ਵੱਡੇ ਸ਼ਹਿਰ ਵਸ ਗਏ ਲੋਕਾਂ ਨੂੰ ਰਾਤਾਂ ਕੱਟਣੀਆਂ ਪੈਂਦਾ ਏਦਾਂ ਤੇ ਹੈ ਨਹੀਂ ਵੀ ਫਲਾਈਟ ਲਈ ਤੇ ਪਹੁੰਚ ਗਏ ਜਿੰਨਿਆਂ ਨੇ ਉੱਧਰ ਨੂੰ ਜਾਣਾ ਹੁੰਦਾ ਸੀ ਪੀਰਾਂ ਦੇ ਰੋਟ ਚੜਾਉਣ ਮੱਥੇ ਟੇਕਣ ਉਹਨਾਂ ਦੇ ਰਸਤਿਆਂ ਦੇ ਵਿੱਚ ਇੱਕ ਡੇਰਾ ਲਾ ਲਿਆ ਗੋਇੰਦਵਾਲ ਇੱਕ ਡੇਰਾ ਲੱਗ ਗਿਆ ਖਡੂਰ ਸਾਹਿਬ ਇੱਕ ਲੱਗ ਗਿਆ ਤਰਨ ਤਾਰਨ ਸਾਹਿਬ ਇੱਕ ਲੱਗ ਗਿਆ ਅੰਮ੍ਰਿਤਸਰ ਫਿਰ ਵੀਰੋ ਏਦਾਂ ਨਹੀਂ ਸੀ ਕੰਮ ਗੁਰੂ ਅਰਜਨ ਦੇਵ ਜੀ ਨੇ ਦਵਾਖਾਨੇ ਖੋਲ੍ਹੇ ਲੋਕਾਂ ਦੀ ਦਵਾਈ ਦਾ ਵੀ ਕੰਮ ਕਰਨਾ ਇਹਨਾਂ ਨੂੰ ਇਲਾਜ ਦਾ ਕੰਮ ਕਰਨਾ ਤਕੜੇ ਤਕੜੇ ਵੈਦ ਰੱਖੇ ਤੇ ਫ੍ਰੀ ਇਲਾਜ ਕੋੜੀ ਕੋੜ ਦੀ ਬਿਮਾਰੀ ਕੈਂਸਰ ਵਰਗੀ ਸੀ ਉਦੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੋੜੀਆਂ ਦੇ ਇਲਾਜ ਕਰਨ ਲਈ ਤਰਨ ਤਾਰਨ ਦਾ ਸਰੋਵਰ ਸਭ ਤੋਂ ਵੱਡਾ ਹੈ ਤੁਹਾਡੇ 'ਚ ਸ਼ਾਇਦ ਕਿਸੇ ਨੂੰ ਪਤਾ ਹੋਵੇ ਕਿੰਨੇ ਕਿੱਲਿਆਂ ਵਿੱਚ ਹੈ ਸਰੋਵਰ ਭਲਾ ਤਰਨ ਤਾਰਨ ਸਾਹਿਬ ਹੈ ਜੀ 17 ਕਿੱਲਿਆਂ 'ਚ ਹੈ ਭਾਈ ਸਾਹਿਬ ਦਾ 17 ਕਿੱਲਿਆਂ 'ਚ ਹੈ ਜੀ ਸਰੋਵਰ ਇਹ ਏਡਾ ਵੱਡਾ ਪਤਾ ਕਿਉਂ ਹੈ? ਇਹ 17 ਕਿੱਲਿਆਂ ਵਿੱਚ ਦਵਾਖਾਨਾ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਖੋਲਿਆ ਸੀ। ਇੰਨੀਆਂ ਮਹਾਰਾਜ ਨੇ ਛੱਪਰੀਆਂ ਬੰਨੀਆਂ ਸੀ, ਕੋੜੀ ਸੀ, ਵੱਡੇ ਵੱਡੇ ਸਾਂਭੇ ਸੀ ਉੱਥੇ। ਐਵੇਂ ਨਹੀਂ ਦੁਨੀਆ ਮੰਨਣ ਲੱਗ ਜਾਂਦੀ, ਲੋਕਾਂ ਲਈ ਕੁਝ ਕਰਨਾ ਵੀ ਪੈਂਦਾ। ਬੋਲੀ ਦਿੱਤੀ, ਸੇਧ ਦਿੱਤੀ, ਫਿਰ ਕੀਰਤਨ ਦਿੱਤਾ। ਸਾਰੇ ਕੀਰਤਨ ਕਰੋ, ਨਹੀਂ ਤੇ ਕਰ ਨਹੀਂ ਸੀ ਸਕਦੇ। ਮਰਦਾਨੇ ਕਿਆਂ ਤੋਂ ਬਿਨਾਂ ਕੀਰਤਨ ਨਹੀਂ ਸੀ ਕਰਦੇ। ਕਹਿੰਦੇ ਸੀ ਮਰਾਸ਼ੀ ਬਰਾਦਰੀ ਹੈ ਜਿਹੜੀ, ਇਹ ਕੀਰਤਨ ਲਈ ਹੈ, ਮੁਸਲਮਾਨ ਸਨ। ਗੁਰੂ ਅਰਜਨ ਦੇਵ ਜੀ ਨੇ ਸਰੰਦੇ ਫੜਾ ਤੇ ਨਾਲੇ ਆਪ ਫੜ ਲਿਆ। ਕਹਿੰਦੇ ਸਾਰੇ ਕਰੋ, ਕਿਉਂ ਨਹੀਂ ਕਰ ਸਕਦੇ? ਕੀਰਤਨ ਦਿੱਤਾ, ਰੂਹ ਦੀ ਖੁਰਾਕ, ਜਿਹੜਾ ਮਰਜ਼ੀ ਕੀਰਤਨ ਕਰੋ। ਭਾਸ਼ਾ ਸਾਰਾ ਕੁਝ ਦਿੱਤਾ। ਇਹ ਜਹਾਂਗੀਰ ਨੂੰ ਰੜਕਦਾ ਹੈ ਤੇ ਯਾਦ ਰੱਖਿਓ, ਉਹਦਾ ਤੇ ਸਿਰਫ ਨਾਂ ਸੀ ਕਿ ਚੰਦੂ ਨੇ ਮਾਰਨ ਨੂੰ ਤਵੀ ਤੇ ਬਹਾਤਾ, ਚੰਦੂ ਤੇ ਬਹਾਨਾ ਹੈ। ਜਹਾਂਗੀਰ ਨੇ ਆਪਣੀ ਸਵੈ ਜੀਵਨੀ ਲਿਖੀ ਹੈ, ਉਹਨੇ ਆਪਣੀ ਜੀਵਨੀ ਚ ਲਿਖਿਆ, ਤੁਜ ਕੇ ਜਹਾਂਗੀਰੀ ਦੇ 35 ਨੰਬਰ ਪੇਜ ਤੇ ਹੈ, ਲਖਨਊ ਤੋਂ ਛਪੀ ਹੋਈ ਤੁਜ ਕੇ ਜਹਾਂ ਚ 35 ਨੰਬਰ ਪੇਜ ਤੇ ਲਿਖਿਆ। ਕਹਿੰਦੇ ਅਰਜਨ ਨਾਮਕ ਹਿੰਦੂ, ਉਹਨੇ ਹਿੰਦੂ ਲਿਖਿਆ, ਅਰਜਨ ਨਾਮਕ ਹਿੰਦੂ ਮੈਨੂੰ ਬਹੁਤ ਰੜਕਦਾ ਸੀ। ਬਾਦਸ਼ਾਹ ਕਹਿੰਦਾ, ਬਾਦਸ਼ਾਹ ਕੌਣ ਹੈ? ਅੱਜ ਕੱਲ ਦਾ PM, ਉਸ ਵੇਲੇ ਦਾ ਬਾਦਸ਼ਾਹ। ਮੈਨੂੰ ਰੜਕਦਾ ਸੀ, ਉਹਨੇ ਬੜੇ ਲੋਕ ਇਕੱਠੇ ਕੀਤੇ ਹੋਏ ਸੀ, ਹਿੰਦੂ ਤੇ ਹਿੰਦੂ, ਬੜੇ ਮੁਸਲਮਾਨ ਵੀ ਉਹਦੇ ਚੇਲੇ ਬਣ ਰਹੇ ਸੀ, ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ। ਕਹਿੰਦੇ ਜਾਦੂ, ਜਾਦੂ ਪਾ ਦਿੰਦਾ ਸੀ, ਜਾਦੂ ਜਿਹੜਾ ਜਾਂਦਾ ਸੀ ਗੁਰੂ ਅਰਜਨ ਦਾ ਬਣ ਜਾਂਦਾ ਸੀ। ਕਹਿੰਦਾ ਮੇਰੇ ਅੰਦਰ ਤੜਫਦਾ ਸੀ ਮੇਰਾ ਮਨ, ਮੈਂ ਮੌਕਾ ਭਾਲਦਾ ਸੀ। ਕਹਿੰਦੇ ਫਿਰ ਮੈਨੂੰ ਮੌਕਾ ਮਿਲਿਆ, ਉਹਨੂੰ ਮੈਂ ਬੰਨ ਕੇ ਲਿਆਂਦਾ ਆਪਣੇ ਦਰਬਾਰ ਵਿੱਚ। ਇਸ ਕਰਕੇ ਜਹਾਂਗੀਰ ਬਾਦਸ਼ਾਹ ਤੜਫਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ, ਮੈਨੂੰ ਮੌਕਾ ਮਿਲੇ। ਹੋਇਆ ਕੀ ਸੀ? ਬਾਦਸ਼ਾਹ ਦਾ ਪੁੱਤਰ ਸੀ ਖੁਸਰੋ, ਖੁਸਰੋ ਨੂੰ ਬਾਦਸ਼ਾਹ ਨੇ ਦੇਸ਼ ਨਿਕਾਲਾ ਦੇ ਦਿੱਤਾ, ਇਹਨੂੰ ਕੋਈ ਮੂੰਹ ਨਾ ਲਾਵੇ। ਪੁੱਤਰ ਭਾਵੇਂ ਬਾਦਸ਼ਾਹ ਦਾ ਸੀ, ਦੇਸ਼ ਨਿਕਾਲਾ ਦੇ ਦਿੱਤਾ, ਇਹਨੂੰ ਕੋਈ ਮੂੰਹ ਨਾ ਲਾਵੇ, ਜਿਹੜਾ ਇਹਨੂੰ ਮੂੰਹ ਲਾਏਗਾ ਉਹਨੂੰ ਸਜ਼ਾ ਦੇਵਾਂਗੇ। ਉਹ ਭੱਜਿਆ ਕਾਬਲ ਵਾਲੇ ਪਾਸੇ, ਰਸਤੇ ਦੇ ਵਿੱਚ ਕੀ ਆਇਆ? ਅੰਮ੍ਰਿਤਸਰ ਸਾਹਿਬ ਰਸਤੇ 'ਚ ਆ ਗਿਆ। ਇਹਨੇ ਜਾਂਦੇ ਜਾਂਦੇ ਨੇ ਰੁਕ ਗਿਆ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਮਿਲਿਆ, ਪ੍ਰਸ਼ਾਦਾ ਛਕ ਕੇ ਤੇ ਲੰਘ ਗਿਆ। ਬਾਦਸ਼ਾਹ ਨੂੰ ਬਾਦਸ਼ਾਹ ਨੇ ਹੌਲੀ ਹੌਲੀ ਫੜ ਲਿਆ, ਖੁਸਰੋ ਖਤਮ ਹੋ ਗਿਆ, ਸਾਰਾ ਨਿਬੜ ਗਿਆ। ਬਾਦਸ਼ਾਹ ਨੂੰ ਫਿਰ ਸ਼ਿਕਾਇਤਾਂ ਕੀਤੀਆਂ, ਕਿਹੜੇ ਕਿਹੜੇ ਬੰਦੇ ਨੇ ਹੁਕਮ ਅਦੂਲੀ ਕੀਤੀ? ਬਾਦਸ਼ਾਹ ਸਲਾਮਤ, ਤੁਹਾਡਾ ਹੁਕਮ ਨਹੀਂ ਮੰਨਿਆ। ਕਿਹੜੇ ਕਿਹੜੇ ਬੰਦੇ ਨੇ ਨਹੀਂ ਮੰਨਿਆ? ਫਲਾਣੇ ਨੇ ਨਹੀਂ ਮੰਨਿਆ, ਫਲਾਣੇ ਨੇ ਨਹੀਂ ਮੰਨਿਆ। ਉਹਨੇ ਖੁਸਰੋ ਦੀ ਸਹਾਇਤਾ ਕੀਤੀ, ਉਹਨੇ ਕੀਤੀ। ਫਿਰ ਇੱਕ ਵਿੱਚ ਨਾਮ ਪਤਾ ਕਿਹਦਾ ਆਇਆ ਲਿਸਟ 'ਚ? ਗੁਰੂ ਅਰਜਨ ਦੇਵ ਜੀ ਦਾ। ਕਹਿੰਦੇ ਇਹਨਾਂ ਨੇ ਨਾਲੇ ਉਹਨਾਂ ਨੂੰ ਰੋਟੀ ਖਵਾਈ, ਲੰਗਰ 'ਚ ਪ੍ਰਸ਼ਾਦਾ ਛਕਾਇਆ ਤੁਹਾਡੇ ਮੁੰਡੇ ਨੂੰ, ਨਾਲੇ 5000 ਰੁਪਈਆ ਦਿੱਤਾ, ਨਾਲੇ ਉਹਦੇ ਮੱਥੇ 'ਤੇ ਤਿਲਕ ਲਾਇਆ, ਨਾਲੇ ਉਹਨੂੰ ਅਸੀਸ ਦਿੱਤੀ ਵੀ ਤੂੰ ਬਾਦਸ਼ਾਹ ਬਣੇ। ਇਹ ਕੰਨ ਭਰਤੇ ਜੀ, ਬਾਦਸ਼ਾਹ ਕੰਨਾਂ ਦੇ ਕੱਚੇ। ਹੋਇਆ ਕੁਛ ਨਹੀਂ ਸੀ, ਲੰਗਰ 'ਚ ਆਇਆ, ਪ੍ਰਸ਼ਾਦਾ ਛਕਿਆ, ਲੰਘ ਗਿਆ। ਹੁਣ ਲੰਗਰ ਦੇ ਵਿੱਚ ਇੱਥੇ ਹੁਣ ਆਪਣੇ ਲੰਗਰ ਚੱਲਦਾ। ਤੁਹਾਡੇ ਕੈਨੇਡਾ ਦਾ ਵੱਡਾ ਗੈਂਗਸਟਰ ਜਿਹੜਾ ਵੀ ਹੋਵੇ ਇੱਥੇ, ਗੈਂਗਸਟਰ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕ ਰਿਹਾ ਹੋਵੇ, ਕੀ ਕਹੋਗੇ ਤੁਸੀਂ? ਪ੍ਰਬੰਧਕ ਕੀ ਕਰ ਲੈਣਗੇ? ਆਪਾਂ ਠਾ ਹੀ ਨਹੀਂ ਸਕਦੇ। ਜਿਹੜਾ ਗੁਰੂ ਘਰ ਦੇ ਵਿੱਚ ਆ ਗਿਆ, ਲੰਗਰ 'ਚ ਬਹਿ ਗਿਆ, ਪ੍ਰਸ਼ਾਦਾ ਛਕ ਰਿਹਾ, ਅਸੀਂ ਉਹਨੂੰ ਕਿਵੇਂ ਰੋਕਾਂਗੇ? ਖੁਸਰੋਂ ਪ੍ਰਸ਼ਾਦਾ ਛਕਣ ਵਾਸਤੇ ਆਇਆ, ਪ੍ਰਸ਼ਾਦਾ ਛਕ ਕੇ ਲੰਘ ਗਿਆ। ਇਹਨਾਂ ਨੇ ਕੀ ਕੀਤਾ? ਕੰਨ ਇਹ ਭਰੇ ਕਿ ਬਾਦਸ਼ਾਹ, ਇਹਨਾਂ ਨੇ ਅਸੀਸ ਦਿੱਤੀ, ਸਰੋਪਾ ਦਿੱਤਾ। ਬਸ ਬਾਦਸ਼ਾਹ ਨੇ ਕਿਹਾ, ਅੱਛਾ ਮੌਕਾ ਭਾਲਦਾ ਸੀ, ਗੁਰੂ ਅਰਜਨ ਦੇਵ ਜੀ ਦਾ ਨਾਮ ਆਇਆ। ਫਿਰ 5 ਸਿੱਖ ਨਾਲ, ਪ੍ਰਾਣਾ, ਪੈੜਾ, ਭਾਈ ਵਿਧੀਆ, ਲੰਘਾ, ਇਹ 5 ਸਿੱਖ ਨਾਲ ਫਿਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ। ਇਹ ਯਾਦ ਰੱਖਿਓ ਜੀ, ਗੁਰੂ ਅਰਜਨ, ਮੈਂ ਗੁਰੂ ਗੋਬਿੰਦ ਸਿੰਘ ਦੀ ਉਮਰ ਦੱਸੀ ਸੀ ਭਲਾ ਜਦੋਂ ਸੱਚਖੰਡ ਗਏ, ਕਿੰਨੀ ਦੱਸੀ ਸੀ ਬੋਲੋ? 41 ਸਾਲ 9 ਮਹੀਨੇ 13 ਦਿਨ, ਚੇਤਾ ਰੱਖਿਓ। ਤੇ ਉਹਨਾਂ ਦੇ ਪੜਦਾਦਾ ਜੀ ਦੀ ਉਮਰ ਪਤਾ ਕਿੰਨੀ ਸੀ ਜੀ ਜਦੋਂ ਸ਼ਹੀਦ ਹੋਏ ਹੈ? 43 ਸਾਲ 1 ਮਹੀਨਾ 15 ਦਿਨ। ਕਿੰਨੀ ਉਮਰ? 43 ਸਾਲ ਮੇਰੀ ਉਮਰ ਦੇ ਸੀ। ਗੁਰੂ ਅਰਜਨ ਦੇਵ ਜੀ ਦੀ ਪਿਕਚਰ ਸਾਡੇ ਦਿਮਾਗ 'ਚ ਪਤਾ ਕਿੱਦਾਂ ਦੀ ਬਣਦੀ ਹੈ? ਬਜ਼ੁਰਗੀ ਵਾਲੀ, ਦਾੜਾ ਲੰਬਾ। ਅਸੀਂ ਤਕਰੀਬਨ 60 ਸਾਲ ਦੀ ਪਿਕਚਰ ਬਣਾਉਂਦੇ ਹਾਂ ਗੁਰੂ ਅਰਜਨ, ਵੀ 60 ਸਾਲ ਦਿਮਾਗ 'ਚ ਐਂ ਆਉਂਦਾ ਸਾਡੇ। ਗੁਰੂ ਅਰਜਨ ਦੇਵ ਜੀ ਦੀ ਉਮਰ 43 ਸਾਲ ਸੀ ਜੀ, 43 ਸਾਲ 1 ਮਹੀਨਾ 15 ਦਿਨ। ਦੋ ਹਾੜ, ਹਾੜ ਦਾ ਮਹੀਨਾ ਚੜਿਆ, 2-3 ਦਿਨ ਹੋਏ। ਹਾੜ ਦੋ ਸੀ, 1666 ਸੀ ਤੇ ਮਈ ਸੀ 30। ਉਹ ਮਈ ਦਾ ਮਹੀਨਾ ਹੁਣ ਅੱਗੇ ਆ ਗਿਆ, ਹੁਣ ਆਪਾਂ ਜੂਨ ਚ ਆ ਗਏ। ਇਹ 20 ਦਿਨ, ਕਿਉਂਕਿ ਚਿਰ ਬਹੁਤ ਹੋ ਗਿਆ ਨਾ, ਇਹ ਮਈ ਅੱਗੇ ਆ ਗਈ ਹੈ। ਹਾੜ, ਹਾੜ ਆ 3-4 ਦੇ ਵਿੱਚ ਹੀ, ਹੁਣ ਵੀ ਸ਼ਹੀਦੀ ਦਿਹਾੜਾ, 2-3 ਦਿਨ ਦਾ ਫਰਕ ਪੈ ਰਿਹਾ। ਤੇ ਇਹ 1666 ਈਸਵੀ ਬਣਦਾ, ਹੁਣ ਕਿੰਨਾ ਚੱਲਦਾ 2026। 1666 ਦੇ ਵਿੱਚ ਸ਼ਹੀਦ ਕੀਤਾ ਗਿਆ। 43 ਸਾਲ ਕਾਲਾ ਦਾੜਾ ਸੀ ਪੂਰਾ, ਪੂਰੇ ਜਵਾਨ ਸੀ, ਪੂਰੇ ਕੈਮ ਸੀ ਜਦੋਂ ਲਿਆਂਦੇ ਗਏ। ਏਦਾਂ ਨਾ ਜਦੋਂ ਦਰਬਾਰ ਚ ਪੇਸ਼ ਕੀਤਾ ਤੇ ਕਹਿਣ, ਇਹ ਮਾਫ ਕਰਨਾ, ਸ਼ਬਦ ਏਦਾਂ ਹੀ ਲਿਖਿਆ, ਸਿੱਧਾ ਹੀ ਬੋਲਿਆ ਬਾਦਸ਼ਾਹ ਅਰਜਨ ਸ਼ਬਦ ਕਹਿ ਕੇ, ਬੜੀ ਦੁਨੀਆ ਤੇਰੇ ਮਗਰ ਲੱਗੀ ਹੈ, ਬੜੇ ਲੋਕ ਤੇਰੇ ਮਗਰ ਲੱਗੇ ਹੈ, ਤੇ ਅਸੀਂ ਵੀ ਚਾਹੁੰਦੇ ਹਾਂ ਵੀ ਤੇਰੇ ਅਸੀਂ ਮੁਰੀਦ ਹੋ ਜਾਈਏ, ਪਰ ਪੀਰ ਹੋ ਜਾ ਅਸੀਂ ਮੁਰੀਦ ਹੋ ਜਾਵਾਂਗੇ, ਤੇ ਜੇ ਪੀਰ ਹੋਣਾ ਹੈ ਤੇ ਮੁਸਲਮਾਨ ਹੋ ਜਾ। ਕਿਉਂਕਿ ਇਹ ਪਤਾ ਸੀ ਵੀ ਐਡਾ ਵੱਡਾ ਪੂਰਾ ਉੱਤਰੀ ਭਾਰਤ ਪਲੈਨਿੰਗ ਵਿੱਚ ਇਹ ਲਿਆ ਰਹੇ ਨੇ ਹੌਲੀ ਹੌਲੀ, ਤੇ ਜੇ ਉਹ ਜਿਹਾ ਬੰਦਾ ਸਾਡੇ 'ਚ ਆ ਗਿਆ ਕਿੱਡਾ ਵੱਡਾ ਫਾਇਦਾ ਕਰੇਗਾ। ਮਾਰਨਾ ਗੱਲ ਬਾਅਦ 'ਚ ਹੈ, ਪਹਿਲਾਂ ਧਰਮ ਪਰਿਵਰਤਨ ਬਦਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਮੁਸਲਮਾਨ ਹੋ ਜਾਓ। ਮਹਾਰਾਜ ਕਹਿਣ ਲੱਗੇ, ਜਿਵੇਂ ਤੈਨੂੰ ਤੇਰਾ ਧਰਮ ਪਿਆਰਾ ਹੈ ਨਾ, ਉਵੇਂ ਸਾਨੂੰ ਸਾਡਾ ਧਰਮ ਪਿਆਰਾ, ਜਿਵੇਂ ਤੈਨੂੰ ਇਸਲਾਮ ਪਿਆਰਾ ਹੈ ਉਵੇਂ ਸਾਨੂੰ ਸਿੱਖੀ ਪਿਆਰੀ ਹੈ। ਕਰਾਮਾਤ ਵਿਖਾਓ। ਮਹਾਰਾਜ ਕਹਿੰਦੇ ਕਰਾਮਾਤ ਕਹਿਰ ਦਾ ਨਾਂ ਹੈ, ਕਿਹੜੀ ਕਰਾਮਾਤ? ਕਹਿੰਦਾ ਫਿਰ ਇੱਕ ਕੰਮ ਹੋਰ ਕਰੋ। ਕਹਿੰਦੇ ਕੀ? ਤੁਸੀਂ ਗ੍ਰੰਥ ਲਿਖਿਆ ਕੋਈ? ਮਹਾਰਾਜ ਕਹਿੰਦੇ ਲਿਖਿਆ, ਗੁਰੂ ਨਾਨਕ ਤੋਂ ਲਿਖਦੇ ਆ ਰਹੇ। ਗੁਰੂ ਨਾਨਕ ਦੇ ਹੱਥ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਨਾ, ਸਾਡੇ ਇਹਨਾਂ ਦੀ ਹਿਸਟਰੀ ਵੇਖਿਓ, ਪੋਥੀ ਦਾ ਰੂਪ ਸੀ ਗੁਰੂ ਨਾਨਕ ਦੇ ਕੋਲ ਹੱਥ ਵਿੱਚ। ਇਹ ਪੋਥੀ ਸਾਰਿਆਂ ਭਗਤਾਂ ਦੀ ਬਾਣੀ ਦਰਜ ਹੋਈ। ਮਹਾਰਾਜ ਖੁਦ ਰਵਿਦਾਸ ਮਹਾਰਾਜ ਕੋਲ ਗਏ, ਕਬੀਰ ਜੀ ਕੋਲ, ਗੁਰੂ ਨਾਨਕ ਆਪ ਗਏ, ਬਾਣੀ ਲੈ ਆਉਂਦੀ। ਛੋਟਾ ਜਿਹਾ ਰੂਪ ਸੀ ਗੁਰੂ ਗ੍ਰੰਥ ਸਾਹਿਬ ਦਾ, ਪੋਥੀ ਸਾਹਿਬ ਕਹਿੰਦੇ ਸੀ। ਗੁਰੂ ਅੰਗਦ ਦੇਵ ਜੀ ਨੂੰ ਜਦੋਂ ਭਾਈ ਲਹਿਣਾ ਜੀ ਦੁਕਾਨਦਾਰੀ ਕਰਦੇ ਸੀ, ਛੋਟੀ ਜਿਹੀ ਹੱਟੀ ਸੀ ਭਾਈ ਲਹਿਣਾ ਜੀ ਦੀ, ਤ੍ਰੇਹਣ ਸੀ ਹੱਟੀ ਖਡੂਰ। ਗੁਰੂ ਅੰਗਦ ਸਾਹਿਬ ਜੀ ਦੀ ਜਦੋਂ ਦਿੱਤੇ ਨੇ ਜਾਇਦਾਦ, ਪਤਾ ਕੀ ਦਿੱਤੀ ਗੁਰੂ ਨਾਨਕ ਨੇ? ਪੋਥੀ ਆ ਸਾਂਭ ਕੇ ਰੱਖੀ, ਪੋਥੀ ਉਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ। ਗੁਰੂ ਨਾਨਕ ਦੀ ਬਾਣੀ ਦਰਜ ਹੋ ਗਈ, ਪੋਥੀ ਥੋੜ੍ਹੀ ਜਿਹੀ ਵੱਡੀ ਹੋ ਗਈ। ਫਿਰ ਗੁਰੂ ਅਮਰਦਾਸ ਜੀ ਨੂੰ ਪੋਥੀ ਦਿੱਤੀ, ਬਾਣੀ ਗੁਰੂ ਅੰਗਦ ਦੇਵ ਜੀ ਦਰਜ ਹੋ ਗਈ, ਪੋਥੀ ਥੋੜ੍ਹੀ ਜਿਹੀ ਹੋਰ ਵੱਡੀ ਹੋ ਗਈ। ਫਿਰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ ਪੋਥੀ ਜਾਇਦਾਦ, ਉਹ ਪੋਥੀ ਹੋਰ ਵੱਡੀ ਹੋ ਗਈ। ਫਿਰ ਗੁਰੂ ਅਰਜਨ ਦੇਵ ਜੀ ਨੇ ਭੱਟਾਂ ਦੀ ਬਾਣੀ ਦਰਜ ਕਰਕੇ ਫਿਰ ਆਪਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ, ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ, ਉਹ ਪੂਰਾ ਰੂਪ ਬਣ ਗਿਆ। ਫਿਰ ਉਹ ਗੁਰੂ ਉਹ ਗ੍ਰੰਥ ਸਾਹਿਬ ਪੋਥੀ ਸਾਹਿਬ, ਪੋਥੀ ਪਰਮੇਸ਼ਰ ਕਾ ਥਾਂ, ਗੁਰੂ ਗ੍ਰੰਥ ਸਾਹਿਬ ਤੇ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਕਹਿਣ ਲੱਗੇ ਹਾਂ ਬਾਅਦ ਚ, ਪਹਿਲਾਂ ਪੋਥੀ ਸਾਹਿਬ ਕਹਿੰਦੇ ਸੀ। ਕਹਿੰਦੇ ਤੁਸੀਂ ਪੋਥੀ ਲਿਖੀ ਹੈ? ਕਹਿੰਦੇ ਪਹਿਲੇ ਪਾਤਸ਼ਾਹ ਤੋਂ ਲਿਖੀ ਜਾ ਰਹੀ ਹੈ। ਕਹਿੰਦੇ ਫਿਰ ਇੱਦਾਂ ਕਰੋ, ਪ੍ਰਕਾਸ਼ ਕਰਤਾ? ਕਹਿੰਦੇ ਕੀਤਾ, ਗ੍ਰੰਥੀ ਵੀ ਥਾਪਤਾ ਬਾਬਾ ਬੁੱਢਾ ਸਾਹਿਬ। ਕਹਿੰਦੇ ਫਿਰ ਇੱਕ ਕੰਮ ਕਰ ਦਿਓ। ਕਹਿੰਦੇ ਕੀ? ਇਹਦੇ ਵਿੱਚ ਲਿਖ ਦਿਓ ਵੀ ਸਾਰਿਆਂ ਧਰਮਾਂ ਤੋਂ ਵਧੀਆ ਧਰਮ ਇਸਲਾਮ ਧਰਮ ਹੈ। ਵੱਡੇ ਦਰਖਤ ਦੇ ਥੱਲੇ ਵਧੋ ਫੁੱਲੋ, ਵੱਡਾ ਦਰਖਤ ਕਿਹੜਾ ਹੈ? ਇਸਲਾਮ। ਉਹਦੇ ਥੱਲੇ ਤੁਸੀਂ ਵੀ ਵਧੀ ਜਾਓ, ਪਰ ਵਿੱਚ ਲਿਖ ਦਿਓ ਵੀ ਸਭ ਤੋਂ ਵਧੀਆ ਧਰਮ ਹੈ ਜਿਹੜਾ ਦੁਨੀਆ ਦਾ, ਇਸਲਾਮ ਹੈ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇਹ ਤੇ ਸੱਚ ਹੈ ਨਹੀਂ, ਇਹ ਤੇ ਸੱਚ ਹੈ ਨਹੀਂ, ਕਮੀਆਂ ਤੁਹਾਡੇ ਚ ਕਿਤੇ ਥੋੜੀਆਂ, ਚੰਗੀਆਂ ਗੱਲਾਂ ਤੁਹਾਡੇ ਚ ਬਹੁਤ ਨੇ, ਪਰ ਤੁਹਾਡੇ ਵਿੱਚ ਕਮੀਆਂ ਬੜੀਆਂ, ਕੱਟੜਪੁਣਾ ਬਹੁਤ ਹੈ। ਤੇ ਮੈਂ ਸਾਰੀ ਗੱਲ ਦੇ ਉੱਤੇ ਸਾਈਨ ਨਹੀਂ ਕਰ ਸਕਦਾ ਵੀ ਤੁਸੀਂ ਸਾਰਾ ਗਲਤ ਨੂੰ ਵੀ ਮੈਂ ਠੀਕ ਕਹਿ ਦਿਆਂ, ਇਹ ਨਹੀਂ ਹੋ ਸਕਦਾ। ਕਹਿੰਦੇ ਜੀ ਜੇ ਤੁਸੀਂ ਨਾ ਮੰਨੇ ਫਿਰ ਲਾਸਟ ਇਹ ਹੈ ਕਿ ਤੁਹਾਨੂੰ ਫਿਰ ਮੌਤ ਦੇ ਘਾਟ ਉਤਾਰਿਆ ਜਾਏਗਾ, ਕੋ ਕੋ ਕੇ ਸ਼ਹੀਦ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆਹ ਮੰਨ ਲੈਂਦੇ ਹਾਂ, ਪਰ ਮੈਂ ਆਪਣੇ ਸਿੱਖਾਂ ਨੂੰ ਮਿਲਾਵਟ ਨਹੀਂ ਕਰਕੇ ਦੇਣੀ, ਜੋ ਲਿਖ ਦਿੱਤਾ ਹੈ ਸੱਚ ਲਿਖਣਾ। ਅਕਾਲ ਪੁਰਖ ਦੀ ਪਰਮਾਤਮਾ ਦੀ ਸਿਫਤ ਹੈ, ਕਿਸੇ ਬੰਦੇ ਦੀ ਸਿਫਤ ਨਹੀਂ। ਜਿੱਥੇ ਕਮੀਆਂ ਹਿੰਦੂ ਧਰਮ ਦੀਆਂ ਆਈਆਂ, ਪਖੰਡ ਦਾ ਵਿਰੋਧ ਉਹਨਾਂ ਦਾ ਵੀ ਹੈ, ਤੇ ਜੇ ਮੁਸਲਮਾਨਾਂ ਦੇ ਵਿੱਚ ਆਈਆਂ ਤੇ ਪਖੰਡ ਦਾ ਵਿਰੋਧ ਉਹਨਾਂ ਦਾ ਵੀ ਹੈ। ਇਸ ਕਰਕੇ ਅਸੀਂ ਇਹਦੇ ਵਿੱਚ ਮਿਲਾਵਟ ਨਹੀਂ ਕਰਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਨਾਮ ਮੰਨੇ, ਯਾਦ ਰੱਖਿਓ ਆਪਾਂ ਕੋਈ ਗਿਫਟ ਖਰੀਦਦੇ ਹਾਂ ਤੇ ਅਸੀਂ ਕਹਿੰਦੇ ਹਾਂ ਮੈਂ ਗੁਲਦਸਤਾ ਖਰੀਦਿਆ, ਮੈਂ ਬੁੱਕਾ ਖਰੀਦਿਆ, ਮੇਰੇ $10 ਲੱਗੇ, ਮੇਰੇ $20 ਲੱਗੇ, ਆਹ ਗਿਫਟ ਸਾਨੂੰ ਦੇਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਵੀ ਤੇ ਬਹਿਣਾ ਪੈ ਗਿਆ। ਕਹਿੰਦੇ ਮਿਲਾਵਟ ਨਹੀਂ ਕਰਨੀ।
ਜਪੇ ਓ ਜਿਨ ਅਰਜਨ ਦੇਵ ਗੁਰੂ,
ਵਾਹ,
ਫਿਰ ਸੰਕਟ ਜੋਨ ਗਰਭ ਨਾ ਆਇਓ।
ਐਵੇਂ ਨਹੀਂ, ਉਹਨਾਂ ਨੂੰ ਜਾਣਿਆ ਜਿੰਨਾ, ਸਮਝਿਆ ਜਿੰਨਾ, ਜਪਿਓ ਮਤਲਬ ਜਾਣਿਆ ਸਮਝਿਆ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਐਡਾ ਪਰਉਪਕਾਰ। ਆ ਜਿਹੜੇ ਸੱਜਣ ਗੁਰਬਾਣੀ ਪੜ੍ਹਦੇ ਆ, ਜਿਹਨਾਂ ਨੂੰ ਸਹਿਜ ਪਾਠ ਕਰਨ ਦੀ ਆਦਤ ਹੈ, ਉਹਨਾਂ ਨੂੰ ਪਤਾ ਹੈ ਵੀ ਗੁਰਬਾਣੀ ਕੀ ਹੈ, ਜਿਹਨਾਂ ਨੂੰ ਅਰਥ ਪਤਾ ਨੇ ਗੁਰਬਾਣੀ ਦੇ। ਐਡਾ ਵੱਡਾ ਗਿਫਟ ਦੇਣ ਲਈ ਐਡੀ ਕੁਰਬਾਨੀ ਗੁਰੂ ਅਰਜਨ ਦੇਵ ਜੀ ਨੂੰ ਕਰਨੀ ਪਏਗੀ। ਮਹਾਰਾਜ ਕਹਿੰਦੇ ਮੈਂ ਨਹੀਂ ਮੰਨਣਾ। ਲਓ ਹੁਣ ਗੱਲ ਨਿਬੇੜ ਦਈਏ। ਚੰਦੂ ਆ ਗਿਆ, ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਗਏ ਸੀ ਕਿਸੇ ਵੇਲੇ, ਪੁਰਾਣੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਵਾਸਤੇ ਪੰਡਿਤ ਗਏ, ਕਹਿੰਦੇ ਜੀ ਤੁਹਾਡੇ ਸਾਹਿਬਜ਼ਾਦੇ ਨੂੰ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ। ਖੱਤਰੀ ਸੀ ਚੰਦੂ, ਤੇ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਡੀ ਮਰਜ਼ੀ ਹੈ ਪੰਡਤੋ, ਅਸੀਂ ਤੇ ਫਕੀਰ ਬੰਦੇ ਹਾਂ, ਸਾਹਿਬਜ਼ਾਦਾ ਬੜਾ ਸੋਹਣਾ ਹੈ, ਬੜਾ ਪਿਆਰਾ, ਕਹਿੰਦੇ ਤੁਹਾਡੇ ਲੜਕੇ ਨਾਲ, ਬੱਚੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ। ਰਿਸ਼ਤਾ ਹੋ ਗਿਆ। ਜਦੋਂ ਘਰ ਆ ਕੇ ਦੱਸਿਆ ਚੰਦੂ ਸਾਹਿਬ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤ ਨੂੰ ਕਰ ਆਇਆ, ਕਹਿੰਦੇ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਮੋਰੀ ਕਹੀਏ ਖਿੜਕੀ, ਐਡਾ ਮੈਂ ਬੰਦਾ, ਉਹ ਫਕੀਰ ਬੰਦੇ। ਇਹ ਪਤਾ ਲੱਗ ਗਿਆ ਲਾਹੌਰ ਦੀ ਸੰਗਤ ਨੂੰ, ਲਾਹੌਰ ਦੀ ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਸੁਨੇਹਾ ਘੱਲਿਆ, ਮਹਾਰਾਜ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲਿਓ, ਆਪਣੇ ਆਪ ਨੂੰ ਚੁਬਾਰਾ ਦੱਸਦਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਹੁਣ ਚੰਦੂ ਦੀ ਲੜਕੀ ਦਾ ਮਹਾਰਾਜ ਨੇ ਰਿਸ਼ਤਾ ਮੋੜਤਾ। ਕਹਿੰਦੇ ਪੰਡਤੋ ਗੱਲ ਹੋਈ ਸੀ, ਸਗਨ ਨਹੀਂ ਹੋਇਆ, ਅਸੀਂ ਰਿਸ਼ਤਾ ਨਹੀਂ ਲੈਣਾ, ਸੰਗਤ ਨੇ ਮਨਾ ਕਰਤਾ। ਚੰਦੂ ਤੜਫ ਗਿਆ, ਮੇਰੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਨੇ ਠੁਕਰਾ ਦਿੱਤਾ, ਇਹ ਬਦਲਾ ਲੈਣਾ ਚਾਹੁੰਦਾ ਸੀ, ਜਹਾਂਗੀਰ ਅੱਖਾਂ ਲਾਲ ਕਰੀ ਬੈਠਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ, ਸਜ਼ਾ ਦੇਣੀ ਚਾਹੁੰਦਾ। ਚੰਦੂ ਆ ਗਿਆ, ਇਹ ਵੀ ਅੰਦਰ ਬਦਲਾ ਰੱਖਦਾ ਹੈ, ਕਹਿੰਦਾ ਮਹਾਰਾਜ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਜੀ ਨੂੰ ਮੈਂ ਲੈ ਜਾਂਦਾ ਆਪਣੇ ਘਰ, ਜਾਂ ਤੇ ਮਨਾ ਦਿਆਂਗਾ ਜਾਂ ਫਿਰ ਤਸੀਹੇ ਦਿਆਂਗਾ, ਮੈਂ ਇਹਨਾਂ ਨੂੰ ਆਪੇ ਇਸਲਾਮ ਕਬੂਲ ਕਰਾ ਦਿਆਂਗਾ, ਮੇਰੇ ਹਵਾਲੇ ਕਰ ਦਿਓ। ਜਹਾਂਗੀਰ ਬਾਦਸ਼ਾਹ ਨੇ ਫਿਰ ਚੰਦੂ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਨੂੰ ਕੀਤਾ, ਫਿਰ ਘਰ ਲੈ ਗਿਆ। ਘਰ ਲਿਜਾ ਕੇ ਮਹਾਰਾਜ ਨੂੰ ਬਿਠਾਇਆ, ਕਹਿੰਦਾ ਸੱਚੇ ਪਾਤਸ਼ਾਹ ਹੁਣ ਉਹ ਮੇਰੇ ਵੱਸ, ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲਓ, ਅੱਜ ਵੀ ਮੇਰੀ ਲੜਕੀ ਦਾ ਕੋਈ ਰਿਸ਼ਤਾ ਨਹੀਂ ਲੈ ਰਿਹਾ, ਤੁਹਾਡੇ ਘਰੋਂ ਮੋੜਿਆ ਗਿਆ, ਕੋਈ ਰਿਸ਼ਤਾ ਨਹੀਂ ਲੈ ਰਿਹਾ, ਤੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲਓ, ਤੁਹਾਨੂੰ ਮੈਂ ਆਪੇ ਬਾਦਸ਼ਾਹ ਨੂੰ ਕਹਿ ਕਹਾ ਕੇ ਸਾਰੀਆਂ ਸ਼ਰਤਾਂ ਮਨਵਾ ਦਿਆਂਗਾ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ, ਸੰਗਤ ਨੇ ਕਿਹਾ ਰਿਸ਼ਤਾ ਨਹੀਂ ਹੋਏਗਾ ਤੇ ਨਹੀਂ ਹੋਏਗਾ। ਕਹਿੰਦਾ ਫਿਰ ਤੁਸੀਂ ਹੁਣ ਤਸੀਹੇ ਚੱਲਣ ਲਈ ਤਿਆਰ ਹੋ ਜਾਓ। ਫਿਰ ਗੁਰੂ ਅਰਜਨ ਸਾਹਿਬ ਜੀ ਨੂੰ ਪਹਿਲਾਂ ਉਬਲਦੀ ਦੇਗ ਚ ਉਬਾਲਿਆ, ਪਾਣੀ ਗਰਮ ਕੀਤਾ, ਪਾਣੀ ਉਬਲ ਰਿਹਾ ਤੇ ਮਹਾਰਾਜ ਤੁਹਾਨੂੰ ਇਹਦੇ ਚ ਬਿਠਾਵਾਂਗੇ, ਚੱਕ ਕੇ ਵਿੱਚ ਸਿੱਟਾਂਗੇ। ਮਹਾਰਾਜ ਕਹਿੰਦੇ ਵਿੱਚ ਕੀ ਸਿੱਟਣਾ, ਮੈਂ ਆਪੇ ਬਹਿ ਜਾਂਦਾ। ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਿਹੜੀ ਦੇ ਵਿੱਚ ਆਪਣੇ ਆਪ ਬੈਠੇ, ਇੱਥੇ ਤੱਕ ਪਾਣੀ 'ਚ ਬੈਠੇ, ਸਾਰਾ ਸਰੀਰ ਇੱਦਾਂ ਹੋ ਗਿਆ ਉੱਬਲ, ਆਲੂ ਉੱਬਲ ਜਾਂਦਾ ਜਿਵੇਂ, ਚਮੜੀ ਜੁਦਾ ਹੋ ਗਈ। ਬਾਹਰ ਕੱਢਿਆ, ਦੋ ਤਿੰਨ ਦਿਨ ਲੰਘੇ, ਅੱਤ ਦੀ ਗਰਮੀ ਸੀ, ਜੇਠ ਦਾ ਮਹੀਨਾ ਗਰਮ, ਚੰਦੂ ਦਾ ਸੁਭਾਅ ਗਰਮ, ਫਿਰ ਉੱਬਲਦੀ ਦੇਗ ਗਰਮ, ਫਿਰ ਤੀਜੇ ਦਿਨ ਤਵੀ ਗਰਮ ਕੀਤੀ। ਤਵੀ ਤੇ ਵੀ ਪਾਉਣਾ, ਸਿਰ ਵਿੱਚ ਵੀ ਗਰਮ ਰੇਤਾ ਪਾਉਣਾ, ਤੱਤੀ ਤਵੀ ਐ ਲਾਲ ਹੋ ਗਈ। ਜਦੋਂ ਕਹਿਣ ਲੱਗੇ ਮਹਾਰਾਜ ਇਹਦੇ ਤੇ ਬਾਵਾਂਗੇ ਚੱਕ ਕੇ, ਮਹਾਰਾਜ ਕਹਿੰਦੇ ਬਿਠਾਉਣਾ ਨਹੀਂ, ਆਪੇ ਹੀ ਬਹਿ ਗਏ ਤਵੀ ਦੇ ਉੱਤੇ ਤੇ ਉੱਤੇ ਸੀਸ ਵਿੱਚ ਗਰਮ ਗਰਮ ਰੇਤਾ ਪਾਉਂਦੇ ਰਹੇ ਤੇ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਮਹਾਰਾਜ ਸਮਾਧੀ ਲਾ ਕੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ। ਹੁਣ ਇਹ ਜਿਹੜਾ ਵਿਸ਼ਾ ਬੜਾ ਲੰਬਾ ਹੈ ਵੀ ਸਰੀਰ ਮਰ ਰਿਹਾ, ਮੈਂ ਨਹੀਂ ਮਰ ਰਿਹਾ, ਇਹ ਸਰੀਰ ਨੂੰ ਦੁੱਖ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਜੇ ਸ਼ਬਦ ਦੀ ਵਿਆਖਿਆ ਸਮਝਾਂਗੇ ਨਾ ਕਦੇ ਤੇ ਫਿਰ ਪਤਾ ਲੱਗੇਗਾ ਮਰਦਾ ਸਰੀਰ ਹੈ, ਅੰਦਰ ਵਾਲੇ ਨੇ ਨਹੀਂ ਕਦੇ ਮਰਨਾ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹਿ ਗਏ ਤੇ ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਚੀਖੇ ਤੇ ਢਾਹੀ ਮਾਰਦਾ, ਬੜਾ ਰੋਇਆ। ਕਹਿੰਦਾ ਸੱਚੇ ਪਾਤਸ਼ਾਹ ਤਵੀ ਤੇ ਬੈਠੇ ਹੋ ਸਮਾਧੀ ਲਾ ਕੇ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਾਈ ਜੀ, ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਇੰਨਾ ਗਰਮ ਹੋ ਗਿਆ। ਸਾਈ ਮੀਆਂ ਮੀਰ ਵਰਗੇ ਠੰਡੇ ਸੁਭਾਅ ਦੇ ਬੰਦੇ ਵੀ ਗਰਮ ਹੋ ਗਏ ਪਾਤਸ਼ਾਹ ਦਾ ਹਾਲ ਵੇਖ ਕੇ, ਪਰ ਗੁਰੂ ਅਰਜਨ ਦੇਵ ਜੀ ਠੰਡੇ ਰਹੇ। ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਰੱਜ ਕੇ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਜੀ ਮਾਲਕ ਸਾਰੀ ਦੁਨੀਆ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਜੀ ਮਾਲਕ ਸਾਰੀ ਦੁਨੀਆ ਦਾ, ਸੱਤੀ ਕਵੀ ਤੇ
ਲਾ ਕੇ ਬਹਿ ਗਿਆ,
ਸੱਤੀ ਕਵੀ ਤੇ ਸਮਾਧੀ ਲਾ ਕੇ, ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ, ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ,
ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ,
ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ, ਤੱਤੀਆਂ ਤਵੀਆਂ
ਵਾਹ ਵਾਹ
ਰਬ ਜਾ ਸਿੱਖਾਂ ਨੂੰ ਸਮਝਾਵੋ ਕਰਨੀ ਆਪ ਕਰਦੇ ਹੋ, ਰਮ ਜਾ ਸਿੱਖਾਂ ਨੂੰ ਸਮਝਾਵੋ करनी आप कर दे ओ रमजा सिखानू
समझावो
करनी आप कर दे ओ रमजा
समझावो
पढ़ो रमजा सिखानू रमजा सिखानू समझावो
आप कर दे ओ
दुखड़े आप जर दे आप जानते हो दुखड़े
आप जानते हो आप करते हो
आप
करते हो
सतियां तवियां उत्ते बैठे किसका जाप करते हो तवियां उत्ते बैठे किसका जाप करते हो
सतियां तवियां उत्ते बैठे किसका जाप करते हो
सदियां सदियां उत्ते सदियां सदियां गज के सदियां उत्ते फिर आया समा गुरु अर्जन देव महाराज तत्ती तवी ते समाधि ला के बैठे साईं मियां मीर तड़फ गया कहिंदा यार दा हाल वेख के मारा मेरे तो चलिया नहीं जांदा साईं जी ठंडे रहो सीस विच पै रिहा रेता गर्म तवी गर्म चंदू दा सुभा गर्म जेठ दा महीना गर्म मारा ठंडे ठंडे पाशा गर्म नहीं होए मारा तुसी वैर बूर छड़ दिता मारा कहिंदे सब को मीत हम आपन कीना हम सब ना के साथ मैं सारिया का मित्र बन गया ते सब नू मैं अपना मित्र समझदा मैं वैर छड़ दिता ये जिन्ना मर्जी तंग कर लैन मैं माड़ा नहीं सोचना मैं इन्हों का माड़ा नहीं करना धन गुरु अर्जन देव महाराज फिर वेखियो गुरमुखो की करिए मन दे ही नहीं अखीर फैसला होया तवी ते भी बा लिया सीस विच रेता भी पा लिया सारा ही शरीर उचड़िया पिया उचड़िया सड़िया पिया कहिंदे रावी विच लजावांगे ठंडे पानी दे विच जदों वाड़ांगे ना ते सड़े हुए शरीर दे उत्ते ठंडा पानी लगेगा फिर मन्नणगे इस्लाम च आ जाणगे रिश्ता कबूल कर लैणगे फिर जलादा ने फड़िया फिर सिख आए नेड़े कहिंदे सानू लै जाण दे मोढ़ियां ते चक के जी एक एक मोढ़े ते एक दूसरे दे सिख दे मोढ़े ते रावी तक गए जिवें गुरु गोबिंद सिंह महाराज नू माछीवाड़ दे जंगल विच भाई गुलाबे पंजाबे दे खूह दे गुरु साहब ने भाई मान सिंह दे कंधाड़े चढ़े सी पड़दादे नाल भी इदां ही होया सी गुरु अर्जन देव जी महाराज रावी च लगे पानी दे विच महाराज गए इत्थे कई कहिंदे एक वारी गए दूजी वारी गए दर्द नहीं झल सके विच ही चले गए इदां नहीं चंगे इतिहासकारां नूं गुरमुखां नूं पढ़ोगे उह कहिंदे इन्हां ने तसीहे बहुत दित्ते फिर गुरु अर्जन देव तों विच पानी दे जांदे सी ना ते दब के रखदे सी उस तों ਵਿੱਚ ਜ਼ਿਆਦਾ ਟਾਈਮ ਰਹਿਣ ਡੋਬਦੇ ਸੀ ਰਾਵੀ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਡੋਬਿਆ ਫੜ ਕੇ ਸਿਰ ਵਿੱਚ ਵਾੜਿਆ ਇੱਕ ਵਾਰ ਬਾਹਰ ਆਏ ਫਿਰ ਉਹਨਾਂ ਨੇ ਵਿੱਚ ਦੋ ਵਾਰ ਤਿੰਨ ਵਾਰ ਬਸ ਤਿੰਨ ਚਾਰ ਵਾਰ ਏਦਾਂ ਕੀਤਾ ਕਿੰਨਾ ਕਿੰਨਾ ਚਿਰ ਪਾਣੀ ਚੋਂ ਬਾਹਰ ਨਹੀਂ ਆਉਣ ਦਿੱਤਾ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਤੁਜ ਕੇ ਜਹਾਂਗੀਰੀ ਵਿੱਚ ਜਹਾਂਗੀਰ ਲਿਖਦਾ ਕਹਿੰਦਾ ਮੈਂ ਸਿੱਖੀ ਖਤਮ ਕਰਤੀ ਪਰ ਕਮਲਾ ਭੁੱਲ ਗਿਆ ਇਹ ਤੇ ਬੀਜ ਬੀਜਿਆ ਗਿਆ ਸਿੱਖੀ ਦਾ ਇਹ ਤੇ ਸ਼ਹੀਦੀ ਦਾ ਬੀਜ ਬੀਜਿਆ ਗਿਆ ਪੰਚਮ ਪਾਤਸ਼ਾਹ ਨੂੰ ਪਹਿਲੇ ਸ਼ਹੀਦ ਮੰਨਿਆ ਜਾਂਦਾ ਹੈ ਹਾਲਾਂਕਿ ਉਦੋਂ ਪਹਿਲਾਂ ਹੋ ਚੁੱਕੀਆਂ ਸ਼ਹੀਦੀਆਂ ਗੁਰੂ ਨਾਨਕ ਵੇਲੇ ਵੀ ਸ਼ਹੀਦ ਹੋਇਆ ਸਿੱਖ ਭਾਈ ਤਾਰਾ ਪਰ ਪੰਚਮ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਵੀ ਸਾਰਿਆਂ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਤਾਂ ਕਿਉਂਕਿ ਉੱਥੋਂ ਮੁੱਢ ਵੱਜਿਆ ਤੇ ਐਸਾ ਮੁੱਢ ਵੱਜਿਆ ਅੱਜ ਤੱਕ ਵੇਖ ਲਓ ਪੰਜਾਬ ਨੂੰ ਏਦਾਂ ਕਿਹਾ ਜਾਂਦਾ ਹੈ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ
ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਮਾਰ ਮੁਕਾਵੇ
ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ
ਇਹ ਧਰਤੀ ਸ਼ਹੀਦਾਂ ਦੀ
ਕਿਹੜਾ ਜੰਮਿਆ ਜੋ ਮਾਰ ਮੁਕਾਵੇ
ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ
ਇਹ ਧਰਤੀ ਪੜੋ ਕਿਹੜਾ ਜੰਮਿਆ ਜੋ ਮਾਰ ਮੁਕਾਵੇ
ਕਿਹੜਾ ਜੰਮਿਆ ਜੋ ਮਾਰ ਮੁਕਾਵੇ
ਪਰਨਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ ਪਰਨਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ
ਪਰਨਾਮ ਸ਼ਹੀਦਾਂ
ਸੱਜ ਕੇ
ਜਿੰਦੜੀ ਧਰਮ ਲਈ ਵਾਰੀ
ਪਰਨਾਮ ਸ਼ਹੀਦਾਂ ਪੜੋ ਪ੍ਰਣਾਮ ਸ਼ਹੀਦਾਂ ਨੂੰ ਗੱਜ ਕੇ
ਧਰਮ ਲਈ
ਹੁਣ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ
ਜਿੰਦੜੀ ਧਰਮ ਲਈ ਵਾਰੀ
ਜਿੰਨਾ ਜਿੰਦੜੀ
ਧਰਮ
ਲਈ ਵਾਰੀ
ਜਿੰਦੜੀ ਧਰਮ ਲਈ ਵਾਰੀ ਧਰਮ ਲਈ ਵਾਰੀ
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ
ਪ੍ਰਣਾਮ ਸ਼ਹੀਦਾਂ ਨੂੰ
ਜਿੰਦੜੀ ਧਰਮ ਲਈ ਵਾਰੀ ਪੜੋ ਪ੍ਰਣਾਮ ਸ਼ਹੀਦਾਂ ਨੂੰ
ਧੰਨ
ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਐਸੇ ਫੂਰਨੇ ਪਾ ਗਏ ਫਿਰ ਤੇ ਲਾਈਨਾਂ ਹੀ ਲੱਗ ਗਈਆਂ ਨਾ ਜੀ ਤੇ ਇੱਕ ਗੱਲ ਯਾਦ ਰੱਖਿਓ ਜਿੰਨੇ ਸ਼ਹੀਦ ਹੋਏ ਤੇ ਤੰਗ ਤੇ ਹੁੰਦੇ ਆ ਜਦੋਂ ਅਸੀਂ ਇਤਿਹਾਸ ਵੀ ਪੜ੍ਹਦੇ ਹਾਂ ਦੁੱਖ ਵੀ ਲੱਗਦਾ ਹੈ ਰੋਣਾ ਵੀ ਆਉਂਦਾ ਹੈ ਤਕਲੀਫ ਵੀ ਹੁੰਦੀ ਹੈ ਪਰ ਇਹਨਾਂ ਤੋਂ ਬਿਨਾਂ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਸੀ ਹੋਣੀਆਂ ਇਹ ਹੋਇਆ ਤੇ ਤਾਂ ਅੱਜ ਸਿੱਖੀ ਦਾ ਮਹਿਲ ਖੜਾ ਹੈ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਤੇ ਮਹਾਰਾਜ ਨੇ ਕਿਹਾ ਵੈਰ ਵਿਰੋਧ ਮਹਾਰਾਜ ਕਹਿੰਦੇ ਨਾ ਮੈਂ ਕਿਸੇ ਦਾ ਮਾੜਾ ਸੋਚਿਆ ਨਾ ਮੈਂ ਮਾੜਾ ਸੋਚਣਾ ਨਾ ਮੈਂ ਕਿਸੇ ਦਾ ਮਾੜਾ ਕੀਤਾ ਨਾ ਮੈਂ ਮਾੜਾ ਕਰਨਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਮੈਂ ਸਾਰਿਆਂ ਦਾ ਸਾਜਣ ਹੋ ਗਿਆ ਮੈਂ ਆਪਣੇ ਸਾਜਣ ਸਾਰਿਆਂ ਨੂੰ ਮਿੱਤਰ ਸਮਝਦਾ ਸੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਜੋ ਸਿੱਖੀ ਦਾ ਮਹਿਲ ਬਣਾਇਆ ਇਹ ਅੱਜ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਇਹ ਵੀ ਉਹਨਾਂ ਦੀ ਦੇਣ ਹੈ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਚੁੱਕੇ ਹਾਂ ਬਣ ਸਕੇ ਹਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਹੈ ਚਲੋ ਰਹਿੰਦੀਆਂ ਵਿਚਾਰਾਂ ਆਉਣ ਵਾਲੇ ਦੀਵਾਨਾਂ ਵਿੱਚ ਕੱਲ੍ਹ ਪਰਸੋਂ ਚੌਥ ਤਿੰਨ ਦੀਵਾਨ ਨੇ ਅਰਦਾਸ ਹੋ ਲੈਣ ਦਈਏ ਮਹਾਰਾਜ ਦੇ ਚਰਨਾਂ 'ਚ ਫਿਰ ਚੱਲਾਂਗੇ ਮੁੱਖ ਵਾਕ ਸੁਣ ਲਈਏ ਗੁਰੂ ਜੀ ਦਾ ਸੁੱਖ ਆਸਨ ਹੋ ਜਾਏਗਾ ਫਿਰ ਆਪਾਂ ਸਾਰੇ ਘਰੋਂ ਘਰੀ ਚੱਲਾਂਗੇ ਕੱਲ ਦਾ ਦੀਵਾਨ ਬਾਹਰ ਖੁੱਲੇ ਪੰਡਾਲ ਚ ਲੱਗੇਗਾ। ਮੌਸਮ ਅੱਜ ਖਰਾਬ ਹੋ ਗਿਆ, ਨਹੀਂ ਤੇ ਅੱਜ ਵੀ ਬਾਹਰ ਹੋ ਜਾਣਾ ਸੀ। ਵੱਡਾ ਸਾਊਂਡ ਸਿਸਟਮ ਲੱਗ ਜਾਏਗਾ, ਥੋੜਾ ਜਿਹਾ ਸੌਖਾ ਹੋ ਜਾਏਗਾ। ਤੇ ਆਪਾਂ ਕੱਲ ਤੇ ਪਰਸੋਂ ਤੇ ਚੌਥ ਦੋ ਦੀਵਾਨ ਰਾਤ ਦੇ, ਐਤਵਾਰ ਦਾ ਦੀਵਾਨ ਦਿਨ ਦੇ। ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ, ਜਿਵੇਂ ਆਪ ਜੀ ਪਿਆਰ ਨਾਲ ਆਏ ਹੋ, ਦੋ ਦਿਨ ਤਿੰਨ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ, ਦਸਤਾਰਾਂ ਸਜਾਈਏ, ਦਾੜੇ ਰੱਖੀਏ, ਹੌਲੀ ਹੌਲੀ ਅੰਮ੍ਰਿਤ ਵੀ ਛਕੀਏ, ਸਿੱਖੀ 'ਚ ਵਾਧਾ ਕਰੀਏ। ਬੜੀ ਲੋੜ ਹੈ ਇਹਨਾਂ ਵਿਸ਼ਿਆਂ 'ਤੇ ਆਪਾਂ ਗੱਲ ਆਉਣ ਵਾਲੇ ਦੀਵਾਨਾਂ 'ਚ ਧਿਆਨ ਨਾਲ ਕਰਾਂਗੇ। ਬੜੇ ਲੌਜਿਕ ਨਾਲ ਸਮਝੀਏ, ਦਲੀਲ ਨਾਲ ਸਮਝੀਏ, ਬੜੀ ਅੱਜ ਦੇ ਸਮੇਂ 'ਚ ਲੋੜ ਹੈ। ਪਿਆਰ ਨਾਲ ਆਪਾਂ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ। ਆਓ ਹੁਣ ਮੈਂ ਸ਼ਬਦ ਦੀ ਵਿਚਾਰ ਕਰਾਂ, ਇੰਨਾ ਨਹੀਂ ਸਮਾਂ, ਕਾਹਲੀ ਕਾਹਲੀ ਹੁਣ ਜਿਵੇਂ ਬੇਨਤੀਆਂ ਹੋਈਆਂ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਬੜੇ ਪਿਆਰ ਨਾਲ ਸੇਵਾ ਕਰ ਰਹੀ ਹੈ, ਸਾਰੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ, ਇੱਥੋਂ ਦੇ ਗ੍ਰੰਥੀ ਸਹਿਮਾਨ, ਇੱਥੋਂ ਦੇ ਸਾਰੇ ਸੇਵਾਦਾਰ, ਲੰਗਰ ਦੇ ਸੇਵਾਦਾਰ, ਪਹਿਰੇ 'ਤੇ ਡਿਊਟੀਆਂ ਕਰਨ ਵਾਲੇ ਸਾਰੇ ਸੇਵਾਦਾਰ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਪਿਆਰ ਨਾਲ ਲੱਗੇ ਹੋ। ਮੈਂ ਪਿਛਲੇ ਸਾਲ ਆਇਆ ਸੀ ਅਤੇ ਸਰਦਾਰ ਇੰਦਰਜੀਤ ਸਿੰਘ ਹੋਣੀ, ਐਨ ਡੀ ਢਿੱਲੋਂ ਜੀ, ਜਿਹਨਾਂ ਆਪਣਾ ਧੁੱਗਾ ਬ੍ਰਦਰ, ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਧੁੱਗਾ ਬ੍ਰਦਰ, ਅਤੇ ਇਹਨਾਂ ਵੀਰਾਂ ਨੇ ਮੈਨੂੰ ਕਿਹਾ ਪਿਛਲੇ ਵਾਰ ਜਦੋਂ ਮੈਂ ਆਇਆ, ਕਹਿੰਦੇ ਸਾਡੇ ਇੱਕ ਸਥਾਨ ਬਾਬਾ ਬੁੱਢਾ ਜੀ ਦਾ ਹੈ ਅਤੇ ਉੱਥੇ ਤੁਸੀਂ ਅਗਲੇ ਸਾਲ ਆਪਾਂ ਪ੍ਰੋਗਰਾਮ ਕਰਾਂਗੇ। ਅਤੇ ਮੈਂ ਇਹਨਾਂ ਨੂੰ ਕਹਿ ਗਿਆ ਸੀ, ਐਨ ਡੀ ਭਰਾਵਾਂ ਨੂੰ, ਸਰਦਾਰ ਕੁਲਵਰਨ ਸਿੰਘ ਹੋਣਾ ਨੂੰ, ਭਰਾ ਤਿੰਨੇ ਆਏ ਹੈ, ਅਤੇ ਮੈਂ ਕਿਹਾ ਸੀ ਆਪਾਂ ਅਗਲੇ ਸਾਲ ਜ਼ਰੂਰ ਪ੍ਰੋਗਰਾਮ ਕਰਾਂਗੇ, ਵਾਅਦਾ ਕੀਤਾ ਸੀ ਅਤੇ ਮੌਕਾ ਬਣ ਗਿਆ ਹੌਲੀ ਹੌਲੀ ਐਤਕੀ ਸਮਾਂ। ਸੋ ਇਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦ ਹੈ, ਬੜੇ ਪਿਆਰ ਨਾਲ ਸੇਵਾ ਵੀ ਕਰਦੇ ਹੈ, ਨਾਲ ਲੱਗਦੇ ਹੈ, ਪੂਰਾ ਸਾਥ ਦਿੰਦੇ ਹੈ, ਦੁੱਖ ਦੀਆਂ ਘੜੀਆਂ 'ਚ ਵੀ ਨਾਲ ਖੜ੍ਹੇ ਰਹੇ ਹੈ, ਅੱਜ ਵੀ ਨਾਲ ਨੇ, ਬੜੀ ਖੁਸ਼ੀ ਇਸ ਗੱਲ ਦੀ। ਇਹਨਾਂ ਪਰਿਵਾਰ ਦਾ ਵੀ ਬੜਾ ਧੰਨਵਾਦ ਹੈ। ਅਤੇ ਆਪਾਂ ਤਿੰਨੇ ਦਿਨ ਸਾਰੇ ਰਲ ਕੇ ਗੁਰੂ ਸਾਹਿਬ ਦਾ ਜਸ ਗਾਇਨ ਕਰੀਏ। ਸੇਵਾਦਾਰਾਂ ਨੂੰ ਬੇਨਤੀ ਹੈ, ਸੇਵਾ ਵੀ ਕਰਿਓ, ਵਿਛਾਈ ਕਰਾਉਣ ਦੀ, ਮਹਾਰਾਜ ਦਾ ਪ੍ਰਕਾਸ਼ ਕਰਾਉਣ ਦੀ ਸੇਵਾਦਾਰਾਂ ਦੀ ਲੋੜ ਹੁੰਦੀ ਹੈ, ਸਾਥ ਦਿਓ ਆ ਕੇ ਲੰਗਰ ਪਕਾਉਣ ਦੀ, ਵਰਤਾਉਣ ਦੀ, ਮਾਈਆਂ ਵੀ ਸੇਵਾ ਕਰਨ, ਬੀਬੀਆਂ ਵੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਵੀ ਕਰਿਓ। ਜਿਨ੍ਹਾਂ ਜਿਨ੍ਹਾਂ ਕੋਲ ਟਾਈਮ ਹੋਵੇ 2-3 ਵਜੇ ਦੁਪਹਿਰ ਨੂੰ ਹੀ ਆ ਜਿਓ, ਆ ਕੇ ਸੇਵਾ ਕਰਾਂਗੇ, ਰਲ ਮਿਲ ਕੇ ਸਾਰੇ ਆਪਾਂ ਲਾਹਾ ਲਵਾਂਗੇ। ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ ਲਈਏ, ਫਿਰ ਆਪਾਂ ਚੱਲ ਪਾਉਂਦੇ ਹਾਂ। ਬੜੇ ਪਿਆਰ ਨਾਲ 2.25 ਘੰਟੇ ਲੰਘ ਗਏ, ਟਿਕਾ ਬਣਾ ਕੇ ਆਪ ਜੀ ਨੇ ਬੈਠੇ ਰਹੇ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਅਰਦਾਸ ਕਰ ਲਈਏ, ਫਿਰ ਚੱਲਦੇ ਹਾਂ ਫਟਾਫਟ। ਹੁਣ ਆਨੰਦ ਸਾਹਿਬ 'ਚ ਬੋਲੋ, ਅਰਦਾਸ ਕਰੀਏ, ਮੁੱਖ ਵਾਕ ਸੁਣੀਏ। ਕੱਲ੍ਹ ਨੂੰ 6 ਵਜੇ ਬਾਹਰ ਪ੍ਰਕਾਸ਼ ਹੋ ਜਾਣਾ ਹੈ, ਰਹਿਰਸ ਦਾ ਪਾਠ ਹੋਏਗਾ, ਮੁੜ ਕੇ ਕੀਰਤਨ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਕੱਲ੍ਹ ਦੇ ਦੀਵਾਨ 'ਚ ਆਪਾਂ ਰਲ ਕੇ ਹਾਜ਼ਰੀਆਂ ਭਰਾਂਗੇ। ਸਾਰੀਆਂ ਸੰਗਤਾਂ ਗੱਜ ਕੇ ਪੜਿਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ, ਸਭਨਾ ਗਲਾ ਸਮਰੱਥ ਸੁਗਾਮੀ, ਸੋ ਕਿਉ ਮਨੋ ਵਸਾਰੇ, ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ, ਸਦਾ ਸਿੱਖ ਸਲਾਹ ਤੇਰੀ, ਨਾਮ ਮਨ ਸਾਵੇ, ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ, ਸੱਚ ਸੱਚ ਨਾਮ ਆਧਾਰ ਮੇਰਾ ਜਿਨ ਮੁਖਾ, ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੂ, ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਔਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ,
ਬਨਾਵਟ ਭਾਗੀ ਹੋ ਸਗਨ ਮਨੋਰਥ ਪੂਰੇ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹੇ ਅਮਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਲੰਘਿਆਈਆਂ ਪੁਰਿਆਈਆਂ ਸੱਚ ਧਰਮ ਹਜ਼ੂਰ ਜਿਨੀ ਨਾਮ ਧਿਆਇਆ ਕਹਿ ਬਸੰਤ ਕਾਲ ਜਿਨੀ ਨਾਮ ਧਿਆਇਆ ਕਹਿ ਬਸੰਤ ਕਾਲ ਜਿਨੀ ਨਾਮ ਧਿਆਇਆ ਕਹਿ ਬਸੰਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ